Takeaway. ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਅੱਜ ਦੇਖੋ ਕਾਫੀ ਬਿਜ਼ੀ ਪ੍ਰੋਗਰਾਮ ਇਸ ਲਿਹਾਜ਼ ਤੋਂ ਵੀ ਆ, ਭਾਵੇਂ ਅਸੀਂ ਮਿਊਨਿਸਪਲ ਲੈਵਲ ਦੀ ਗੱਲ ਕਰੀਏ, ਪ੍ਰੋਵਿੰਸ਼ੀਅਲ, ਨੈਸ਼ਨਲ ਜਾਂ ਇੰਟਰਨੈਸ਼ਨਲ। ਅੱਜ ਹਰ ਜਿਹੜਾ ਸੈਕਸ਼ਨ ਹੈਗਾ ਨਿਊਜ਼ ਦਾ, ਜੇ ਅਸੀਂ ਜੀਓਗ੍ਰਾਫਿਕਲੀ ਉਹਨੂੰ ਡਿਵਾਈਡ ਕਰਨਾ ਹੋਵੇ ਤਾਂ ਹਰ ਖੇਮੇ ਦੇ ਵਿੱਚੋਂ, ਹਰ ਸੈਕਸ਼ਨ ਦੇ ਵਿੱਚੋਂ ਮੇਜਰ ਖਬਰਾਂ ਨੇ ਜਿਹੜੀਆਂ ਆਪਾਂ ਡਿਸਕਸ ਕਰਨੀਆਂ।
ਸ਼ੁਰੂਆਤ ਕਿੱਥੋਂ ਕਰੀਏ?
ਸ਼ੁਰੂਆਤ ਮੈਂ ਕਹਿੰਦਾ ਇਸ ਵੇਲੇ ਆਟਵਾ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਗੱਲਬਾਤ ਕਰ ਰਹੇ ਨੇ, ਉਹਨਾਂ ਦੇ ਨਾਲ ਪਿੱਛੇ ਐਨਰਜੀ ਮਿਨਿਸਟਰ ਟਿਮ ਹੌਡਸਨ ਅਤੇ ਫਾਈਨੈਂਸ ਮਿਨਿਸਟਰ ਫਰਾਂਸੁਆ ਫਿਲੀਪ ਸ਼ੈਂਪੇਨ ਖੜੇ ਨੇ। ਸੋ ਜੇ ਵਿੱਤ ਮੰਤਰੀ ਖੜਾ ਹੋਵੇ ਜਿਹਦੇ ਕੋਲ ਬਟੂਆ ਜਾਂ ਇਹਦੇ ਕੋਲ ਕਰੋਈ ਤਿਜੋਰੀ ਦੀਆਂ ਚਾਬੀਆਂ ਨੇ, ਅਤੇ ਐਨਰਜੀ ਮਿਨਿਸਟਰ ਖੜੇ ਹੋਣ ਜਿਨ੍ਹਾਂ ਦੇ ਕੋਲ ਕਿ ਸਾਰੇ ਗੈਸ ਐਂਡ ਓਇਲ ਉਹਦਾ ਜਿਹੜਾ ਸਾਰਾ ਕੰਟਰੋਲ ਆ, ਅਤੇ ਨਾਲ ਮੂਹਰੇ ਹੁਣ ਪ੍ਰਧਾਨ ਮੰਤਰੀ, ਉਹ ਵੀ ਉਹ ਵਾਲੇ ਪ੍ਰਧਾਨ ਮੰਤਰੀ ਜਿਹੜੇ ਹੁਣ ਮੈਜੋਰਿਟੀ ਸਰਕਾਰ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਏ ਨੇ, ਉਹਦੀ ਡਿਟੇਲ ਆਪਾਂ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ। ਪਰ ਅਨਾਊਂਸ ਇਹ ਕੀਤਾ ਗਿਆ ਹੁਣ ਕਿ ਜਿਹੜਾ ਗੈਸੋਲੀਨ ਦੇ ਉੱਪਰ ਅਤੇ ਡੀਜ਼ਲ ਉੱਪਰ ਐਕਸਾਈਜ਼ ਟੈਕਸ ਚਾਰਜ ਕੀਤਾ ਜਾਂਦਾ ਫੈਡਰਲ ਸਰਕਾਰ ਵੱਲੋਂ, ਉਹਦੇ ਵਿੱਚ ਕਟੌਤੀ ਕਰ ਦਿੱਤੀ ਜਾਣੀ ਹੈ। ਇਹ ਆਰਜ਼ੀ ਕਟੌਤੀ 20 ਅਪ੍ਰੈਲ ਤੋਂ ਲਾਗੂ ਹੋਏਗੀ ਅਤੇ 7 ਸਤੰਬਰ ਤੱਕ ਜਾਰੀ ਰਹੇਗੀ। ਅਫਕੋਰਸ ਇਹਦਾ ਰੀਜ਼ਨ ਆ US ਅਤੇ ਈਰਾਨ ਵਿਚਕਾਰ ਜੋ ਇਸ ਵੇਲੇ ਜੰਗ ਛਿੜੀ ਹੋਈ ਹੈ, ਜੋ ਟੈਨਸ਼ਨ ਆ ਉਹਦੇ ਕਰਕੇ ਤੇਲ ਦੀਆਂ ਕੀਮਤਾਂ ਵੱਧ ਗਈਆਂ ਨੇ, ਅਤੇ ਉਹ ਤੋਂ ਰਾਹਤ ਦੇਣ ਲਈ ਇਹ ਕਦਮ ਚੁੱਕਿਆ ਜਾ ਰਿਹਾ।
ਸੋ ਪੀਅਰ ਪੋਲੀਐਵ ਨੇ ਮੰਗ ਕੀਤੀ ਸੀ ਕਿ ਜੋ ਐਕਸਾਈਜ਼ ਟੈਕਸ ਹੈ ਪਲੱਸ ਜੋ GST ਹੈ ਗੈਸ ਅਤੇ ਡੀਜ਼ਲ ਦੇ ਉੱਤੇ, ਅਤੇ ਉਹਦੇ ਨਾਲ ਹੀ ਜੋ ਕਲੀਨ ਫਿਊਲ ਚਾਰਜ ਆ ਵੀ ਇਹ ਸਾਰਾ ਕੁਝ ਹਟਾਇਆ ਜਾਵੇ ਇਸ ਸਾਲ ਦੇ ਅੰਤ ਤੱਕ। ਸੋ ਉਹਨਾਂ ਦੀ ਇਹ ਮੰਗ ਸੀ ਤੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਅਸੀਂ ਵਿਚਾਰ ਕਰ ਰਹੇ ਹਾਂ। ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਸਪਰਿੰਗ ਫਿਸਕਲ ਅਪਡੇਟ ਜਾਰੀ ਕਰਾਂਗੇ, ਉਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀ ਸਾਡੀ ਕੀ ਯੋਜਨਾ ਹੈ, ਕਿਉਂਕਿ ਪਹਿਲਾਂ ਫਾਲ ਫਿਸਕਲ ਅਪਡੇਟ ਆਉਂਦੀ ਸੀ ਜਿਹੜਾ ਜਿਹਨੂੰ ਆਪਾਂ ਮਿੰਨੀ ਬਜਟ ਕਹਿੰਦੇ ਸੀ, ਇਕਨੋਮਿਕ ਸਟੇਟਮੈਂਟ। ਹੁਣ ਬਜਟ ਜਿਹੜਾ ਫਾਲ 'ਚ ਆਉਣ ਲੱਗ ਪਿਆ, ਸੋ ਜਿਹੜੀ ਇਕਨੋਮਿਕ ਸਟੇਟਮੈਂਟ ਉਹ ਹੁਣ ਸਪਰਿੰਗ ਵਿੱਚ ਆਏਗੀ। ਸੋ ਉਹਨਾਂ ਨੇ ਕਿਹਾ ਸੀ ਉਹ 'ਚ ਦੱਸਾਂਗੇ, ਪਰ ਕੱਲ੍ਹ ਇਹਨਾਂ ਨੂੰ ਕਿਉਂਕਿ ਮੈਜੋਰਿਟੀ ਮਿਲ ਗਈ ਹੈ ਅਤੇ ਅੱਜ ਖੁਸ਼ ਹੋਣੇ ਸ਼ਾਇਦ, ਸੋ ਇਹਨਾਂ ਨੇ ਅੱਜ ਇੱਕ ਆਟਵਾ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ। ਉਹਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਵੀ ਚਲੋ ਬਾਕੀ ਚੀਜ਼ਾਂ ਤਾਂ ਨਹੀਂ, ਪਰ ਐਕਸਾਈਜ਼ ਟੈਕਸ ਜੋ ਹੈ ਗੈਸ ਅਤੇ ਡੀਜ਼ਲ 'ਤੇ ਉਹ ਅਸੀਂ 20 ਅਪ੍ਰੈਲ ਤੋਂ 7 ਸਤੰਬਰ ਦਰਮਿਆਨ ਅਸੀਂ ਹਟਾ ਦੇਵਾਂਗੇ। ਸੋ 1995 ਤੋਂ ਫੈਡਰਲ ਸਰਕਾਰ ਵੱਲੋਂ ਗੈਸ ਦੇ ਉੱਤੇ ਐਕਸਾਈਜ਼ ਟੈਕਸ ਇੱਕ ਫਲੈਟ ਰੇਟ ਚਾਰਜ ਕੀਤਾ ਜਾਂਦਾ 10 ਸੈਂਟਸ ਪਰ ਲੀਟਰ। ਸੋ ਉਹ ਪੂਰਾ ਦਾ ਪੂਰਾ ਗੈਸ ਦੇ ਉੱਤੋਂ ਹਟਾਇਆ ਜਾ ਰਿਹਾ,
ਜਿਹੜਾ ਡੀਜ਼ਲ ਤੇ ਐਕਸਾਈਜ਼ 1987 ਤੋਂ ਚਾਰਜ ਕੀਤਾ ਜਾ ਰਿਹਾ
ਉਹ 4 ਸੈਂਟਸ ਪਰ ਲੀਟਰ ਹੈ, ਉਹ ਹਟਾਇਆ ਜਾ ਰਿਹਾ।
ਸੋ ਗੈਸ ਤੋਂ 10 ਸੈਂਟ ਦੀ ਰਿਆਇਤ ਮਿਲੇਗੀ ਪ੍ਰਤੀ ਲੀਟਰ, ਤੇ ਡੀਜ਼ਲ ਤੋਂ ਮਿਲੇਗੀ 4 ਸੈਂਟ ਪ੍ਰਤੀ ਲੀਟਰ ਦੀ ਰਿਆਇਤ ਸਟਾਰਟਿੰਗ 20 ਅਪ੍ਰੈਲ
20 ਅਪ੍ਰੈਲ ਤੋਂ 7 ਸਤੰਬਰ ਦਰਮਿਆਨ ਰਾਹਤ ਦਿੱਤੀ ਜਾ ਰਹੀ ਹੈ
ਜੀ।
ਤੇ ਸੋ ਪੀਅਰ ਪੋਲੀਐਵ ਨੇ ਜਿਹੜਾ ਪਲਾਨ ਸਾਂਝਾ ਕੀਤਾ ਸੀ ਕੰਸਰਵੇਟਿਵਸ ਦੇ ਮੁਤਾਬਕ ਉੱਤੇ ਤਕਰੀਬਨ 5.25 ਬਿਲੀਅਨ ਡਾਲਰ ਦਾ ਖਰਚਾ ਆਉਣਾ ਸੀ,
ਉਹ ਸੀਗਾ ਜੇ 25 ਸੈਂਟ ਪ੍ਰਤੀ ਲੀਟਰ ਤੱਕ ਦੀ ਰਿਆਇਤ ਹੁੰਦੀ।
ਸੋ ਐਂਡ ਉਹ ਇਸ ਸਾਲ ਦੇ ਅੰਤ ਤੱਕ ਵੀ ਹੁੰਦੀ,
ਇਸ ਸਾਲ ਦੇ ਅੰਤ ਤੱਕ ਵੀ ਹੁੰਦੀ।
ਸੋ ਉਹਦੀ ਕੋਸਟ ਤਕਰੀਬਨ 5.25 ਬਿਲੀਅਨ ਹੋਣੀ ਸੀ। ਸੋ ਮਾਰਕ ਕਾਰਨੀ ਦੀ ਇਸ ਯੋਜਨਾ ਦੀ ਕੋਸਟ ਕੀ ਹੋਏਗੀ, ਕਿੰਨਾ ਰੈਵਨਿਊ ਲਾਸ ਹੋਏਗਾ, ਉਹ ਮੈਨੂੰ ਦਾ ਵੇਰਵੇ ਹੋਰ ਆਉਣਗੇ ਜਦੋਂ ਪ੍ਰੈਸ ਕਾਨਫਰੰਸ ਖਤਮ ਹੁੰਦੀ ਹੈ, ਸਰਕਾਰ ਇੱਕ ਬਿਆਨ ਕੋਈ ਜਾਰੀ ਕਰੇਗੀ।
ਪਰ 5.25 ਬਿਲੀਅਨ ਡਾਲਰ ਤੋਂ ਕਿਤੇ ਘੱਟ ਹੋਏਗੀ, ਕਿਉਂਕਿ ਇੱਕ ਤੇ ਵੈਸੀ ਜਿਹੜਾ ਅਮਾਊਂਟ ਆਫ ਰੀਬੇਟ ਆ ਜਿਹੜੀ ਰਿਆਇਤ ਆ ਉਹ ਘੱਟ ਆ, ਤੇ ਜਿਹੜਾ ਉਹਦੀ ਡਿਊਰੇਸ਼ਨ ਆ ਵੀ ਕਿੰਨੇ ਸਮੇਂ ਤੱਕ ਰਹਿਣੀ ਆ, ਉਹ ਨੰਬਰ ਆਫ ਮੰਥਸ ਵੀ ਘੱਟ ਨੇ
ਜੀ ਬਿਲਕੁਲ। ਸੋ ਇਸ ਤਰ੍ਹਾਂ ਦੀ ਹੁਣ ਰਿਆਇਤ ਦਿੱਤੀ ਜਾ ਰਹੀ ਹੈ, ਇਹਦੇ ਨਾਲ ਗੈਸੋਲੀਨ 10 ਸੈਂਟ ਪਰ ਲੀਟਰ ਸਸਤੀ ਹੋ ਜਾਏਗੀ। ਤੇ ਕੱਲ ਵਿਜੇ ਜੀ ਜਿਹੜੇ ਬਾਈ ਇਲੈਕਸ਼ਨ ਹੋਏ ਨੇ ਤਿੰਨੋਂ ਬਾਈ ਇਲੈਕਸ਼ਨ ਦੇ ਵਿੱਚ, ਈਵਨ ਟੈਰਬਨ ਵਾਲੇ ਬਾਈ ਇਲੈਕਸ਼ਨ ਦੇ ਵਿੱਚ ਵੀ ਲਿਬਰਲ ਸਰਕਾਰ ਨੂੰ ਜਿੱਤ ਹਾਸਲ ਹੋਈ ਹੈ। ਸੋ ਲਿਬਰਲ ਸਰਕਾਰ ਦੇ ਜਿਹੜੇ MP ਸਨ ਜੋ 1 ਵੋਟ ਤੋਂ ਜਿੱਤੇ ਸੀ ਟੈਟੀਆਨਾ ਆਗਸਟ, ਹੁਣ ਉਹ 731 ਵੋਟਾਂ ਦੇ ਫਰਕ ਤੋਂ ਜਿੱਤ ਗਏ ਨੇ। ਸੋ ਦੂਜੇ ਨੰਬਰ ਤੇ ਬਲਾਕ ਦੇ ਉਹੀ ਉਮੀਦਵਾਰ ਰਹੇ ਨੇ ਨੈਟਲੀ ਸਿੰਕਲੇਅਰ ਡੇਗਾਨੇ, ਸੋ ਉਹ ਫਿਰ ਦੂਜੇ ਨੰਬਰ ਤੇ ਰਹੇ ਨੇ। ਸੋ ਪਹਿਲਾਂ 1 ਵੋਟ ਦਾ ਹੀ ਫਰਕ ਸੀ, ਇਲੈਕਸ਼ਨ ਰੱਦ ਹੋ ਗਿਆ ਸੀ ਮੇਲ ਇਨ ਬੈਲਟ ਦੇ ਚੱਕਰ ਕਰਕੇ, ਹੁਣ ਉਹ ਇਲੈਕਸ਼ਨ ਦੁਬਾਰਾ ਹੋਇਆ ਤੇ ਲਿਬਰਲ ਉਮੀਦਵਾਰ ਨੂੰ 48.4% ਵੋਟ ਮਿਲੀ ਆ, ਬਲਾਕ ਦੇ ਉਮੀਦਵਾਰ ਨੂੰ 46.8%, 731 ਵੋਟਾਂ ਦਾ ਫਰਕ ਆ ਤੇ ਇੱਥੋਂ ਜਿੱਤ ਗਏ ਨੇ। ਬਾਕੀ ਜਿਹੜੀਆਂ ਦੋਨੋਂ ਰਾਈਡਿੰਗਸ ਨੇ ਓਨਟਾਰੀਓ ਵਾਲੀਆਂ, ਇਟ ਵਾਜ਼ ਅ ਫੋਰਗੋਨ ਕੰਕਲੂਜਨ, ਪਹਿਲਾਂ ਤੋਂ ਹੀ ਗੱਲ ਹੋ ਰਹੀ ਸੀ ਵੀ ਇਹ ਸੇਫ ਰਾਈਡਿੰਗਸ ਨੇ, ਇੱਥੋਂ ਲਿਬਰਲਸ ਨਹੀਂ ਜਿੱਤਣਾ
ਜੀ। ਬਸ ਜੀ, ਸੋ ਉਹਦੇ ਵਿੱਚ ਯੂਨੀਵਰਸਿਟੀ ਰੋਜ਼ਡੇਲ ਦੇ ਵਿੱਚ ਲਿਬਰਲ ਉਮੀਦਵਾਰ ਡੈਨੀਅਲ ਮਾਰਟਿਨ ਉਹ 64% ਵੋਟਾਂ ਲੈ ਕੇ ਜਿੱਤ ਗਏ ਨੇ। ਉਹਨਾਂ ਦਾ ਜਿਹੜਾ ਵੋਟ ਜੋ ਜਿੱਤ ਦਾ ਡਿਫਰੈਂਸ ਸੀਗਾ, ਕਿਉਂਕਿ ਦੂਜੇ ਨੰਬਰ 'ਤੇ ਉੱਥੇ NDP ਦੇ ਉਮੀਦਵਾਰ ਰਹੇ, NDP ਦੇ ਉਮੀਦਵਾਰ ਨੂੰ 14,000 ਵੋਟਾਂ ਤੋਂ ਵੀ ਵੱਧ ਦੇ ਫਰਕ ਨਾਲ ਉਹਨਾਂ ਨੇ ਹਰਾਇਆ।
ਸੋ 64.4% ਵੋਟ ਪਈ ਡੈਨੀਅਲ ਮਾਰਟਿਨ ਨੂੰ, ਲਿਬਰਲ ਪਾਰਟੀ ਦੇ ਜਿਹੜੇ ਹੁਣ MP ਬਣ ਗਏ ਨੇ। ਤੇ ਕੰਸਰਵੇਟਿਵ ਪਾਰਟੀ ਦੇ ਸਨ ਡੌਨ ਹੌਡਸਨ, ਉਹਨਾਂ ਨੂੰ 19% ਤੋਂ ਵੀ ਘੱਟ ਵੋਟ ਪਈ ਹੈ
ਜੀ। ਤੇ ਇਹ ਰੋਜ਼ਡੇਲ ਵਾਲੀ ਰਾਈਡਿੰਗ ਉਹ ਹੈ ਜਿੱਥੇ ਕਿ ਕ੍ਰਿਸਟੀਆ ਫ੍ਰੀਲੈਂਡ ਐਮ ਪੀ ਸਨ। ਦੂਜੀ ਸੀ ਵਾਸੂ ਜੀ ਸਕਾਰਬਰੋ ਸਾਊਥ ਵੈਸਟ ਵਾਲੀ ਰਾਈਡਿੰਗ ਜਿੱਥੇ ਬਿਲ ਬਲੇਅਰ ਲਿਬਰਲ ਐਮ ਪੀ ਸਨ, ਉਧਰੋਂ ਡੋਲੀ ਬੇਗਮ ਨੇ ਲਗਭਗ 70% ਵੋਟਾਂ ਹਾਸਲ ਕਰਕੇ 14,814 ਵੋਟਾਂ ਦੇ ਫਰਕ ਨਾਲ ਕੰਜ਼ਰਵੇਟਿਵ ਉਮੀਦਵਾਰ ਨੂੰ ਉੱਥੇ ਹਰਾਇਆ ਹੈ।
ਸੋ ਡਾਇਨਾ ਫਿਲੀਪੋਵਾ ਜੋ ਕੰਜ਼ਰਵੇਟਿਵ ਉਮੀਦਵਾਰ ਸਨ, ਉਹਨਾਂ ਨੂੰ 18.4% ਵੋਟ ਪਈ ਆ
ਜੀ।
ਸੋ ਦੋਨੋਂ ਰਾਈਡਿੰਗਸ ਦੇ ਵਿੱਚ ਜਿਹੜਾ ਕਹਿ ਲਓ ਕਿ ਫਰਕ ਹੈ ਉਹ ਤਕਰੀਬਨ ਸਿਮਿਲਰ ਹੈ। ਸੋ ਯੂਨੀਵਰਸਿਟੀ ਰੋਜ਼ਡੇਲ ਦੇ ਵਿੱਚ 64.4% ਵਰਸਿਸ 18.9%, ਤੇ ਸਕਾਰਬਰੋ ਸਾਊਥ ਵੈਸਟ ਦੇ ਵਿੱਚ 69.9% ਵਰਸਿਸ 18.4%।
ਤੇ ਉੱਥੇ ਵਾਸੂ ਜੀ ਜਿਹੜੀ ਕਿਊਬੈਕ ਵਾਲੀ ਰਾਈਡਿੰਗ ਸੀਗੀ ਟੈਰਾਬੋਨ, ਉੱਥੇ ਦਾ ਕੰਜ਼ਰਵੇਟਿਵ ਉਮੀਦਵਾਰ ਤੀਜੇ ਨੰਬਰ ਤੇ ਡਿਸਟੈਂਟ ਥਰਡ,
ਹਾਂਜੀ ਹਾਂਜੀ,
ਸਿਰਫ 1500 ਵੋਟ ਉੱਥੇ ਉਹਨਾਂ
ਨੂੰ। ਆਪ ਹੀ ਦੇਖੋ ਨਾ ਕਿ 48.4% ਲਿਬਰਲ ਨੂੰ ਪੈ ਗਈ,
46.8%
ਬਲੋਕ ਨੂੰ ਪੈ ਗਈ, ਪਿੱਛੇ ਬਚਾਈ ਗਈ।
ਅੱਛਾ, ਇਹ ਉਹੀ ਵਾਲੀ ਰਾਈਡਿੰਗ ਹੈ ਜਿੱਥੇ ਕਿ ਲੌਂਗੈਸਟ ਬੈਲਟ ਕਮੇਟੀ ਦੇ ਵੀ ਕਈ ਜਿਹੜੇ ਉਮੀਦਵਾਰ ਸੀ ਖੜੇ ਸੀ, 48 ਉਮੀਦਵਾਰ ਸੀਗੇ ਟੋਟਲ ਇਸ ਕਿਊਬੈਕ ਵਾਲੀ ਰਾਈਡਿੰਗ ਦੇ ਵਿੱਚ। ਹੁਣ 48 'ਚੋਂ 6 ਤਾਂ ਚਲੋ ਪਾਰਟੀਆਂ ਲਈ ਹੋ ਗਏ, ਇਹ ਲਿਬਰਲ ਬਲੋਕ ਕਿਊਬੈਕਵਾ, ਕੰਜ਼ਰਵੇਟਿਵ ਐਨ ਡੀ ਪੀ, ਗ੍ਰੀਨ ਅਤੇ ਪੀਪਲਸ ਪਾਰਟੀ, ਬਾਕੀ 40 ਇੰਡੀਪੈਂਡੈਂਟ ਸੀ। ਇੱਕ ਦਿਨ ਮੂਹਰੇ ਲਿਖਿਆ ਸੀ ਨੋ ਅਫੀਲੀਏਸ਼ਨ। ਸੋ ਨੋ ਅਫੀਲੀਏਸ਼ਨ ਅਤੇ ਇੰਡੀਪੈਂਡੈਂਟ ਦਾ ਕੀ ਫਰਕ ਆ, ਇਹ ਮੈਨੂੰ ਗੱਲ ਸਮਝ ਨਹੀਂ ਆਈ। ਪਰ ਜਿਹੜੇ ਉਹ ਸੀਗੇ ਜਿਨ੍ਹਾਂ ਨੇ ਕਿਹਾ, ਇੰਨੀ ਲੰਬੀ ਇਹਨਾਂ ਦੀ ਲਿਸਟ ਕਰਤੀ ਕੈਂਡੀਡੇਟਸ ਦੀ, 15 ਜਣਿਆਂ ਨੂੰ ਕੋਈ ਵੋਟ ਨਹੀਂ ਪਈ, 11 ਜਣਿਆਂ ਨੂੰ ਸਿਰਫ ਇੱਕ ਵੋਟ ਪਈ ਆ, 9 ਜਣਿਆਂ ਨੂੰ 2 ਵੋਟਾਂ ਪਈਆਂ, 3 ਜਣਿਆਂ ਨੂੰ 3 ਵੋਟਾਂ ਪਈਆਂ, 4 ਵੋਟਾਂ ਹਾਸਲ ਕੀਤੀਆਂ ਇੱਕ ਨੇ, 5 ਵੋਟਾਂ ਇੱਕ ਨੇ, 6 ਵੋਟਾਂ ਇੱਕ ਨੇ, ਜਿੰਨੇ ਵੀ ਇੰਡੀਪੈਂਡੈਂਟ ਸੀ ਡਬਲ ਡਿਜਿਟਸ ਤੱਕ ਵੀ ਨਹੀਂ ਪਹੁੰਚਿਆ ਕੋਈ ਵੋਟਾਂ 'ਚ।
ਤੇ ਆਪਣੇ ਯਾਰ ਦੋਸਤ ਹੀ ਵੋਟਾਂ ਪਾ ਗਏ ਹੋਣਗੇ 4-5।
ਸੋ ਜਿਹਨਾਂ ਤੋਂ ਉਹਨਾਂ ਨੇ ਸਾਈਨ ਕਰਵਾਏ ਸੀ, ਕਿਉਂਕਿ ਉਹ ਹੁੰਦਾ ਨਾ ਵੀ ਤੁਹਾਨੂੰ ਉਸ ਰਾਈਡਿੰਗ ਦੇ ਵਿੱਚੋਂ ਲੋਕਾਂ ਤੋਂ ਸਿਗਨੇਚਰਸ ਲੈਣੇ ਪੈਣੇ, 100 ਸਿਗਨੇਚਰਸ ਹੁੰਦੇ ਆ ਕਿ ਤਾਂ ਤੁਹਾਡੀ ਉਮੀਦਵਾਰੀ ਪੱਕੀ ਹੋਏਗੀ, ਉਹ ਵੀ ਤਾਂ ਫਿਰ ਵੋਟ ਪਾਉਣ ਨਹੀਂ ਆਏ,
ਨਹੀਂ ਆਏ।
ਸੋ ਜਿਹੜਾ ਕੰਸਰਨ ਹੈਗਾ, ਮਾਈ ਪੁਆਇੰਟ ਇਜ਼ ਕਿ ਪਹਿਲਾਂ ਕਿੰਨੀ ਆਪਾਂ ਡਿਸਕਸ਼ਨ ਕੀਤੀ ਆ ਕਿ ਲੌਂਗੈਸਟ ਬੈਲਟ ਕਮੇਟੀ ਵਾਲੇ ਜਿਸ ਹਿਸਾਬ ਦੇ ਨਾਲ ਇਹ ਆਪਣਾ ਪ੍ਰੋਟੈਸਟ ਕਰਦੇ ਨੇ, ਉਹਦਾ ਓਵਰਆਲ ਇਲੈਕਟੋਰਲ ਪ੍ਰੋਸੈਸ ਦੇ ਉੱਪਰ ਜੋ ਅਸਰ ਪੈਂਦਾ ਆ ਸਾਹਮਣੇ ਆ।
ਨਾਲੇ ਇਹ ਵੀ ਗੱਲ ਸੀ ਨਾ ਕਿ ਜਿਹੜੇ ਉਹ 100 ਨੋਮੀਨੇਟ ਕਰਨ ਵਾਲੇ ਜਿਹੜੇ ਲੋਕ ਨੇ ਉਹ ਕਾਮਨ ਨੇ,
ਉਹ ਕਾਮਨ ਨੇ,
ਉਹ ਸਾਰਿਆਂ ਨੂੰ ਨੋਮੀਨੇਟ ਕਰੀ ਜਾਂਦੇ ਨੇ ਜਿਹਦੇ ਕਰਕੇ ਹੁਣ ਰਿਫੋਰਮਸ ਕੀਤੇ ਜਾ ਰਹੇ ਨੇ। ਸੋ ਇਸ ਕਰਕੇ ਉਹ ਫਿਰ 100 ਵਾਲੇ ਕਹਿੰਦੇ ਹੋਣੇ ਕਿੱਧਰ ਕਿੱਧਰ ਵੋਟ ਪਾਈ, ਉਹ ਵੋਟ ਤੇ ਇੱਕੋ ਹੀ ਪਾ ਸਕਦੇ ਨੇ,
ਬਿਲਕੁਲ।
ਸੋ ਉਹਨਾਂ ਨੇ ਵੀ ਫਿਰ ਵੰਡ ਕੇ 4-4, 5-5 ਕਰਕੇ ਸਾਰਿਆਂ ਨੂੰ ਵੋਟ ਪਾ ਦਿੱਤੀ।
ਹੁਣ ਬਸ ਦੇਖੋ, ਮੁੱਖ ਦੀ ਗੱਲ ਇਹ ਆ ਕਿ ਕੱਲ੍ਹ ਦੀਆਂ ਨਾ ਤਿੰਨੋਂ ਬਾਈ ਇਲੈਕਸ਼ਨ ਦੀਆਂ ਵਿਕਟਰੀਜ਼ ਤੋਂ ਬਾਅਦ ਮਾਰਕ ਕਾਰਨੀ ਨੂੰ ਹੁਣ ਮੈਜੋਰਿਟੀ ਮਿਲ ਗਈ ਹੈ। ਮੈਜੋਰਿਟੀ ਉਹਨਾਂ ਦੀ ਉਦੋਂ ਹੀ ਪੱਕੀ ਹੋ ਗਈ ਸੀ, ਸਭ ਤੋਂ ਪਹਿਲਾਂ ਰਿਜ਼ਲਟ ਕੱਲ੍ਹ ਆ ਗਿਆ ਸੀ ਯੂਨੀਵਰਸਿਟੀ ਰੋਜ਼ਡੇਲ ਵਾਲੀ ਰਾਈਡਿੰਗ ਦਾ, ਜਦੋਂ ਡੈਨੀਅਲ ਮਾਰਟਿਨ ਦੀ ਜਿੱਤ ਕਨਫਰਮ ਹੋਈ ਆ, ਕਿਉਂਕਿ ਉਦੋਂ ਸੀਟਾਂ ਦੀ ਗਿਣਤੀ 172 ਹੋ ਗਈ ਸੀ। ਪਰ ਹੁਣ ਟੋਟਲ ਸੀਟਾਂ ਲਿਬਰਲਸ ਦੀਆਂ ਹੋਈਆਂ ਨੇ 174। ਜਦੋਂ ਪਿਛਲੇ ਸਾਲ ਇਲੈਕਸ਼ਨ ਦੇ ਨਤੀਜੇ ਫਾਈਨਲਾਈਜ਼ ਹੋਏ ਸੀ ਉਦੋਂ 169 ਸੀਟ ਸੀਗੀਆਂ, 169 ਸੀਟਾਂ ਸੀ। ਬੇਸਿਕਲੀ ਜਿਹੜੀਆਂ ਤਿੰਨਾਂ 'ਤੇ ਕੱਲ੍ਹ ਬਾਈ ਇਲੈਕਸ਼ਨ ਹੋਇਆ, ਇਹ ਤਿੰਨੋਂ ਸੀਟਾਂ ਪਿਛਲੇ ਸਾਲ ਦੀਆਂ ਚੋਣਾਂ 'ਚ ਜਨਰਲ ਇਲੈਕਸ਼ਨ 'ਚ ਲਿਬਰਲਸ ਹੀ ਜਿੱਤੇ ਸੀ ਫਾਈਨਲ ਰਿਜ਼ਲਟ। ਸੋ ਇੱਕ ਤਾਂ ਉਹ ਤਿੰਨ ਦੀਆਂ ਤਿੰਨਾਂ ਨੇ ਮੇਨਟੇਨ ਕਰ ਲਈਆਂ, ਪਰ ਜਿਹੜੀ ਉਹ ਮੈਜੋਰਿਟੀ ਆ ਉਹਦਾ ਤਾਂ ਜਿਹੜਾ ਪੂਰਾ ਦਾ ਪੂਰਾ ਕ੍ਰੈਡਿਟ ਆ ਉਹ 5 ਫਲੋਰ ਕ੍ਰੋਸਰਸ ਨੂੰ ਜਾਂਦਾ।
ਬਿਲਕੁਲ। ਸੋ 169 ਜਮ੍ਹਾਂ 5 174 ਸੀਟਾਂ ਹੋਈਆਂ ਨੇ, ਇਹਦਾ ਤਿੰਨ ਆਪਣੀਆਂ ਸੀਟਾਂ ਮਨਫੀ ਹੋਈਆਂ ਸੀ ਉਹ ਵਾਪਸ ਜੁੜ ਗਈਆਂ। ਸੋ ਚਲੋ ਇਹ ਵੀ ਕ੍ਰੈਡਿਟ ਪਾਰਟੀ ਨੂੰ ਜਾਂਦਾ ਵੀ ਉਹਨਾਂ ਨੇ ਤਿੰਨੋਂ ਸੀਟਾਂ ਰੀਗੇਨ ਕਰ ਲਈਆਂ, ਖਾਸ ਤੌਰ 'ਤੇ ਕਿਊਬੈਕ ਵਾਲੀ ਸੀਟ। ਸੋ ਇੱਕ ਉਹ ਵੱਡੀ ਜਿੱਤ ਵਜੋਂ ਉਹਨੂੰ ਦੇਖ ਰਹੇ ਨੇ ਲਿਬਰਲਸ। ਪਰ ਜਿਹੜੇ ਮੇਨ, ਯੈਸ ਯੂ ਆਰ ਰਾਈਟ, ਕਿ 169 ਜਮ੍ਹਾਂ 5 ਉਹ ਤਾਂ 5 ਫਲੋਰ ਕ੍ਰੋਸਿੰਗਸ ਹੀ ਨੇ ਜਿਨ੍ਹਾਂ ਦੀ ਬਦੌਲਤ 174 ਸੀਟਾਂ ਹੋਈਆਂ ਨੇ।
ਜਦੋਂ ਦਾ ਵਾਸੂ ਜੀ ਕੈਨੇਡਾ ਦੀ ਹਿਸਟਰੀ ਦੇਖੀਏ, 24 ਪ੍ਰਧਾਨ ਮੰਤਰੀ ਹੋਏ ਨੇ ਹੁਣ ਤੱਕ, 24 ਦੇ ਵਿੱਚੋਂ ਮਾਰਕ ਕਾਰਨੀ 14th ਪ੍ਰਾਈਮ ਮਿਨਿਸਟਰ ਨੇ ਜਿਨ੍ਹਾਂ ਨੂੰ ਮੈਜੋਰਿਟੀ ਮਿਲੀ ਆ। ਪਰ ਇਸ ਹਿਸਾਬ ਦੇ ਨਾਲ ਫਲੋਰ ਕ੍ਰੋਸ ਹੋ ਕੇ ਜਿਹੜੀ ਮੈਜੋਰਿਟੀ ਬਣੀ ਹੋਵੇ, ਇਹ ਸ਼ਾਇਦ ਕੈਨੇਡਾ ਦੇ ਪਾਰਲੀਮੈਂਟਰੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ।
ਪਰ ਫਲੋਰ ਕ੍ਰੋਸਿੰਗਸ ਪਹਿਲਾਂ ਹੁੰਦੀਆਂ ਰਹੀਆਂ,
ਪਰ ਫਲੋਰ ਕ੍ਰੋਸਿੰਗ ਦੇ ਨਤੀਜੇ ਕਰਕੇ ਮੈਨੋਰਿਟੀ ਸਰਕਾਰ ਦਾ
ਮੈਜੋਰਿਟੀ ਦੇ ਵਿੱਚ
ਮੈਜੋਰਿਟੀ ਤਬਦੀਲ ਹੋ ਜਾਣਾ, ਇੱਦਾਂ ਪਹਿਲਾਂ ਕਦੇ ਨਹੀਂ ਹੋਇਆ। ਸੋ ਜਿਹੜੀ ਇਹ ਕਹਿ ਲਓ ਵੀ ਬਹੁਤ ਧੀਮੀ ਆਂਚ 'ਤੇ ਪਕਾਈ ਹੋਈ ਮੈਜੋਰਿਟੀ ਹੈ, ਕਿਉਂਕਿ ਪਿਛਲੇ ਸਾਲ ਦੀ ਇਲੈਕਸ਼ਨ ਤੋਂ ਬਾਅਦ ਜਿੱਤੀ ਸਰਕਾਰ ਇਹ ਹੌਲੀ 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 ਫਲੋਰ ਕ੍ਰੋਸਿੰਗ ਕਰਕੇ ਮੈਜੋਰਿਟੀ ਟੈਰੀਟਰੀ 'ਚ ਆ ਗਈ।
ਜਾਂ ਪੰਜਾਬੀ 'ਚ ਕਹਿੰਦੇ ਸਹਿਜ ਪੱਕੇ ਸੋ ਮਿੱਠਾ ਹੋਏ, ਕੋਈ ਜ਼ਿਆਦਾ ਮਿੱਠੇ ਨਾਲ ਸ਼ੂਗਰ ਵੀ ਹੋ ਜਾਂਦੀ ਹੈ। ਸੋ ਇਹ ਪਤਾ ਨਹੀਂ ਹੁਣ ਕਿੰਨਾ ਕੁ ਮਿੱਠਾ ਹੋਇਆ।
ਹੁਣ ਇੱਕ ਹੋਰ ਦੇਖੋ, ਅਸੀਂ ਦੇਖਿਆ ਕਿ ਮੈਜੋਰਿਟੀ ਬਾਰੇ ਗੱਲਾਂ ਕੀ ਸੀਗੀਆਂ। ਕਿਸੇ ਵੀ ਲੈਵਲ ਦੀ ਸਰਕਾਰ ਦੇ ਕੋਲ ਜੇ ਮੈਜੋਰਿਟੀ ਹੋਵੇ, ਭਾਵੇਂ ਉਹ ਮਿਊਨਿਸਪੈਲਿਟੀ ਦੇ ਵਿੱਚ, ਕਾਉਂਸਲ ਦੇ ਵਿੱਚ ਇੱਕੋ ਸਲੇਟ ਦੀਆਂ ਵੱਧ ਸੀਟਾਂ ਹੋਣ, ਵਿਧਾਨ ਸਭਾ ਦੀ ਗੱਲ ਹੋਵੇ ਜਾਂ ਪਾਰਲੀਮੈਂਟ ਦੀ, ਕਿ ਤੁਹਾਡੇ ਲਈ ਆਪਣਾ ਏਜੰਡਾ ਇੰਪਲੀਮੈਂਟ ਕਰਨਾ ਸੁਖਾਲਾ ਹੋ ਜਾਂਦਾ। ਕੁਝ ਅਬਜ਼ਰਵਰਸ ਦਾ ਇਹ ਮੰਨਣਾ ਕਿ ਮਾਰਕਾਰਨੀ ਜਿਹੜੇ ਕਿ ਪਹਿਲਾਂ ਹੀ ਬੜੇ ਐਕਸ਼ਨ ਓਰੀਐਂਟਡ ਪ੍ਰਧਾਨ ਮੰਤਰੀ ਹੁਣ ਤੱਕ ਰਹੇ ਨੇ, ਕਿ ਜਦ ਤੁਹਾਡੇ ਕੋਲ ਅਜਿਹੀ ਮੈਜੋਰਿਟੀ ਹੁੰਦੀ ਹੈ, ਟੈਂਪਟੇਸ਼ਨ ਹੁੰਦੀ ਹੈ ਉਹਨੂੰ ਇਸ ਕਦਰ ਇਸਤੇਮਾਲ ਕਰਨ ਦੀ ਕਿ ਕਿਤੇ ਉਹ ਕਿਸੇ ਨੂੰ ਕਹਿ ਲਓ ਕਿ ਪਰੇਸ਼ਾਨ ਵੀ ਕਰ ਸਕਦੀ ਆ। ਦੂਜੀ ਗੱਲ ਇਹ ਆ ਕਿ ਜਿੰਨੀ ਇਹ ਨੈਰੋ ਮੈਜੋਰਿਟੀ ਹੈਗੀ ਆ ਕਿ ਅਜੇ ਵੀ ਇਹ ਕੰਫਰਟੇਬਲ ਨੰਬਰ ਨਹੀਂ ਆ ਕਿ ਜਿਹੜੇ ਦੋ ਤਿੰਨ ਕੁਝ ਐਮ ਪੀ ਨੇ ਹੋ ਸਕਦਾ ਵੀ ਉਹ ਸਰਕਾਰ ਦੇ ਉੱਪਰ ਆਪਣਾ ਦਬਦਬਾ ਕਿਤੇ ਜ਼ਿਆਦਾ ਰੱਖ ਸਕਦੇ ਨੇ, ਪਰ ਇਹ ਸਭ ਦੇ ਵਿੱਚ ਵਾਸੂ ਜੀ ਫਲੋਰ ਕਰੋਸਿੰਗ ਦੀਆਂ ਗੱਲਾਂ ਅਜੇ ਵੀ ਚੱਲ ਰਹੀਆਂ ਨੇ।
ਸੋ ਕਹੀ ਜਾਂਦੇ ਸੀ, ਕਹਿੰਦੇ ਕਿ ਕੋਈ ਕਹੀ ਜਾਂਦਾ ਕਿ 7-8 ਹੋਰ ਐਮ ਪੀਜ਼ ਨੇ ਜਿਨ੍ਹਾਂ ਨਾਲ ਗੱਲਬਾਤ ਚੱਲ ਰਹੀ ਹੈ, ਕਈ ਕਹਿੰਦੇ 10 ਹੈਗੇ ਨੇ, ਇਹ ਕਹਿੰਦੇ ਇਸ ਤੋਂ ਵੀ ਜ਼ਿਆਦਾ ਨੇ। ਸੋ ਫਲੋਰ ਕਰੋਸਿੰਗ ਆਉਣ ਵਾਲੇ ਸਮੇਂ ਦੇ ਵਿੱਚ 2-4 ਜੇ ਹੋਰ ਹੋ ਵੀ ਜਾਣ, ਮੈਨੂੰ ਨਹੀਂ ਲੱਗਦਾ ਹੁਣ ਕਿਸੇ ਨੂੰ ਬਹੁਤੀ ਕੋਈ ਹੈਰਾਨੀ ਹੋਏਗੀ। ਜੇ 5 ਫਲੋਰ ਕਰੋਸਿੰਗ ਹੋ ਗਈਆਂ ਵਿੱਚੋਂ 4 ਕੰਸਰਵੇਟਿਵ ਇੱਕ ਐਨ ਡੀ ਪੀ, ਤੇ 2-4 ਜੇ ਹੋਰ ਵੀ ਹੋ ਜਾਣ ਤੇ ਦੈਟਸ ਅ ਪੋਸਿਬਿਲਿਟੀ।
ਕੱਲ੍ਹ ਇੱਕ ਪ੍ਰੈਸ ਕਾਨਫਰੰਸ ਸੀਗੀ ਨਾ ਕੰਜ਼ਰਵੇਟਿਵ ਐਮ ਪੀ ਨੇ, ਹਜੇ ਮੇਨ ਪ੍ਰੈਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਉਹਨੇ ਰਿਪੋਰਟਰਸ ਨੂੰ ਗੱਲ ਆਖੀ, ਕਹਿੰਦੇ ਸਾਨੂੰ ਫਲੋਰ ਕਰੋਸਿੰਗ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਕੋਈ ਗੱਲ ਦੱਸਾਂ।
ਹੌਟ ਮਾਈਕ ਸੀ ਉਹ, ਹੀ ਡਿਡਨਟ ਮੀਨ ਇਟ ਟੂ ਬੀ ਯੂ ਨੋ ਆਫੀਸ਼ੀਅਲ, ਪਰ ਉਹ ਮਾਈਕ ਔਨ ਸੀਗਾ, ਸੋ ਉਹ ਆਫ ਦਾ ਰੈਕੋਰਡ ਆਪਣੇ ਵੱਲੋਂ ਗੱਲ ਕਰ ਰਹੇ ਹੋਣਗੇ ਮੈਨੂੰ ਲੱਗਦਾ।
ਜੀ ਜੀ,
ਪਰ ਮਾਈਕ ਔਨ ਸੀ, ਫਿਰ ਉਹ ਗੱਲ ਜਿਹੜੀ ਹੈ ਔਨ ਦਾ ਰੈਕੋਰਡ ਹੋ ਗਈ।
ਤੇ ਉੱਥੇ ਉਹਨਾਂ ਨੂੰ ਕਿਹਾ ਗਿਆ ਯੂ ਆਰ ਇਨ ਅ ਰੂਮ ਫੁੱਲ ਆਫ ਰਿਪੋਰਟਰਸ, ਤੇ ਕਹਿੰਦੇ ਕੋਈ ਨਹੀਂ ਹਾਂ ਪੁੱਛੋ। ਫਿਰ ਕਿਸੇ ਨੇ ਮਜ਼ਾਕ ਪੁੱਛਿਆ, ਕਹਿੰਦੇ ਫਲੋਰ ਕਰੋਸਿੰਗ ਐਨ ਡੀ ਪੀ ਜਾਣ ਵਾਸਤੇ ਜਾਂ ਉੱਥੇ? ਕਾਫੀ ਹਾਸਾ ਪਿਆ ਇਸ ਗੱਲ ਤੇ। ਅੱਛਾ, ਇਹਦਾ ਵਾਸੂ ਜੀ ਪੀਅਰ ਪੋਲੀਆ ਵਾਲਾ ਐਂਗਲ ਵੀ ਜ਼ਰੂਰ ਡਿਸਕਸ ਕਰੀਏ। ਹੁਣ ਦੇਖੋ ਇੱਕ ਗੱਲ ਪੱਕੀ ਆ, ਜਿਹੜਾ ਅਗਲਾ ਜਨਰਲ ਇਲੈਕਸ਼ਨ ਆ ਉਹ ਜੇ ਅਸੀਂ ਕੈਲੰਡਰ ਦੇ ਮੁਤਾਬਕ ਵੇਖੀਏ ਉਹ 2029 ਚ ਹੋਣਾ। ਜਦੋਂ ਤੱਕ ਮਾਈਨੋਰਿਟੀ ਸਰਕਾਰ ਰਹਿੰਦੀ ਆ ਉਦੋਂ ਤੱਕ ਇਹ ਖਤਰਾ ਬਣਿਆ ਰਹਿੰਦਾ ਕਿ ਜਨਰਲ ਇਲੈਕਸ਼ਨ ਛੇਤੀ ਵੀ ਹੋ ਸਕਦਾ। ਹੁਣ ਇੱਕ ਤਰ੍ਹਾਂ ਨਾਲ ਲਿਬਰਲਸ ਨੂੰ ਜੇ ਆਹ ਨੰਬਰ 174 ਸੀਟਾਂ ਦਾ ਇੱਥੇ ਹੀ ਰਹਿੰਦਾ, ਜੇ ਇਹਦੇ ਵਿੱਚ ਮੇ ਬੀ ਫਰਦਰ ਕੋਈ ਹੋਰ ਐਡੀਸ਼ਨ ਹੁੰਦੇ ਨੇ ਫਲੋਰ ਕਰੋਸਿੰਗ ਰਾਹੀਂ, ਤੇ ਪੂਰਾ ਇੱਕ ਕੰਪਲੀਟ ਰਨਵੇ ਮਿਲ ਗਿਆ 2029 ਤੱਕ ਦਾ। ਇਹ ਪੀਅਰ ਪੋਲੀਐਫ ਵਾਸਤੇ ਓਪਰਚੁਨਿਟੀ ਵੀ ਹੋ ਸਕਦੀ ਹੈ, ਇਹ ਪੀਅਰ ਪੋਲੀਐਫ ਵਾਸਤੇ ਖਤਰਾ ਵੀ ਹੋ ਸਕਦਾ। ਓਪਰਚੁਨਿਟੀ ਇਸ ਹਿਸਾਬ ਨਾਲ ਕਿ 3 ਸਾਲ ਹੈਗੇ ਨੇ ਆਪਣੇ ਆਪ ਨੂੰ ਰੀਬ੍ਰਾਂਡ ਕਰਨ ਲਈ, ਪਰ ਵਾਸੂ ਜੀ ਜਿਹੜੇ ਪੋਲੀਐਫ ਨੂੰ ਨਾ ਪਸੰਦ ਕਰਨ ਵਾਲੇ ਕੰਜ਼ਰਵੇਟਿਵ ਨੇ, ਹੁਣ ਉਹਨਾਂ ਕੋਲ ਵੀ 3 ਸਾਲ ਨੇ।
ਯਾ ਬਿਲਕੁਲ, ਅਤੇ ਜਦੋਂ ਵੀ ਜਿਹੜੀਆਂ ਫਲੋਰ ਕਰੋਸਿੰਗਸ ਹੋ ਰਹੀਆਂ ਸਨ, ਅਤੇ ਜਦੋਂ ਵੀਕਐਂਡ ਤੋਂ ਪਹਿਲਾਂ ਏ ਐਸ ਆਰ ਬਣ ਗਏ ਸੀ ਕਿ ਸ਼ਾਇਦ ਕਨਵੈਨਸ਼ਨ 'ਤੇ ਹੀ ਮੈਜੋਰਿਟੀ ਸਰਕਾਰ ਬਣ ਜਾਏ, ਫੇਰ ਹੋਇਆ ਵੀ ਬਾਈ ਇਲੈਕਸ਼ਨ ਦੇ ਵਿੱਚ ਤਾਂ ਮੈਜੋਰਿਟੀ ਸਰਕਾਰ ਬਣ ਹੀ ਜਾਣੀ ਹੈ, ਉਦੋਂ ਤੋਂ ਫਲੋਰ ਕਰੋਸਿੰਗਸ ਨੂੰ ਲੈ ਕੇ ਵੀ ਜਿਹੜੇ ਪੀਅਰ ਪੋਲੀਐਫ ਦੇ ਸਪੋਰਟਰਸ ਨੇ ਉਹ ਬੜੇ ਲਾਮਬੰਦ ਹੋਏ ਨੇ ਪੀਅਰ ਪੋਲੀਐਫ ਦੇ ਨਾਲ। ਜਿਹੜੀ ਉਹ ਗੱਲ ਕਹਿ ਰਹੇ ਨੇ ਨਾ ਕਿ ਮਾਰ ਕਾਰਨੀ ਫਲੋਰ ਕਰੋਸਿੰਗ ਕਰਾ ਕਰਾ ਕੇ ਸਰਕਾਰ ਪੱਕੀ ਕਰ ਰਹੇ ਨੇ, ਅਤੇ ਇਹ ਬੈਕ ਡਰਟੀ ਬੈਕ ਰੂਮ ਡੀਲਸ ਨੇ, ਅਤੇ ਮਾਰ ਕਾਰਨੀ ਬੇਸਿਕਲੀ ਤੁਹਾਨੂੰ ਕਹਿ ਰਹੇ ਯੋਰ ਵੋਟ ਡਜ਼ ਨਾਟ ਕਾਊਂਟ। ਇਹ ਜਿਹੜਾ ਮੈਸੇਜ ਆ ਇਹ ਵੀ ਪੀਅਰ ਪੋਲੀਐਫ ਦੇ ਸਪੋਰਟਰਸ ਨਾਲ ਰੈਜ਼ੋਨੇਟ ਹੋ ਰਿਹਾ। ਸੋ ਜਿਹੜੇ ਤਾਂ ਉਹਨਾਂ ਦੇ ਸਪੋਰਟਰਸ ਨੇ ਉਹ ਲਾਮਬੰਦ ਹੋ ਜਾਣਗੇ ਉਹਨਾਂ ਦੇ ਨਾਲ ਕਿ ਹਾਂ ਵੀ ਹੁਣ ਇਹ ਲੜਾਈ ਅਸੀਂ ਲੰਬੀ ਲੜਨੀ ਹੈ। ਅਤੇ ਜਿਹੜੇ ਕੋਈ ਉਹਨਾਂ ਦੇ ਵੈਸੇ ਹੀ ਜਿਹੜੇ ਥੋੜ੍ਹੇ ਜਿਹੇ ਕਹਿ ਲਓ ਕਿ ਫੈਂਸ 'ਤੇ ਸੀਗੇ ਪਹਿਲਾਂ, ਉਹ ਹੋ ਸਕਦਾ ਕੋਈ ਕਹਿਣ ਕਿ ਯਾਰ ਸਾਨੂੰ ਚੇਂਜ ਚਾਹੀਦਾ। ਪੋਲੀਟਿਕਸ ਦੇ ਵਿੱਚ ਦੇਖੋ ਇੱਕ ਅਸੀਂ ਚੀਜ਼ ਦੇਖੀ ਆ ਕਿ ਲੋਕ ਬਹੁਤ ਜਲਦੀ ਚੇਂਜ ਮੰਗਣ ਲੱਗ ਜਾਂਦੇ ਨੇ ਕਿ ਚੇਂਜ ਸਾਰਿਆਂ ਨੂੰ ਪਸੰਦ ਆ।
ਜੀ ਜੀ,
ਪਰ ਸਵਾਲ ਇਹ ਹੈ ਕਿ ਪੀਅਰ ਪੋਲੀਐਫ ਨੂੰ ਚੇਂਜ ਕਰਕੇ ਲਿਆਉਣਾ ਕਿਹਨੂੰ ਆ ਤੁਸੀਂ? ਸੋ ਇਸ ਵੇਲੇ ਕੋਈ ਓਬਵੀਅਸ ਚੋਇਸ
ਸਾਹਮਣੇ ਨਜ਼ਰ ਨਹੀਂ
ਆਉਂਦੀ ਮੇਰੀ ਸਮਝ ਤਾਂ ਵਿੱਚ ਤਾਂ ਨਹੀਂ। ਕੰਜ਼ਰਵੇਟਿਵ ਪਾਰਟੀ ਦੇ ਕੋਲ ਕੋਈ ਇਸ ਵੇਲੇ ਕੋਈ ਪ੍ਰਤੱਖ ਕੋਈ ਜਿਵੇਂ ਕਹਿ ਲਓ ਕਿ ਕੋਈ ਬਦਲ ਹੋਵੇ ਪੀਅਰ ਪੋਲੀਐਫ ਦਾ ਵੀ। ਬਾਕੀ ਪਰ ਇਹ ਵੀ ਹੈ ਕਿ ਜਦੋਂ
ਜਿਵੇਂ ਮਾਰਕ ਕਾਰਨੀ ਆਏ ਸੀ, ਦੇਖੋ 16 ਮਹੀਨੇ ਪਹਿਲਾਂ ਦੀ ਗੱਲ ਹੀ ਹੈ, ਇਟ ਵਾਜ਼ ਓਨਲੀ 16 ਮੰਥਸ ਅਗੋ ਮਾਰਕ ਕਾਰਨੀ ਨੇ ਜਦੋਂ ਅਨਾਊਂਸ ਕੀਤਾ ਕਿ ਉਹ ਲਿਬਰਲ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਨੇ।
ਪਰ ਇਹ ਹੈ ਵੀ ਮਾਰਕ ਕਾਰਨੀ ਦੇ ਨਾਮ ਦਾ ਜ਼ਿਕਰ ਪਿਛਲੇ ਕਈ ਸਾਲਾਂ ਤੋਂ ਹੁੰਦਾ ਰਿਹਾ,
ਚੱਲਦਾ ਸੀ
ਕਿ ਪਹਿਲਾਂ ਹੁੰਦਾ ਸੀ ਜਸਟਿਨ ਟਰੂਡੋ ਆਪ ਉਹਨਾਂ ਨੂੰ ਲਿਆਉਣਾ ਚਾਹੁੰਦੇ ਸੀ ਕਾਕਸ ਦੇ ਵਿੱਚ, ਫਿਰ ਕੈਬਨਿਟ ਦੇ ਵਿੱਚ, ਫਿਰ ਉਹਨਾਂ ਨੂੰ ਕਹਿੰਦੇ ਫਾਈਨੈਂਸ ਮਿਨਿਸਟਰੀ ਦੇਣਾ ਚਾਹੁੰਦੇ ਸੀ, ਉਹਨਾਂ ਨੇ ਇਨਕਾਰ ਕਰਤਾ, ਫਿਰ ਉਹ ਪ੍ਰਾਈਮ ਮਿਨਿਸਟਰ ਹੀ ਬਣ ਗਏ ਜਿਹੜੇ ਲਿਆਉਣਾ ਚਾਹੁੰਦੇ ਸੀ ਉਹਨਾਂ ਦੀ ਹੀ ਸੀਟ ਖਾ ਗਏ, ਜਦੋਂ ਕਹਿ ਲਓ ਉਹਨਾਂ ਦੀ ਗੱਦੀ ਖਾ ਗਏ। ਸੋ ਹੁਣ ਕੰਜ਼ਰਵੇਟਿਵ ਦੇ ਵਿੱਚ ਕੋਲ ਵੀ ਕੋਈ ਇਦਾਂ ਦਾ ਕੋਈ ਬਦਲ ਹੈ ਕਿ ਨਹੀਂ, ਅਜੇ ਤਾਂ ਨਹੀਂ ਨਜ਼ਰ ਆਉਂਦਾ। ਬਾਕੀ ਪੋਲੀਟਿਕਸ ਦੇ ਵਿੱਚ ਕੋਈ ਇਦਾਂ ਦਾ ਨਾਮ ਕੋਈ ਆ ਜਾਏ, ਕੋਈ ਪੁਰਾਣਾ ਕੋਈ ਕੰਜ਼ਰਵੇਟਿਵ ਆਗੂ
ਗਮਲੇ 'ਚ ਲੱਗਾ ਪੁੰਗਰ ਰਿਹਾ ਹੋਵੇ,
ਨਹੀਂ ਕੋਈ ਪੁਰਾਣਾ ਹੋਵੇ
ਪੁਰਾਣਾ।
ਹਾਂ ਜੀ ਜੀ, ਸੋ ਜਿਵੇਂ ਨਾਮ ਆਉਂਦਾ ਜੇਸਨ ਕੈਨੀ ਦਾ, ਕਿ ਜੇ ਜੇਸਨ ਕੈਨੀ ਕਹਿਣ ਮੈਂ ਵਾਪਸ ਫੈਡਰਲ ਪੋਲੀਟਿਕਸ ਵਿੱਚ ਜਾਣਾ,
ਜੇਸਨ ਕੈਨੀ ਨੇ ਨਾ ਯਾਰ ਮੈਨੂੰ ਇਹ ਲੱਗਦਾ ਕਿ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਜਾ ਕੇ ਚਲੋ ਉੱਥੇ ਪਾਰਟੀ ਯੂਨਾਈਟ ਤੇ ਕਰਤੀ, ਜੇਸਨ ਕੈਨੀ ਦੇ ਕੀਤੇ ਕੰਮ ਦਾ ਫਾਇਦਾ ਹੋਇਆ ਡੇਨੀਅਲ ਸਮਿਥ ਨੂੰ।
ਤੇ ਉਧਰੋਂ ਡਗ ਫੋਰਡ ਦਾ ਨਾਮ ਆਉਂਦਾ ਸੀ, ਪਰ ਉਹਨਾਂ ਦੀ ਜਿਹੜੀ ਨੇੜਤਾ ਹੁਣ ਮਾਰਕ ਕਾਰਨੀ ਨਾਲ
ਹੈ,
ਪਿਛਲੇ ਕਈ ਸਾਲਾਂ ਤੋਂ ਜੋ ਲਿਬਰਲਸ ਦੇ ਨਾਲ ਉਹਨਾਂ ਦੀ ਨੇੜਤਾ ਰਹੀ ਹੈ, ਉਹਨਾਂ ਨੂੰ ਆਪ ਹੀ ਸ਼ੱਕ ਪੈਂਦਾ ਵੀ ਉਹਨਾਂ ਦਾ ਜੂਠਾ ਪਾਣੀ ਪੀ ਕੇ ਮੈਂ ਲਿਬਰਲ ਹੀ ਨਾ ਬਣ ਜਾਵਾਂ। ਸੋ ਉਹ ਡਗ ਫੋਰਡ ਦਾ ਇਸ ਕਰਕੇ ਨਾਮ ਜਿਹੜਾ, ਮਤਲਬ ਹੀ ਇਜ਼ ਵੈਰੀ ਪਾਪੂਲਰ ਅਮੰਗ ਕੰਜ਼ਰਵੇਟਿਵ, ਪ੍ਰੋਗਰੈਸਿਵ ਕੰਜ਼ਰਵੇਟਿਵ, ਪਰ ਉਹਨਾਂ ਦੀ ਲਿਬਰਲਸ ਨਾਲ ਨੇੜਤਾ ਕਰਕੇ ਲੱਗਦਾ ਵੀ ਸ਼ਾਇਦ ਯਾਰ ਹੀ ਵਿਲ ਬੀ ਟੂ ਸਿਮਿਲਰ ਟੂ ਮਾਰਕ ਕਾਰਨੀ, ਉਹਨੂੰ ਵਿਰੋਧ ਕਿਵੇਂ ਕਰਨਗੇ। ਸੋ ਕੋਈ ਪੁਰਾਣਾ ਨਾਮ ਕੋਈ ਵਾਪਸ ਆਏ, ਕੋਈ ਆਲਰੇਡੀ ਨੋਨ ਨਾਮ ਕੋਈ ਪ੍ਰੋਵਿੰਸ਼ੀਅਲ ਪੋਲੀਟਿਕਸ ਵਿੱਚੋਂ ਉਭਰੇ, ਉਹ ਹੋ ਸਕਦਾ। ਪਰ ਫੈਡਰਲ ਜਿਹੜੀ ਉਹਨਾਂ ਦੀ ਆ ਕੇ ਰਿਪਲੇਸ ਹੀ ਕਰ ਦੇਵੇ।
ਹਾਂ ਉਹ ਮੁਸ਼ਕਿਲ ਆ,
ਅਜੇ ਤਾਂ ਨਹੀਂ ਨਜ਼ਰ,
ਅਜੇ ਨਹੀਂ ਨਜ਼ਰ ਆਉਂਦਾ। ਸੋ ਇਹ ਹੁਣ 3 ਸਾਲਾਂ ਵਾਸਤੇ ਐਟਲੀਸਟ, 1 ਸਾਲ ਕਿਉਂਕਿ ਸਰਕਾਰ ਦਾ ਆਲਮੋਸਟ ਹੁਣ ਖਤਮ ਹੋਣ 'ਤੇ ਆ। ਪਿਛਲੇ ਸਾਲ 29 ਤਰੀਕ ਨੂੰ ਹੋਈਆਂ ਸੀ ਚੋਣਾਂ,
29 ਅਪ੍ਰੈਲ
29 ਅਪ੍ਰੈਲ ਸੀ। ਸੋ 2 ਹਫ਼ਤਿਆਂ 'ਚ ਇਸ ਸਰਕਾਰ ਦੇ ਵੀ 1 ਸਾਲ ਪੂਰਾ ਹੋ ਜਾਣਾ। ਸੋ ਮਾਰਕ ਕਾਰਨੀ ਨੇ ਕੈਨੇਡਾ ਦੇ ਪਾਰਲੀਮੈਂਟਰੀ ਇਤਿਹਾਸ ਦੇ ਵਿੱਚ ਇੱਕ ਸਭ ਤੋਂ ਯੂਨੀਕ ਕਿਸਮ ਦੀ ਮੈਜੋਰਿਟੀ ਉਹ ਹਾਸਲ ਕਰ ਲਈ ਹੋਈ ਆ। ਇੰਨੀਆਂ ਗੱਲਾਂ ਪਿਛਲੇ ਦਿਨਾਂ 'ਚ ਕੀਤੀਆਂ, ਹੁਣ ਐਂ ਲੱਗਦਾ ਵੀ ਉਹ ਸਾਰੀਆਂ ਦੀਆਂ ਸਾਰੀਆਂ ਤੋਂ ਯੂਟਰਨ ਲੈ ਲਿਆ ਅਤੇ ਉਹਨਾਂ ਸਾਰੀਆਂ ਗੱਲਾਂ 'ਤੇ ਫਿਰ ਗਿਆ ਘਾਟਾ, ਕਿਉਂਕਿ ਪਹਿਲਾਂ ਪ੍ਰੀਮੀਅਰ ਨੇ ਆਖਿਆ
ਯੂਟਰਨ ਵੀ ਵਿਜੇ ਜੀ ਯੂਟਰਨ ਮੰਡਲ ਨੂੰ ਡਬਲਯੂ ਬਣ ਜਾਂਦਾ ਫਿਰ।
ਆਹੋ ਸਹੀ ਗੱਲ,
ਉਹ ਡਬਲਯੂ ਦਾ ਵੀ ਹੁਣ ਪਤਾ ਨਹੀਂ ਨਾਲ ਉਹਦੇ ਐਮ ਵੀ ਵਾਧ ਤਾਂ ਇਹਨਾਂ ਨੇ
ਉਹ ਭੰਬਲ ਭੂ ਸਹੀ ਹੋ ਗਿਆ ਵੀ ਕਰਨਾ ਕੀ ਆ, ਕਿਉਂਕਿ ਪਹਿਲਾਂ ਪ੍ਰੀਮੀਅਰ ਨੇ ਇਹ ਗੱਲ ਆਖੀ ਸੀ ਕਿ ਜੀ ਅਸੀਂ ਡ੍ਰਿਪਾਂ ਦੇ ਗਏ ਹਾਂ ਕੁਝ ਮਦਾਂ, ਅਸੀਂ ਉਹਨਾਂ ਨੂੰ ਰੱਦ ਕਰਾਂਗੇ,
ਅਮੈਂਡ
ਕਰਾਂਗੇ, ਹੁਣ ਅਸੀਂ ਤਰਮੀਮ ਕਰ ਦਿਆਂਗੇ ਪੱਕੀ ਤਰਮੀਮ। ਫਿਰ ਲੱਗਿਆ ਵੀ ਨਹੀਂ ਇੱਥੇ ਤਾਂ ਮੁਖਾਲਫਤ ਹੋ ਰਹੀ ਆ, ਫਿਰ ਕਹਿੰਦੇ ਨਹੀਂ ਤਰਮੀਮ ਨਹੀਂ ਕਰਦੇ 3 ਸਾਲਾਂ ਵਾਸਤੇ, ਅਸੀਂ ਇਹਨਾਂ ਨੂੰ ਸਸਪੈਂਡ ਕਰ ਦਿੰਦੇ ਹਾਂ ਵੀ 3 ਸਾਲਾਂ ਵਾਸਤੇ ਰੋਕ ਲੱਗ ਜਾਓ, ਉਦੋਂ ਤੱਕ ਜਿਹੜੀ ਅਸੀਂ ਅਪੀਲ ਸੁਪਰੀਮ ਕੋਰਟ ਆਫ ਕੈਨੇਡਾ 'ਚ ਪਾਈ ਆ ਉਹਨਾਂ ਦਾ ਡਿਸੀਜਨ ਆ ਜਾਏਗਾ, ਉਹਨੇ ਕਲੈਰਿਟੀ ਪ੍ਰਦਾਨ ਕਰ ਦੇਣੀ ਆ। ਇੰਡੀਜਨਸ ਭਾਈਚਾਰਿਆਂ ਦੀ ਲੀਡਰਸ਼ਿਪ ਇਸ ਗੱਲ ਦੇ ਉੱਪਰ ਰਾਜ਼ੀ ਨਹੀਂ ਸੀ, ਪਰ ਜਿਹੜੀ ਰਜ਼ਾਮੰਦੀ ਦੀ ਘਾਟ ਇਕੱਲੀ ਇੰਡੀਜਨਸ ਭਾਈਚਾਰਿਆਂ ਦੀ ਲੀਡਰਸ਼ਿਪ ਤੱਕ ਸੀਮਿਤ ਨਹੀਂ ਸੀ, ਇਸ ਲੰਘੇ ਸ਼ਨੀਵਾਰ ਵਾਸਤੇ ਜੀ ਇੱਕ ਐਮਰਜੈਂਸੀ ਕੌਕਸ ਮੀਟਿੰਗ ਕੀਤੀ ਗਈ NDP ਵੱਲੋਂ, ਅਤੇ NDP ਦੇ ਕਈ MLAs, ਉਹ ਨਾਟ ਜਸਟ ਦ ਇੰਡੀਜਨਸ MLAs, ਉਹ ਇਸ ਡ੍ਰਿਪਾਂ ਦੇ ਨਾਲ ਕਿਸੇ ਵੀ ਛੇੜਛਾੜ ਦੇ ਹੱਕ ਵਿੱਚ ਨਹੀਂ ਸਨ।
CBC ਨੇ ਕੱਲ੍ਹ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ, ਉਹ 'ਚ ਉਹਨਾਂ ਨੇ 2 ਸੂਤਰਾਂ ਨੂੰ ਕੋਟ ਕੀਤਾ
ਜੀ।
ਸੋ ਸੂਤਰਾਂ ਦੇ ਮੁਤਾਬਕ ਪਿਛਲੇ ਵੀਰਵਾਰ ਜਦੋਂ ਕੌਕਸ ਮੀਟਿੰਗ ਹੁੰਦੀ ਹੈ BC NDP ਦੀ, ਉਹਦੇ ਵਿੱਚ 6 ਕੌਕਸ ਮੈਂਬਰਸ, ਮਤਲਬ BC NDP ਦੇ ਆਪਣੇ 6 MLA DVDB ਦੇ ਇਸ ਪਲਾਨ ਦਾ ਵਿਰੋਧ ਕਰਦੇ ਨੇ। ਪਲਾਨ ਕਿਹੜਾ ਕਿ ਅਸੀਂ ਡ੍ਰਿਪਾਂ ਦੇ ਕੁਝ ਸੈਕਸ਼ਨਸ ਨੂੰ 3 ਸਾਲਾਂ ਵਾਸਤੇ ਸਸਪੈਂਡ ਕਰਨਾ ਚਾਹੁੰਦੇ ਹਾਂ, ਕਿ ਉਹਦੇ ਵਾਸਤੇ ਮੋਸ਼ਨ ਪ੍ਰੈਜੈਂਟ ਕਰਾਂਗੇ, ਮੋਸ਼ਨ ਕੌਨਫੀਡੈਂਸ ਮੋਸ਼ਨ ਹੋਏਗਾ ਅਤੇ ਫਿਰ ਉਹਨੂੰ ਅਸੀਂ ਪਾਸ ਕਰਾਂਗੇ ਇੰਡੀਜਨਸ ਭਾਈਚਾਰੇ ਦੇ ਵਿਰੋਧ ਦੇ ਬਾਵਜੂਦ
ਜੀ।
ਸੋ 6 MLAs ਨੇ ਪਿਛਲੇ ਵੀਰਵਾਰ ਵਿਰੋਧ ਕੀਤਾ, ਫਿਰ ਸ਼ਨੀਵਾਰ ਇੱਕ ਐਮਰਜੈਂਸੀ ਕੌਕਸ ਮੀਟਿੰਗ ਸੱਦੀ ਗਈ ਅਤੇ ਉਹਦੇ ਵਿੱਚ ਸੂਤਰ ਦੱਸਦੇ ਨੇ ਵੀ ਅਪ ਟੂ 10 MLAs ਉਹਨਾਂ ਨੇ DVDB ਦੇ ਇਸ ਪਲਾਨ ਦੇ ਖਿਲਾਫ਼ ਖੁੱਲ੍ਹ ਕੇ ਬੋਲਿਆ, ਅਤੇ ਉਸ ਤੋਂ ਬਾਅਦ ਫਿਰ ਕੱਲ੍ਹ ਮਾਈਕ ਫਾਰਨਵਰ ਜਿਹੜੇ ਹਾਊਸ ਲੀਡਰ
ਜੀ,
ਉਹਨਾਂ ਨੇ ਹੁਣ ਇਹ ਕਿਹਾ, ਕਹਿੰਦੇ ਕਿ ਅਸੀਂ ਆਪਣਾ ਪਲਾਨ ਬਦਲ ਲਿਆ ਅਤੇ ਜਿਹੜਾ ਮੋਸ਼ਨ ਅਸੀਂ ਇਸ ਹਫ਼ਤੇ ਪ੍ਰੈਜੈਂਟ ਕਰਨਾ ਸੀ ਉਸੀਂ ਨਹੀਂ ਕਰਾਂਗੇ, ਅਤੇ ਕਿਉਂਕਿ ਕਹਿੰਦੇ ਹੁਣ ਜੋਨ ਫਿਲਿਪ ਜਿਹੜੇ ਸਟੂਅਰਟ ਫਿਲਿਪ ਯੂਨੀਅਨ ਆਫ BC ਇੰਡੀਅਨ ਚੀਫਸ ਦੇ ਪ੍ਰੈਜੀਡੈਂਟ ਦੀ ਧਰਮਪਤਨੀ ਨੇ, ਸੋ ਜੋਨ ਫਿਲਿਪ ਨੇ ਹੁਣ ਇਹ ਕਹਿਤਾ ਵੀ ਉਹ ਇਸ ਮਤੇ ਦੇ ਹੱਕ ਵਿੱਚ ਵੋਟ ਨਹੀਂ ਪਾ ਸਕਣਗੇ। ਸੋ ਕਹਿੰਦੇ ਉਹਦੇ ਕਰਕੇ ਹੁਣ ਅਸੀਂ ਇਸ ਹਫ਼ਤੇ ਇਹ ਮੋਸ਼ਨ ਪ੍ਰੈਜੈਂਟ ਨਹੀਂ ਕਰਨਾ, ਥੋੜ੍ਹੀਆਂ ਹੋਰ ਕੰਸਲਟੇਸ਼ਨਸ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਦੇਖਾਂਗੇ ਕਿ ਇਸ ਮੋਸ਼ਨ ਨੂੰ ਦੁਬਾਰਾ ਲੈ ਕੇ ਆਉਣਾ ਕਿੱਦਾਂ ਕਰਨਾ।
ਜਦੋਂ
ਮਾਈਕ ਫਾਰਨਵਰਥ ਨੇ ਕਹੀ,
ਹਾਂ ਮਾਈਕ ਫਾਰਨਵਰਥ ਵੱਲੋਂ ਜਦੋਂ ਇਹ ਗੱਲ ਸਾਂਝੀ ਕੀਤੀ ਗਈ ਵੀ ਚਲੋ ਇਸ ਹਫ਼ਤੇ ਮੋਸ਼ਨ ਨਹੀਂ,
ਉਹਦੇ ਜਿਹੜਾ ਨਾਲ ਇਹ ਗੱਲ ਕਹਿਤੀ, ਕਹਿੰਦੇ ਵੀ ਜਦੋਂ ਵੀ ਅਸੀਂ ਇਸ ਮੋਸ਼ਨ ਨੂੰ ਦੁਬਾਰਾ ਪ੍ਰੈਜੈਂਟ ਕਰਾਂਗੇ ਇਹ ਕੌਨਫੀਡੈਂਸ ਮੋਸ਼ਨ ਨਹੀਂ,
ਹਾਂ ਕਿ ਕੌਨਫੀਡੈਂਸ ਦਾ ਮਤਾ ਨਹੀਂ ਹੋਣਾ, ਕਿਉਂਕਿ ਜੇ ਕੌਨਫੀਡੈਂਸ ਦਾ ਮਤਾ ਹੁੰਦਾ ਹੁਣ ਨੰਬਰਸ ਆਲਰੇਡੀ ਤੁਹਾਡੇ ਵਾਸਤੇ ਕੰਮ ਨਹੀਂ ਕਰ ਰਹੇ, ਅਸੀਂ ਪਹਿਲਾਂ ਵੀ ਪਿਛਲੇ ਦਿਨਾਂ 'ਚ ਡਿਸਕਸ ਕਰਦੇ ਆਏ ਹਾਂ ਵੀ ਕੀ ਹੁਣ ਇਹਨਾਂ ਗਰਮੀਆਂ ਦੇ ਵਿੱਚ ਜਾਂ ਇਸ ਬਸੰਤ ਰੁੱਤ ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨ ਦੀ ਤਿਆਰੀ ਕਰ ਲਈ ਹੈ, ਅਤੇ ਉਹਨੂੰ ਲੈ ਕੇ ਕੱਲ੍ਹ ਕਾਫੀ ਮਾਹੌਲ ਜਿਹਾ ਭਖਿਆ ਰਿਹਾ ਵਾਸੂ ਜੀ, ਇਹਦੇ ਕਈ ਐਂਗਲ ਨੇ। ਫਿਰ ਨਾ ਕੱਲ੍ਹ ਦੁਪਹਿਰੇ ਪ੍ਰੀਮੀਅਰ ਨੇ ਇੱਕ ਪ੍ਰੈਸ ਕਾਨਫਰੰਸ ਕਰਨੀ ਸੀ,
ਬੜੀ ਜ਼ਰੂਰੀ ਸੀ ਵੀ ਜਿਹੜੀ,
ਹਾਂ ਉਹ ਪ੍ਰੈਸ ਕਾਨਫਰੰਸ ਦਾ ਜਦੋਂ ਰਿਲੀਜ਼ ਆਉਂਦੀ ਆ ਉਹਦੇ ਵਿੱਚ ਟੌਪਿਕ ਕੀ ਸੀ ਕਿ ਦੇਖੋ ਸਾਰੇ ਪਾਸੇ ਸਵਾਲ ਇਹ ਘੁੰਮ ਰਹੇ ਨੇ ਕਿ ਡ੍ਰਿਪਾਂ ਦਾ ਕੀ ਬਣੋ।
ਦੇਖੋ ਜਿਹੜੀ ਅਸੀਂ ਹੁਣੇ ਗੱਲ ਕਰਦੇ ਸੀ ਵੀ ਪ੍ਰੈਸ ਕਾਨਫਰੰਸਿਸ ਆਮ ਤੌਰ ਤੇ ਪਹਿਲਾਂ ਸਕੈਡਿਊਲ ਹੁੰਦੀਆਂ ਨੇ, ਕੁਝ ਖੜੇ ਪੈਰ ਤੇ ਵੀ ਬੁਲਾਈਆਂ ਜਾ ਸਕਦੀਆਂ
ਜੀ,
ਇਹ ਜਿਹੜੀ ਸੀ ਵਿਜੇ ਜੀ ਖੜੇ ਪੈਰ ਹੀ ਬੁਲਾਈ ਗਈ ਆ,
ਖੜੇ ਪੈਰ ਬੁਲਾਈ ਗਈ,
ਕਿਉਂਕਿ ਇਹਦੀ ਜਿਹੜੀ ਐਡਵਾਈਜ਼ਰੀ ਆ ਉਹ ਕੱਲ ਸਵੇਰੇ ਹੀ ਆਈ ਆ
ਜੀ ਜੀ,
ਕਿ ਅੱਜ ਦੁਪਹਿਰੇ 3 ਵਜੇ ਪ੍ਰੀਮੀਅਰ ਬੜੀ ਇੰਪੋਰਟੈਂਟ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਕਿ ਇਰਾਨ ਦੇ ਵਿੱਚ ਜਿਹੜੀ ਇਸ ਵੇਲੇ ਜੰਗ ਚੱਲ ਰਹੀ ਆ ਉਹਦਾ ਬ੍ਰਿਟਿਸ਼ ਕੋਲੰਬੀਆ ਦੇ ਉੱਤੇ ਕੀ ਇੰਪੈਕਟ ਹੋ ਰਿਹਾ ਤੇ ਉਹਦੇ ਵਾਸਤੇ ਅਸੀਂ ਕੀ ਤਿਆਰੀ ਕਰ ਰਹੇ ਹਾਂ।
ਤੁਸੀਂ ਇਹ ਸੋਚੋ ਕਿ ਸਾਰੀ ਇਸ ਵੇਲੇ ਗੱਲ ਜਿਹੜੀ ਕੱਲ ਚੱਲ ਰਹੀ ਹੈ ਡ੍ਰਿਪਾਂ ਬਾਰੇ, ਨਾਟ ਜਸਟ ਯੈਸਟਰਡੇ, ਪਿਛਲੇ ਘੱਟੋ ਘੱਟ 15 ਤੋਂ 20 ਦਿਨਾਂ ਤੋਂ ਗੱਲ ਸਾਰੀ ਇਹ ਹੋ ਰਹੀ ਹੈ ਕਿ ਡ੍ਰਿਪਾਂ ਦਾ ਕਰਨਾ ਕੀ ਆ। ਹਾਲਾਂਕਿ ਇਹ ਗੱਲਬਾਤ ਤਾਂ ਪਿਛਲੀ ਅਗਸਤ ਤੋਂ ਚੱਲ ਰਹੀ ਹੈ ਪਰ ਹੁਣ ਇਹ ਸੈਂਟਰ ਸਟੇਜ ਲੈ ਚੁੱਕੀ ਆ, ਤੇ ਪ੍ਰੀਮੀਅਰ ਦੇ ਪ੍ਰੈਸ ਕਾਨਫਰੰਸ ਸੰਬੰਧੀ ਜੇ ਕੋਈ ਅਪਡੇਟ ਆਉਂਦੀ ਹੈ ਉਹ ਇਹ ਆ ਕਿ ਇਰਾਨ ਵਾਰ ਦਾ BC ਉੱਪਰ ਅਸਰ ਕੀ ਆ। ਹਾਲਾਂਕਿ ਅੱਛਾ ਫਿਰ ਕੱਲ੍ਹ ਪ੍ਰੀਮੀਅਰ ਨੇ ਜਦੋਂ ਆ ਕੇ, ਕਿਉਂਕਿ ਆਉਂਦੇ ਸਾਰ ਹੀ ਸਵਾਲ ਥੋੜ੍ਹੇ ਸ਼ੁਰੂ ਹੋ ਜਾਂਦੇ ਨੇ, ਪਹਿਲਾਂ ਤਾਂ ਉਹਨਾਂ ਨੇ ਆ ਕੇ ਆਪਣੀ ਗੱਲ ਕਰਨੀ ਆ, ਉਹਨਾਂ ਨੇ ਇਰਾਨ ਵਾਰ ਨਾਲ ਸੰਬੰਧਿਤ ਗੱਲ ਕੀਤੀ, ਫਿਰ ਅਲਟੀਮੇਟਲੀ ਇਹ ਕਿਹਾ ਕਹਿੰਦੇ ਅਸੀਂ ਇੱਕ ਟਾਸਕ ਫੋਰਸ ਬਣਾ ਰਹੇ ਹਾਂ, ਟਾਸਕ ਫੋਰਸ ਇਸ ਗੱਲ ਨੂੰ ਸਟੱਡੀ ਕਰੇਗੀ ਕਿ ਇਰਾਨ ਦੀ ਜੰਗ ਦਾ BC ਦੀ ਇਕਨੋਮੀ ਉੱਪਰ ਅਸਰ ਕੀ ਹੋ ਰਿਹਾ, BC ਦੇ ਲੋਕਾਂ ਉੱਪਰ ਕੀ ਅਸਰ ਹੋ ਰਿਹਾ। ਇਹ ਚੀਜ਼ ਵਾਸਤੇ ਪਹਿਲੀ ਗੱਲ ਟਾਸਕ ਫੋਰਸ ਬਣਾਉਣ ਦੀ ਲੋੜ ਆ, ਇਹਦੇ ਵਾਸਤੇ ਤਾਂ ਆਲਰੇਡੀ ਪਤਾ। ਹਾਂ ਹੁਣ ਜੇ ਫੈਡਰਲ ਸਰਕਾਰ ਨੇ ਅੱਜ ਜੇ 10 ਸੈਂਟ ਤੇ 4 ਸੈਂਟ ਦੀ ਰਿਆਇਤ ਦਿੱਤੀ ਆ ਗੈਸੋਲੀਨ ਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਵਾਲੀ, ਐਕਸਾਈਜ਼ ਟੈਕਸ ਵਾਲੀ, ਉਹਦਾ ਰਿਸਪੋਂਸ ਹੀ ਆ। ਮਤਲਬ ਯਾਦ
ਇਹ ਟਾਸਕ ਫੋਰਸ ਵੀ ਜਿਹੜੀ ਹੈ ਇਹ ਇੰਟਰਨਲ ਟਾਸਕ ਫੋਰਸ ਆ ਗਵਰਨਮੈਂਟ ਦੀ, ਸੋ ਉਹਦੇ ਵਿੱਚ ਆਪਣੇ ਹੀ ਜਿਹੜੇ ਕੁਝ ਕੈਬਨਿਟ ਮੰਤਰੀ ਨੇ ਕੁਝ ਕਾਕਸ ਦੇ ਮੈਂਬਰ ਸ਼ਾਇਦ, ਉਹਨਾਂ ਨੂੰ ਇਕੱਠੇ ਕਰਕੇ ਇੱਕ ਟੇਬਲ ਤੇ ਬਿਠਾ ਦੇਣਾ ਤੇ ਇਹਦੇ ਵਾਸਤੇ ਪ੍ਰੈਸ ਕਾਨਫਰੰਸ ਕਰਕੇ ਸਾਨੂੰ ਦੱਸਣ ਦੀ ਲੋੜ ਨਹੀਂ,
ਦੱਸਣ ਦੀ ਲੋੜ ਨਹੀਂ।
ਦੂਜਾ ਦੇਖੋ ਇਹ ਵਿਜੇ ਜੀ ਇੱਕ ਬਹੁਤ ਵੱਡੇ ਪੱਧਰ ਤੇ ਚੈਨਲ ਸਵਿਚ ਕਰਨ ਦੀ ਕੋਸ਼ਿਸ਼ ਕੀਤੀ ਪ੍ਰੀਮੀਅਰ ਨੇ, ਕਿਹਾ ਵੀ ਬੜਾ ਵਧੀਆ ਹੁੰਦਾ, ਬੜਾ ਕਨਵੀਨੀਅੰਟ ਹੁੰਦਾ ਕਿ ਜੀ ਵਿਦੇਸ਼ੀ ਮੁਲਕ ਸੇ ਖਤਰਾ ਹੈ, ਵਿਦੇਸ਼ੀ ਜੋ ਕੁਝ ਹੋ ਰਹੀ ਡਿਵੈਲਪਮੈਂਟ ਉਸ ਤੇ ਖਤਰਾ ਹੈ ਵੀ ਤੁਸੀਂ ਡ੍ਰਿਪਾ ਡ੍ਰਿਪਾ ਨਾ ਕਰੋ, ਤੁਸੀਂ ਦੇਖੋ ਵੀ ਇਰਾਨ ਦੇ ਵਿੱਚ ਕੀ ਹੋ ਰਿਹਾ
ਜੀ।
ਸੋ ਉਸ ਤੋਂ ਬਾਅਦ ਨਾਲ ਇੱਕ ਇਹ ਵੀ ਹੁੰਦਾ ਨਾ ਤਰੀਕਾ ਅਸੀਂ ਦੇਖਿਆ, ਖਾਸ ਤੌਰ ਤੇ ਬੀਸੀ ਮੌਜੂਦਾ ਬੀਸੀ ਸਰਕਾਰ ਦਾ ਇਹ ਤਰੀਕਾ ਰਿਹਾ ਕਿ ਕੋਈ ਵੀ ਮੁੱਦਾ ਹੋਵੇ, ਪਬਲਿਕ ਸੇਫਟੀ ਦਾ ਹੋਵੇ, ਹਾਊਸਿੰਗ ਦਾ ਹੋਵੇ, ਟ੍ਰਾਂਸਿਟ ਦਾ ਹੋਵੇ, ਕੋਈ ਵੀ ਮਸਲਾ ਹੋਵੇ, ਕਹਿ ਦੋ ਜੀ ਫੈਡਰਲ ਸਰਕਾਰ ਫੰਡਿੰਗ ਨਹੀਂ ਦੇ ਰਹੀ, ਬੀਸੀ ਫੈਰੀਜ਼ ਦਾ ਮਸਲਾ ਹੋਵੇ। ਸੋ ਇਹਦੇ ਚ ਵੀ ਇਹ ਕਹਿਤਾ ਜੀ ਹੁਣ ਫੈਡਰਲ ਸਰਕਾਰ ਨੂੰ ਅਸੀਂ ਅਪੀਲ ਕਰ ਰਹੇ ਹਾਂ ਮਾਰਕਾਰਨੀ ਨੂੰ ਕਿ ਫਸਟ ਮਿਨਿਸਟਰਸ ਦੀ ਇੱਕ ਅਰਜੈਂਟ ਮੀਟਿੰਗ ਜਲਦ ਤੋਂ ਜਲਦ ਤੁਸੀਂ ਕਾਲ ਕਰੋ ਇਸ ਮੁੱਦੇ ਤੇ, ਕਿਹੜੇ ਮੁੱਦੇ ਤੇ, ਕਿ ਇਰਾਨ ਦੀ ਜੰਗ ਦਾ ਬ੍ਰਿਟਿਸ਼ ਕੋਲੰਬੀਆ ਦੇ ਉੱਤੇ ਕੀ ਪ੍ਰਭਾਵ,
ਸੂਬਿਆਂ ਦੇ ਉੱਪਰ ਕੀ ਪ੍ਰਭਾਵ,
ਸਾਰੇ ਜਿਹੜੇ ਪ੍ਰੀਮੀਅਰਸ ਨੇ ਉਹਨਾਂ ਨੂੰ ਸੱਦਿਆ ਜਾਵੇ, ਪ੍ਰਾਈਮ ਮਿਨਿਸਟਰ ਬੈਠਣ ਤੇ ਅਸੀਂ ਉਹਦੇ ਵਾਸਤੇ ਕੀ ਤਿਆਰੀ ਕਰ ਰਹੇ, ਅਸੀਂ ਤੁਹਾਨੂੰ ਦੱਸਾਂਗੇ, ਤੁਸੀਂ ਸਾਨੂੰ ਦੱਸੋ।
ਤੁਹਾਡੀ ਕੋਈ ਵੀ ਪ੍ਰੈਸ ਕਾਨਫਰੰਸ ਕਿੰਨੀ ਬੇਤੁਕੀ ਆ, ਚਲੋ ਜੇ ਕਿਸੇ ਨੂੰ ਲੱਗੇ ਨਾ ਵੀ ਨਹੀਂ ਯਾਰ ਇਹ ਵੀ ਤਾਂ ਇੰਪੋਰਟੈਂਟ ਗੱਲ ਆ, ਪ੍ਰੀਮੀਅਰ ਨੇ ਜੇ ਗੱਲ ਕੀਤੀ ਇਹਦੇ ਵਿੱਚ ਕੀ ਮਾੜਾ, ਤੁਹਾਡੀ ਪ੍ਰੈਸ ਕਾਨਫਰੰਸ ਬਾਕੀ ਮੌਜੂਦਾ ਹਾਲਾਤ ਦੇ ਸੰਦਰਭ ਚ ਕਿੰਨੀ ਬੇਤੁਕੀ ਆ, ਇਹਦਾ ਸਭ ਤੋਂ ਪਹਿਲਾਂ ਤੁਹਾਨੂੰ ਸੰਕੇਤ ਮਿਲ ਜਾਂਦਾ ਜਦੋਂ ਪ੍ਰੈਸ ਕਾਨਫਰੰਸ ਕਰਨ ਵਾਲਾ ਲੀਡਰ ਆਪਣੀ ਗੱਲ ਖਤਮ ਕਰਦਾ, ਫਿਰ ਮੀਡੀਆ ਵੱਲੋਂ ਸਵਾਲ ਪੁੱਛੇ ਜਾਂਦੇ ਨੇ। ਹੁਣ ਜਿਹੜੀ ਤੁਸੀਂ ਗੱਲ ਕੀਤੀ, ਹੁਣ ਸਵਾਲ ਆ ਤਾਂ ਉਹਦੇ ਸੰਦਰਭ ਚ ਹੋਣ, ਪਰ ਸਵਾਲ ਵਾਸੂ ਜੀ ਜਦੋਂ ਪਹਿਲਾਂ ਹੀ ਸਵਾਲ ਆਇਆ ਡ੍ਰਿਪਾ ਬਾਰੇ, ਇਸ ਚੀਜ਼ ਬਾਰੇ ਕਿ ਇਰਾਨ ਦਾ ਅਸਰ ਕੀ ਆ ਬੀਸੀ ਦੇ ਉੱਪਰ, ਉਹਦੇ ਬਾਰੇ ਤਾਂ ਸਵਾਲ ਹੀ ਕੋਈ ਨਹੀਂ। ਸਵਾਲ ਸਾਰੇ ਕਿ ਡ੍ਰਿਪਾ ਬਾਰੇ ਕੀ ਹੋਏਗਾ, ਤੁਸੀਂ ਇਹ ਜਿਹੜੀ ਲੈਜਿਸਲੇਸ਼ਨ ਹੈ ਇਹਨੂੰ ਹੁਣ ਪ੍ਰਜੈਂਟ ਕਰਨ ਦੇ ਵਿੱਚ ਦੇਰੀ ਕਿਉਂ ਕਰ ਰਹੇ ਹੋ, ਇਹ ਕੌਨਫੀਡੈਂਸ ਵੋਟ ਕਿਉਂ ਨਹੀਂ ਹੋਏਗੀ। ਪ੍ਰੀਮੀਅਰ ਕਹਿੰਦੇ ਵੀ ਦੇਖੋ ਇੱਕ ਤਾਂ ਸਾਡੇ ਵਾਸਤੇ ਹੁਣ ਜਿਹੜਾ ਮੈਥਮੈਟਿਕਸ ਉਹ ਨਹੀਂ ਕੰਮ ਕਰਦਾ, ਕਿ ਜੋਨ ਫਿਲਿਪ ਕਹਿੰਦੇ ਬੜੇ ਸਾਡੇ ਸਤਿਕਾਰਤ ਮੈਂਬਰ ਨੇ, ਉਹ ਇਹਦੇ ਵਾਸਤੇ ਇਹਦੇ ਹੱਕ ਦੇ ਵਿੱਚ ਵੋਟ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਦੇ ਆਪਣੇ ਫੈਮਿਲੀ ਦੇ ਰੀਜ਼ਨਸ ਨੇ ਅਤੇ ਉਹਨਾਂ ਦਾ ਹੋਰ ਜਿਹੜਾ ਪਿਛੋਕੜ ਆ ਕਿਉਂਕਿ ਉਹ ਇੰਡੀਜਨਸ ਭਾਈਚਾਰੇ ਨੂੰ ਬਿਲੋਂਗ ਕਰਦੇ ਆ। ਫਿਰ ਪ੍ਰੀਮੀਅਰ ਨੇ ਕਿਹਾ ਕਹਿੰਦੇ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਬੀਸੀ ਦੇ ਲੋਕਾਂ ਦੇ ਸਿਰ 'ਤੇ ਇਸ ਵੇਲੇ ਇਲੈਕਸ਼ਨ ਥੋਪਿਆ ਜਾਵੇ, ਸਰਕਾਰ ਨੇ ਸਰਵਾਈਵ ਕਰਨਾ।
ਸਵਾਲ ਇਹ ਹੈ ਵਿਜੇ ਜੀ ਕਿ ਜਾਂ ਤਾਂ ਪ੍ਰੀਮੀਅਰ ਨੇ ਪਹਿਲਾਂ ਜੋਨ ਫਿਲਿਪ ਨੂੰ ਤੇ ਬਾਕੀ MLAs ਨੂੰ ਪੁੱਛਿਆ ਹੀ ਨਹੀਂ ਅਨਾਊਂਸ ਕਰਨ ਤੋਂ ਪਹਿਲਾਂ ਕਿ ਜੀ ਅਸੀਂ ਇਹਨੂੰ ਕੌਨਫੀਡੈਂਸ ਵੋਟ ਬਣਾ ਕੇ ਇੱਦਾਂ ਦਾ ਮੋਸ਼ਨ ਲੈ ਕੇ ਆਉਣ ਲੱਗੇ ਹਾਂ, ਜਾਂ ਫਿਰ ਜਿਹੜੇ MLAs ਨੇ ਉਹ ਪ੍ਰੀਮੀਅਰ ਦੇ ਕਹਿਣੇਕਾਰ ਨਹੀਂ
ਜੀ।
ਸੋ ਦੋ ਹੀ ਗੱਲਾਂ ਨੇ। ਸੋ ਜੇ ਪ੍ਰੀਮੀਅਰ ਦੇ ਕਹਿਣੇਕਾਰ ਹੀ ਨਹੀਂ, ਉਹਨਾਂ ਦੇ ਆਪਣੇ MLAs, ਉਹਨਾਂ ਦੇ ਆਪਣੇ ਕਾਕਸ ਮੈਂਬਰਸ, ਇਹਦਾ ਮਤਲਬ ਹੈ ਕਿ NDP ਕਾਕਸ ਨੂੰ ਆਪਣੇ ਪ੍ਰੀਮੀਅਰ ਦੇ ਵਿੱਚ ਵਿਸ਼ਵਾਸ ਨਹੀਂ ਰਿਹਾ।
ਕਿ ਤੁਸੀਂ ਇਰਾਨ ਦੀ ਜੰਗ ਦੀ ਗੱਲ ਛੱਡੋ, ਤੁਹਾਡੇ ਆਪਣੇ ਗਰੁੱਪ ਦੇ ਵਿੱਚ ਜਿਹੜੀ ਜੰਗ ਛਿੜੀ ਹੋਈ ਹੈ ਉਹਦੇ ਬਾਰੇ ਗੱਲ ਕਰੋ,
ਉਹਦੇ ਬਾਰੇ ਗੱਲ ਕਰੋ। ਸੋ ਫਿਰ ਟ੍ਰੈਵਰ ਹੈਲਫਰਡ ਜਿਹੜੇ ਇੰਟਰਿਮ ਲੀਡਰ ਨੇ BC ਕੰਸਰਵੇਟਿਵਸ ਦੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਕਿਹਾ ਵੀ ਪ੍ਰੀਮੀਅਰ ਨੇ ਇੱਕ ਤਾਂ ਕਹਿੰਦੇ ਡ੍ਰਿਪਾ ਦੀ ਪ੍ਰੋਬਲਮ ਨੂੰ ਰਿਜ਼ੋਲਵ ਤਾਂ ਕੀਤਾ ਨਹੀਂ, ਸਗੋਂ ਉਹਨਾਂ ਨੇ ਹੋਰ ਖਰਾਬ ਕਰਤਾ, ਕਹਿੰਦੇ ਹੋਰ ਕਨਫਿਊਜ਼ਨ ਕ੍ਰੀਏਟ ਕਰਤੀ। ਆਪ ਹੀ ਕਹਿੰਦੇ ਸੀ ਵੀ ਅਸੀਂ ਕੌਨਫੀਡੈਂਸ ਮੋਸ਼ਨ ਬਣਾਵਾਂਗੇ, ਹੁਣ ਕਹਿੰਦੇ ਨੇ ਕਿ ਮੈਥ ਨਹੀਂ ਐਡ ਹੋ ਰਿਹਾ ਤੇ ਕਹਿੰਦੇ ਹੁਣ ਇਹਦਾ ਮਤਲਬ ਇਹ ਹੈ ਕਿ ਜਿਹੜੇ ਕਾਕਸ ਦੇ ਮੈਂਬਰਸ ਨੇ ਦੇ ਹੈਵ ਲੋਸਟ ਕੌਨਫੀਡੈਂਸ ਇਨ ਦ ਪ੍ਰੀਮੀਅਰ। ਤੇ ਪ੍ਰੀਮੀਅਰ ਵੱਲੋਂ ਮਾਈਕ ਫਾਨਵਰਥ ਵੱਲੋਂ ਬਾਰ ਬਾਰ ਇਸ ਗੱਲ ਤੇ ਪੋਚੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਇੱਦਾਂ ਦੀ ਕੋਈ ਗੱਲ ਨਹੀਂ, ਅਸੀਂ ਤਾਂ ਜੀ ਤੁਹਾਨੂੰ ਇਲੈਕਸ਼ਨ ਤੋਂ ਬਚਾਉਣਾ ਚਾਹੁੰਦੇ ਹਾਂ।
ਤੇ ਪ੍ਰੀਮੀਅਰ ਨੇ ਵਾਸੂ ਜੀ ਕੱਲ੍ਹ ਕੁਐਸਚਨ ਪੀਰੀਅਡ ਦੇ ਵਿੱਚ ਨਾ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਦੀ ਗੱਲ ਆ, ਜਦੋਂ ਟ੍ਰੈਵਰ ਹੈਲਫਰਡ ਜਿਹੜੇ ਇਸ ਵੇਲੇ BC ਕੰਜ਼ਰਵੇਟਿਵਸ ਦੇ ਇੰਟਰਿਮ ਲੀਡਰ ਨੇ, ਜਦੋਂ ਉਹਨਾਂ ਨੇ ਇਸ ਚੀਜ਼ ਉੱਪਰ ਤਿੱਖੇ ਸਵਾਲ ਪੁੱਛੇ ਤੇ ਪ੍ਰੀਮੀਅਰ ਨੇ ਖੜੇ ਹੋ ਕੇ ਗੱਲ ਇਹ ਆਖ ਦਿੱਤੀ ਕਿ ਟ੍ਰੈਵਰ ਹੈਲਫਰਡ ਤੇ ਇਹ ਚਾਹੁੰਦੇ ਨੇ ਕਿ ਬਗੈਰ ਕਿ ਇਲੈਕਸ਼ਨ ਕਰਕੇ ਇਹ ਇਸ ਤੋਂ ਪਹਿਲਾਂ ਕਿ ਲੀਡਰਸ਼ਿਪ ਚੋਣ ਹੋਵੇ ਇਹ ਪਾਰਟੀ ਦੇ ਮੈਂਬਰਾਂ ਵੱਲੋਂ ਲੀਡਰ ਚੁਣੇ ਜਾਣ ਤੋਂ ਪਹਿਲਾਂ ਪ੍ਰੀਮੀਅਰ ਬਣਨਾ ਚਾਹੁੰਦੇ ਆ,
ਕਿ ਲੀਡਰਸ਼ਿਪ ਇਲੈਕਸ਼ਨ ਲੜੇ ਬਿਨਾਂ ਇਹ ਪ੍ਰੀਮੀਅਰ ਬਣਨਾ ਚਾਹੁੰਦੇ
ਨੇ। ਵਾਸੂ ਜੀ ਇਹਦੇ ਵਿੱਚ ਦੇਖੋ ਹੁਣ ਕਿਹੋ ਜਿਹੀ ਡਾਇਕੋਟਮੀ ਆ, ਕਿਹੋ ਜਿਹੀ ਆਇਰਨੀ ਆ,
ਕਿਉਂਕਿ ਜੇ ਕੋਈ ਇੱਦਾਂ ਬਣਿਆ ਪ੍ਰੀਮੀਅਰ ABDB, ਕਿਉਂਕਿ ਲੀਡਰਸ਼ਿਪ ਜਿਹੜੀ ਕਨਵੈਨਸ਼ਨ ਹੋਣੀ ਸੀ, ਲੀਡਰਸ਼ਿਪ ਇਲੈਕਸ਼ਨ ਹੋਣਾ ਸੀ, ਉਹਦੇ ਵਿੱਚ ਅੰਜਲੀ ਆਪਾ ਦੁਰਾਏ ਉਹਨਾਂ ਦੇ ਅਪੋਨੈਂਟ ਸਨ ਤੇ ਇਹ ਇਹਨਾਂ ਤੇ ਦੋਸ਼ ਲੱਗਦਾ ਵੀ ਇਹਨਾਂ ਦੀ ਕੈਂਪੇਨ ਵੱਲੋਂ ਬੈਕ ਚੈਨਲਸ ਦੇ ਵਿੱਚ ਕੰਮ ਕਰਕੇ ਇੱਕ ਮਤਲਬ ਕੈਨਵਸਿੰਗ ਕੀਤੀ ਗਈ ਤੇ ਅੰਜਲੀ ਆਪਾ ਦੁਰਾਏ ਦੀ ਕੈਂਡੀਡੇਸੀ ਰੱਦ ਕਰਾ ਦਿੱਤੀ ਗਈ ਤੇ ਜਿਹਦੇ ਕਰਕੇ ਇਹਨਾਂ ਨੂੰ ਅਕਲੇਮ ਕੀਤਾ ਗਿਆ, ਇਹਨਾਂ ਨੂੰ
ਫਿਰ ਇਕੱਲੇ ਹੀ ਰਹਿ ਗਏ ਸੀ ਉਮੀਦਵਾਰ,
ਸੋ ਇਹ ਫਿਰ ਇਕੱਲੇ ਹੀ ਉਮੀਦਵਾਰ ਰਹਿ ਗਏ ਸਨ, ਇਹਨਾਂ ਨੂੰ ਸਾਰਿਆਂ ਨੇ ਐਂਡੋਰਸ ਕਰ ਲਿਆ ਤੇ ਇਹ ਲੀਡਰ ਬਣ ਗਏ ਸਨ ਤੇ ਲੀਡਰਸ਼ਿਪ ਇਲੈਕਸ਼ਨ ਤੋਂ ਬਿਨਾਂ ਇੱਕ ਤਰੀਕੇ ਨਾਲ ਪ੍ਰੀਮੀਅਰ ਬਣ ਗਏ ਸਨ JVDB ਆਪ ਹੀ। ਤੇ ਜਦੋਂ ਉਹਨਾਂ ਨੇ ਗੱਲ ਕੀਤੀ ਹੈ ਲੈਜਿਸਲੇਚਰ ਦੇ ਵਿੱਚ ਖੜ ਕੇ, ਉਦੋਂ ਕੰਜ਼ਰਵੇਟਿਵ ਹੱਸਣ ਲੱਗ ਗਏ
ਜੀ, ਉਸ ਨਾਲ ਦੀ ਨਾਲ ਉਹਨਾਂ ਨੇ ਗੱਲ ਕੈਚ ਕਰ ਲਈ। ਸੋ ਇਸ ਵੇਲੇ ਖਲਾਰਾ ਇਹੋ ਜਿਹਾ ਪੈ ਗਿਆ ਹੋਇਆ, ਜਦੋਂ ਕਦੇ ਵੀ ਦੇਖੋ ਇਸ ਮਾਮਲੇ ਤੇ ਵੋਟਿੰਗ ਹੋਣੀ ਆ, ਹੁਣ ਇਹ ਗੱਲ ਤੇ ਪੱਕੀ ਹੈ ਸਰਕਾਰ ਇਹਨੂੰ ਕੌਨਫੀਡੈਂਸ ਦਾ ਮਤਾ ਨਹੀਂ ਬਣਾਏਗੀ। ਕੱਲ ਇਹ ਵੀ ਕਿਹਾ ਗਿਆ ਕਹਿੰਦੇ ਵੀ ਅਸੀਂ ਇਸੇ ਹੀ ਸੈਸ਼ਨ ਦੌਰਾਨ, ਕਿਉਂਕਿ ਜਿਹੜਾ ਇਸ ਵਾਸੂ ਜੀ, ਉਹ ਕਿਹੜਾ ਸਲਾਹ ਮਸ਼ਵਰਾ ਹੋਏਗਾ ਜਿਹੜਾ ਕਿ ਇਸ ਮਾਮਲੇ 'ਤੇ ਜਿਹੜੇ ਮੈਂਬਰਸ NDP ਦੇ ਹੀ ਮੈਂਬਰਸ ਇਹਦੇ ਹੱਕ ਵਿੱਚ ਨਹੀਂ ਹੈਗੇ, ਜਿਹੜੇ ਕਿ ਮੰਨ ਜਾਣ ਫਿਰ, ਕਿਉਂਕਿ ਕੰਮ ਤਾਂ ਤਿੰਨੇ ਹੀ ਕੀਤੇ ਜਾ ਸਕਦੇ ਆ, ਜਾਂ ਤਾਂ ਤੁਸੀਂ ਪੂਰੀ ਤਰ੍ਹਾਂ ਡ੍ਰਿਪਾਂ ਨੂੰ ਰੱਦ ਕਰੋ ਜੋ BC ਕੰਜ਼ਰਵੇਟਿਵ ਦੀ ਮੰਗ ਆ, ਜਿੱਥੇ NDP ਕਦੇ ਆਏਗੀ ਨਹੀਂ, ਜਿਹੜੇ ਇਹਨਾਂ ਦੇ ਦੋ ਥੋੜ੍ਹੇ ਜਿਹੇ ਕਹਿ ਲਓ ਵੀ ਵਾਟਰਡ ਡਾਊਨ ਸਟੈਪਸ ਵੀ ਸੀਗੇ ਕਿ ਜਾਂ ਅਸੀਂ ਅਮੈਂਡਮੈਂਟਸ ਕਰ ਦਿੰਦੇ ਹਾਂ ਜਾਂ ਸਸਪੈਂਸ਼ਨ ਕਰ ਦਿੰਦੇ ਹਾਂ, ਉਹਨੂੰ ਲੈ ਕੇ ਵੀ ਖਿਲਾਰਾ ਪੈ ਗਿਆ। ਸੋ ਕੋਈ ਸਲਾਹ ਮਸ਼ਵਰਾ ਕਰਕੇ ਪਤਾ ਹੀ ਹੈ ਕਲੀਅਰਲੀ ਵੀ ਕਰਨਾ ਕੀ ਪੈਣਾ, ਅਤੇ ਉਹਦੇ ਵਾਸਤੇ ਸਹਿਮਤੀ ਹੈ ਕੋਈ ਨਹੀਂ
ਹੈ ਵਿਜੇ ਜੀ
ਕੀ?
ਸੋ ਇੰਡੀਪੈਂਡੈਂਟਸ ਬੈਠੇ ਨੇ 6, ਸੋ ਉਹਨਾਂ ਵਿੱਚੋਂ 2 ਐਲਨਾ ਸਟਰਕੋ ਤੇ ਅਮੀਲੀਆ ਬੋਲਡਬੀ ਨੂੰ ਆਲਰੇਡੀ ਰੀਚ ਆਊਟ ਕੀਤਾ ਗਿਆ ਪਿਛਲੇ ਹਫਤੇ,
ਉਹ ਕਨਫਰਮ ਕਰਦਾ ਤੇ।
ਸੋ ਇਸ ਤਰ੍ਹਾਂ ਦਾ ਕੋਈ ਜੋੜ ਤੋੜ ਬਣਾਉਣ ਦੀ ਸੰਭਾਵਨਾ ਅਜੇ ਵੀ ਬਚੀ ਹੋਈ ਹੈ।
ਪਰ ਜੇ 6 ਹੀ ਨੇ, ਚਲੋ ਇੰਡੀਪੈਂਡੈਂਟ, ਜੇ ਇੱਥੇ 10 ਜਣੇ ਮੁਖਾਲਫਤ ਕਰ ਰਹੇ ਆ,
ਸੋ
10 ਜਣੇ ਕੁਝ ਨੂੰ ਮਨਾ ਲੈਣਗੇ,
ਬਹੁਤੇ ਮੰਨ ਜਾਣਗੇ ਉਹਨਾਂ ਵਿੱਚੋਂ। ਸੋ ਮੇਨ ਤਾਂ ਜਿਹੜਾ ਮਸਲਾ ਹੈ ਉਹ 2 ਜਾਂ 3 ਇੰਡੀਜਨਸ MLAs ਦਾ ਹੀ ਹੈ
ਜੀ ਜੀ,
ਤੇ ਜੇ 2 ਜਾਂ 3 ਇੰਡੀਪੈਂਡੈਂਟ ਹੱਕ ਵਿੱਚ ਵੋਟ ਪਾ ਦੇਣ ਤੇ ਜੋੜ ਤੋੜ ਕਰਕੇ ਕੰਮ ਚਲਾਇਆ ਜਾ ਸਕਦਾ ਹੈ। ਪਰ ਇਹ ਗੱਲ ਪੱਕੀ ਹੈ ਕਿ ਡ੍ਰਿਪਾ ਹੁਣ ਗਲੇ ਦੀ ਹੱਡੀ ਬਣ ਗਿਆ ਪ੍ਰੀਮੀਅਰ DAVID EB ਦੀ, ਕਿਉਂਕਿ ਡ੍ਰਿਪਾ ਦਾ ਸਮਝ ਨਹੀਂ ਆ ਰਿਹਾ ਹੁਣ ਕਿ ਕੀਤਾ ਕੀ ਜਾਵੇ
ਜੀ।
ਤੇ ਪ੍ਰੀਮੀਅਰ ਨੇ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ, ਕਹਿੰਦੇ ਵੀ ਸਾਡੇ ਨਾ ਟੀਮ ਦੇ ਵਿੱਚੋਂ ਕੋਈ ਵੀ ਵਿਅਕਤੀ ਇਸ ਵੇਲੇ ਇਸ ਪੋਜੀਸ਼ਨ ਨੂੰ ਬਹੁਤਾ ਕੋਈ ਪਸੰਦ ਨਹੀਂ ਕਰ ਰਿਹਾ, ਇਹ ਪੋਜੀਸ਼ਨ ਜਿਹਦੇ ਵਿੱਚ ਸਾਨੂੰ ਅਦਾਲਤ ਨੇ ਪਾ ਦਿੱਤਾ ਹੈ,
ਅਦਾਲਤ ਨੇ ਨਾ ਪਾਇਆ।
ਸੋ ਦੇਖੋ ਇਹ ਨਾ ਇੱਕ ਟੈਂਡੈਂਸੀ ਰਹੀ ਹੈ, ਆਪਾਂ ਪਹਿਲਾਂ ਵੀ ਇਹਦੇ ਬਾਰੇ ਗੱਲ ਕਰਦੇ ਰਹੇ ਹਾਂ ਕਿ ਕਿਸੇ ਹੋਰ ਜੁਰਿਸਡਿਕਸ਼ਨ ਤੇ ਕਿਸੇ ਹੋਰ ਅਥਾਰਟੀ ਤੇ ਸਾਰਾ ਜਿਹੜਾ ਦੋਸ਼ ਆ ਮੜ ਦਿਓ। ਪਹਿਲਾਂ ਤਾਂ ਦੇਖੋ ਅਸੀਂ ਡੋਨਲਡ ਟਰੰਪ ਕਰਦੇ ਰਹੇ ਪਿਛਲੇ ਸਾਲ, ਜਿਹਦੇ ਕਰਕੇ ਪ੍ਰੀਮੀਅਰ DAVID EB ਦੀ ਜਿਹੜੀ ਅਪਰੂਵਲ ਰੇਟਿੰਗ ਹੈ ਉਹ ਖਾਸੀ ਵਧੀਆ ਹੋ ਗਈ ਸੀ ਕਿ ਡੋਨਲਡ ਟਰੰਪ ਸੇ ਖਤਰਾ ਹੈ। ਫਿਰ ਮਾਰਕ ਕਾਰਨੀ ਜਦੋਂ ਪ੍ਰਾਈਮ ਮਿਨਿਸਟਰ ਬਣੇ, ਫਿਰ ਕਹਿਣ ਲੱਗੇ ਵੀ ਮਾਰਕ ਕਾਰਨੀ ਸੇ ਬੜੀ ਉਮੀਦੇ ਹੈ ਕਿ ਮੇਜਰ ਪ੍ਰੋਜੈਕਟਸ ਆਫਿਸ ਦੇ ਵਿੱਚ ਤੁਸੀਂ ਇਹ ਕਰ ਦਿਓ, ਵੋ ਕਰ ਦਿਓ, ਮੀਟਿੰਗਸ ਕਰੋ। ਫਿਰ ਅਸੀਂ ਫੈਡਰਲ ਸਰਕਾਰ ਖੇਡਦੇ ਰਹੇ, ਬੇਲ ਰਿਫਾਰਮ ਕਰ ਦਿਓ, ਇਹ ਚੇਂਜ ਕਰ ਦਿਓ, ਵੋ ਚੇਂਜ ਕਰ ਦਿਓ, ਇਮੀਗ੍ਰੇਸ਼ਨ ਦੇ ਨੰਬਰਸ ਘਟਾ ਦਿਓ। ਸੋ ਥੋੜ੍ਹੀ ਜਿਹੀ ਅਸੀਂ ਇੱਦਾਂ ਖੇਡੇ। ਹੁਣ ਅਸੀਂ ਅਦਾਲਤਾਂ ਨੂੰ ਬੁਰਾ ਭਲਾ ਕਹਿਣ ਲੱਗੇ
ਜੀ,
ਤੇ ਅਦਾਲਤਾਂ ਕੀ ਕਰਦੀਆਂ ਨੇ, ਜਿਹੜੇ ਕਾਨੂੰਨ ਲੈਜਿਸਲੇਟਰਸ ਨੇ ਘੜੇ ਹੁੰਦੇ ਨੇ, ਨੀਤੀ ਘਾੜਿਆਂ ਨੇ ਇਹਨਾਂ ਨੇ, ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਹੁੰਦੇ ਨੇ ਉਹਨਾਂ ਦੀ ਇੰਟਰਪ੍ਰੀਟੇਸ਼ਨ ਕਰਦੀਆਂ। ਇੰਟਰਪ੍ਰੀਟੇਸ਼ਨ ਵੀ ਕਿਵੇਂ ਕਰਨੀ, ਜਿਹੜਾ ਇੰਟਰਪ੍ਰੀਟੇਸ਼ਨ ਐਕਟ ਆ ਉਹਦੇ ਵਿੱਚ ਸੈਕਸ਼ਨ 8.1 ਜਿਹੜਾ ਐਡ ਕੀਤਾ ਗਿਆ ਉਹ ਕਿਹਨੇ ਕੀਤਾ, ਬਤੌਰ ਅਟਾਰਨੀ ਜਨਰਲ 2022 ਦੇ ਵਿੱਚ DAVID EB ਨੇ,
2022
ਦੇ ਵਿੱਚ। ਸੋ ਉਸ ਤੋਂ ਪਹਿਲਾਂ 2019 ਦੇ ਵਿੱਚ ਡ੍ਰਿਪਾ ਕਾਨੂੰਨ ਬਣਾਇਆ ਗਿਆ, ਤੇ ਉਹ ਕਿਹਨੇ ਬਣਾਇਆ, ਅਟਾਰਨੀ ਜਨਰਲ ਕੌਣ ਸਨ,
DAVID EB
ਸਨ। ਸੋ ਉਹ ਤੁਹਾਡੇ ਹੀ ਕਾਨੂੰਨ ਨੂੰ ਅਦਾਲਤ ਜਦੋਂ ਇੰਟਰਪ੍ਰੀਟ ਕਰ ਰਹੀ ਆ ਵਿਜੇ ਜੀ, ਇੱਕ ਬੇਸਿਕ ਪੋਲੀਟਿਕਸ ਦੇ ਵਿੱਚ ਇੱਕ ਕਹਿ ਲਓ ਵੀ ਇੱਕ ਪ੍ਰੋਟੋਕਾਲ ਜਿਹਾ ਹੀ ਹੁੰਦਾ ਇੱਕ, ਕਿ ਤੁਸੀਂ ਅਦਾਲਤ ਨੂੰ ਕਦੇ ਵੀ ਅਦਾਲਤ ਦੀ ਗਲਤੀ ਕਰਕੇ ਸਾਨੂੰ ਆਪਣੇ ਕਾਨੂੰਨ ਜਿਹੜੇ ਨੇ ਉਹ ਸਸਪੈਂਡ ਜਾਂ ਅਮੈਂਡ ਕਰਨੇ ਪੈ ਰਹੇ ਨੇ। ਅਸੀਂ ਚਾਹੁੰਦੇ ਨੀ, ਸਾਡੇ ਕਾਨੂੰਨ ਤਾਂ ਬੜੇ ਸੋਹਣੇ ਨੇ, ਅਦਾਲਤਾਂ ਇਹਨਾਂ ਨੂੰ ਮਿਸ ਇੰਟਰਪ੍ਰੀਟ ਕਰ ਰਹੀਆਂ।
ਜਿਹੜਾ ਵਾਸੂ ਜੀ ਮਿਨਰਲ ਟੈਨਿਓਰ ਐਕਟ ਵਾਲਾ ਪੰਗਾ ਸੀ ਨਾ, ਕਿ ਕਈਆਂ ਨੂੰ ਇਹ ਲੱਗੇਗਾ ਕਿ ਡ੍ਰਿਪਾ ਵਾਲਾ ਰੌਲਾ ਇੰਨਾ ਜ਼ਿਆਦਾ ਵੀ ਜਿਹੜੀ ਰਿਚਮੰਡ ਵਾਲੀ ਕਾਊਚਿਨ ਵਾਲੀ ਰੂਲਿੰਗ ਆ ਉਹਦੇ ਕਰਕੇ ਪਿਆ। ਆਫਕੋਰਸ ਉਹ ਵੀ ਇੱਕ ਬੜਾ ਸਿਗਨੀਫਿਕੈਂਟ ਡਿਸੀਜਨ ਸੀ, ਪਰ ਜਿਹੜੀ ਮਿਨਰਲ ਟੈਨਿਓਰ ਐਕਟ ਵਾਲੀ ਰੂਲਿੰਗ ਆਈ ਜਿਟਸਲਾ ਨੇਸ਼ਨ ਵਾਲੀ ਜਿਹੜਾ ਕੇਸ ਸੀਗਾ, ਉਹਦੇ ਵਿੱਚ ਅਦਾਲਤ ਨੇ ਇਹ ਕਹਿ ਦਿੱਤਾ ਕਿ ਜਿਹੜੇ ਤੁਹਾਡੇ ਬਾਕੀ ਦੇ ਵੀ ਕਾਨੂੰਨ ਨੇ ਸੂਬਾ ਸਰਕਾਰ ਦੇ ਜਿੰਨੇ ਵੀ, ਉਹਨਾਂ ਨੂੰ ਵੀ ਤੁਸੀਂ ਡ੍ਰਿਪਾਂ ਦੇ ਨਾਲ ਇਕਸਾਰ ਕਰੋ। ਤੇ ਹੁਣ ਜਿੰਨੇ ਵੀ ਕਾਨੂੰਨ ਪਿਛਲੇ ਕਈ ਸਦੀਆਂ ਤੋਂ ਬਣੇ ਨੇ, ਪ੍ਰੀਮੀਅਰ ਦਾ ਇਹ ਕਹਿਣਾ ਵੀ ਰਾਤੋ ਰਾਤ ਅਸੀਂ ਉਹਨਾਂ ਨੂੰ ਕਿਵੇਂ ਅਲਾਈਨਮੈਂਟ ਕਰ ਦਈਏ ਉਹਦੀ ਡ੍ਰਿਪਾਂ ਦੇ ਨਾਲ, ਤੇ ਉਹਦੇ ਕਰਕੇ ਹੁਣ ਜਿਹੜੇ ਕਈ ਹੋਰ ਕੇਸਿਸ, ਜਿਹੜੇ ਕਈ ਹੋਰ ਮਾਮਲੇ ਜਿਹੜੇ ਹੋ ਸਕਦਾ ਕਿ ਜ਼ਮੀਨ ਦੇ ਹੱਕ ਨਾਲ ਸੰਬੰਧਿਤ ਨਾ ਹੋਣ, ਜਿਹੜੇ ਹੋ ਸਕਦਾ ਮਿਨਰਲ ਰਾਈਟਸ ਨਾਲ ਸੰਬੰਧਿਤ ਨਾ ਵੀ ਹੋਣ, ਉਹਨਾਂ ਦੇ ਉੱਪਰ ਵੀ ਡ੍ਰਿਪਾਂ ਦੀ ਗਾਸ ਡਿੱਗ ਗਈ ਆ। ਤੇ ਡ੍ਰਿਪਾਂ ਦਾ ਜਿਹੜਾ ਇਹ ਐਕਟ ਆ ਉਹਦੇ ਵਿੱਚ ਚੀਜ਼ਾਂ ਤੁਸੀਂ ਇਹੋ ਜਿਹੀਆਂ ਲਿਖੀਆਂ ਨੇ ਕਿ ਜੀ ਅਸੀਂ ਚਾਹੁੰਦੇ ਹਾਂ ਵੀ ਅਸੀਂ ਅਜਿਹਾ ਕਰੀਏ, ਸਰਕਾਰ ਅਦਾਲਤ ਨੇ ਕਹਿੰਦਾ ਚਾਹੁੰਦੇ ਕਿਉਂ ਕਰੋ ਹੁਣ,
ਜਾਂ ਅਦਾਲਤਾਂ ਕਹਿੰਦੀਆਂ ਜੇ ਤੁਸੀਂ ਚਾਹੁੰਦੇ ਫਿਰ ਅਸੀਂ ਵੀ ਚਾਹੁੰਦੇ
ਹਾਂ, ਵੀ ਤੁਹਾਡੀ ਜੇ ਇੰਟੈਂਸ਼ਨ ਨਹੀਂ ਜੋ ਤੁਸੀਂ ਲਿਖਿਆ,
ਜੇ ਤੁਸੀਂ ਲਿਖਿਆ ਫਿਰ ਉਹਨੂੰ ਕੀਤਾ ਵੀ ਜਾਵੇ
ਜੀ ਜੀ ਜੀ,
ਨਹੀਂ ਤਾਂ ਫਿਰ ਲਿਖਣ ਦਾ ਮਤਲਬ ਹੀ ਕੀ
ਆ,
ਇਹ ਤੁਸੀਂ ਕੋਈ ਆਪਣੀ ਕਾਲਜ ਦੀ ਸਕ੍ਰੈਪ ਬੁੱਕ ਦੇ ਵਿੱਚ ਜਾਂ ਸਲੈਮ ਬੁੱਕ ਦੇ ਵਿੱਚ ਥੋੜੀ ਲਿਖ ਰਹੇ, ਇਹ ਤੁਸੀਂ ਇੱਥੇ ਕਾਨੂੰਨ ਬਣਾ ਰਹੇ ਹੋ,
ਇੱਕ ਬੈਟਰੀ ਆਫ ਲਾਇਰਸ, ਅਟਾਰਨੀ ਜਨਰਲ ਦੀ ਮਿਨਿਸਟਰੀ, ਪੂਰੀ ਸਰਕਾਰ ਦੀ ਮਸ਼ੀਨਰੀ ਇੱਕ ਕਾਨੂੰਨ ਘੜਨ ਦੇ ਵਿੱਚ ਕੰਮ ਕਰਦੀ ਆ। ਸੋ ਜਦੋਂ ਅਦਾਲਤ ਨੇ ਐਨ ਪੂਰਾ ਕਹਿ ਲਓ ਵੀ ਫਾਈਨ ਕੌਮ ਨਾਲ ਦੇਖ ਕੇ, ਬੇਸਿਕਲੀ ਅਦਾਲਤ ਨਾਲੋਂ ਵੀ ਜ਼ਿਆਦਾ ਪਤਾ ਕੀ ਹੈ ਬਸ ਵੀ, ਜਿਹੜੇ ਇੰਡੀਜਨਸ ਗਰੁੱਪਸ ਦੇ ਵਕੀਲ ਨੇ ਉਹਨਾਂ ਨੇ ਦੇਖੀ ਇਹ ਜਿਹੜਾ ਕਾਨੂੰਨ ਵੇਖਿਆ ਉਹਦੇ ਵਿੱਚੋਂ ਮੱਦ ਕੱਢ ਕੇ ਜੱਜ ਮੂਹਰੇ ਰੱਖਤੀ,
ਤੇ ਹੁਣ ਦੇਖਿਆ ਹੀ ਆ DAVID EB ਆਪ ਕਹਿੰਦੇ ਨੇ ਕਿ 20 ਹੋਰ ਜਿਹੜੇ ਮੁਕੱਦਮੇ ਚੱਲ ਰਹੇ ਸੀ ਉਹਨਾਂ ਦੇ ਵਿੱਚ ਜਿਹੜੀਆਂ ਸਬਮਿਸ਼ਨਸ ਨੇ ਉਹ ਅਮੈਂਡ ਕੀਤੀਆਂ ਗਈਆਂ ਨੇ, ਉਹਨਾਂ ਵਿੱਚ ਹੁਣ ਉਹ ਪ੍ਰੈਸੀਡੈਂਟ ਕੋਰਟ ਕਰਨ ਲੱਗ ਗਏ ਨੇ, ਸੁਪਰੀਮ ਕੋਰਟ ਦਾ ਤੇ ਕੋਰਟ ਆਫ ਅਪੀਲ ਦਾ।
ਸੋ ਇਸ ਕਰਕੇ ਇਹ ਸਮੱਸਿਆ ਬਹੁਤ ਵੱਡੀ ਬਣ ਗਈ ਹੈ, ਤੇ ਡੇਵਿਡ ਈਬੀ ਵਾਸਤੇ ਉਹਨਾਂ ਨੇ ਆਪਣੇ ਆਪ ਨੂੰ ਕੋਰਨਰ ਕਰ ਲਿਆ ਇਸ ਇਸ਼ੂ 'ਤੇ, ਇਹਦੇ ਵਿੱਚੋਂ ਕਿਵੇਂ ਉੱਭਰ ਸਕਣਗੇ, ਰਸਤਾ ਕਿਵੇਂ ਨਿਕਲੇਗਾ। ਇੱਕੋ ਅਖਬਾਰ ਦੇ ਵਿੱਚ ਆਉਂਦਾ ਹੁੰਦਾ ਸੀ ਨਾ ਕਿ ਉਹ ਜਾਣਾ ਹੈਗਾ ਇੱਕ ਵਿਅਕਤੀ ਨੇ, ਉਹ ਪੂਰੀ ਮੇਜ਼ ਜੀ ਬਣੀ ਆ, ਵੀ ਇਹ 'ਚੋਂ ਨਿਕਲ ਕੇ ਉਹਨੂੰ ਪਹੁੰਚਾ ਦਿਉ ਜੀ ਉਹਦੀ ਮੰਜ਼ਿਲ ਤੱਕ। ਹੁਣ ਇਹ ਜਿਹੜੀ ਮੇਜ਼ ਆਪਣੇ ਆਪ ਵਾਸਤੇ ਬਣਾ ਲਈ, ਉਹਦੇ ਵਿੱਚੋਂ ਕਿਵੇਂ ਨਿਕਲਣਾ ਈਬੀ ਨੇ ਪਤਾ ਨਹੀਂ ਹੈ। ਦੇਖੋ ਕੀ ਬਣਾ,
ਅਤੇ ਉਹਦਾ ਕੋਈ ਪ੍ਰਤੱਖ ਜਾਂ ਕੋਈ ਰਾਹ ਸਾਹਮਣੇ ਨਜ਼ਰ ਆ ਵੀ ਨਹੀਂ,
ਰਾਹ ਨਜ਼ਰ ਨਹੀਂ ਆ ਰਿਹਾ,
ਇਹ ਬਹੁਤ ਪੇਚੀਦਾ ਸਵਾਲ ਹੈ
ਜੀ। ਅੱਛਾ, ਅਤੇ ਇਸ ਮਾਮਲੇ ਦੇ ਉੱਪਰ ਹੁਣ ਇਹ ਪੱਕੀ ਗੱਲ ਹੈ ਵੀ ਕੌਨਫੀਡੈਂਸ ਵੋਟ ਨਹੀਂ ਬਣਾਉਣ ਲੱਗੇ, ਕੌਨਫੀਡੈਂਸ ਦਾ ਮਤਾ ਨਹੀਂ ਬਣਾਉਂਦੇ ਇਹਨੂੰ?
ਸੋ ਬਿਲਕੁਲ, ਜੇ ਕੋਈ ਬੈਕ ਚੈਨਲਸ ਦੇ ਵਿੱਚ ਕੋਈ ਗਰੰਟੀ ਇਹਨਾਂ ਨੂੰ ਮਿਲ ਜਾਏ ਕਿ ਇੰਡੀਪੈਂਡੈਂਸ ਜੇ ਚਾਰ ਰਾਜ਼ੀ ਹੋ ਗਏ ਨੇ, ਜਾਂ ਉਹਨਾਂ ਨੂੰ ਪਤਾ ਕਿ ਵੀ ਜਿਹੜਾ ਸਮੀਕਰਨ ਹੈ ਉਹ ਜੁੜਦਾ, ਫਿਰ ਹੋ ਸਕਦਾ ਦੁਬਾਰਾ ਉਹਨੂੰ ਕੌਨਫੀਡੈਂਸ ਬਣਾ ਕੇ ਆ ਜਾਣ। ਕਿਉਂਕਿ ਕੌਨਫੀਡੈਂਸ ਵੋਟ ਨਾਲ ਕੀ ਹੁੰਦਾ ਕਿ ਇੱਕ ਤਾਂ ਇਹਦੇ ਨਾਲ ਦੋ ਚੀਜ਼ਾਂ ਗਰੰਟੀ ਹੁੰਦੀਆਂ, ਇੱਕ ਤਾਂ ਡਿਸਿਪਲਿਨ ਆ ਜਾਂਦਾ ਕਿ ਜਿਹੜੇ ਬੀਸੀ ਐਨਡੀਪੀ ਦੇ MLAs ਹੋਣਗੇ ਉਹਨਾਂ ਨੂੰ ਇਹ ਸਮਝ ਆ ਜਾਏਗੀ ਵੀ ਜੇ ਸਰਕਾਰ ਡਿੱਗੀ ਆਪਣੀ ਕੁਰਸੀ ਜਾਂਦੀ ਲੱਗੇਗੀ ਵੀ ਬਿੱਲ ਨੂੰ ਸਪੋਰਟ ਕਰ ਦਿਓ। ਅਤੇ ਦੂਸਰਾ ਜੇ ਟਾਈ ਹੁੰਦੀ ਹੋਵੇ ਤਾਂ ਫਿਰ ਸਪੀਕਰ ਜਿਹੜੇ ਉਹ ਫਿਰ ਸਰਕਾਰ ਨੂੰ ਚੱਲਦਾ ਰੱਖਣ ਦੇ ਹੱਕ ਵਿੱਚ ਵੋਟ ਪਾਉਣਗੇ ਸਟੈਟਸ ਕੋ ਮੇਨਟੇਨ ਕਰਨ ਲਈ, ਕਿਉਂਕਿ ਇਹ ਅਸੀਂ ਕੀ ਕਰ ਰਹੇ ਹਾਂ, ਅਸੀਂ ਐਗਜ਼ਿਸਟਿੰਗ ਕਾਨੂੰਨ ਦੇ ਵਿੱਚ ਤਰਮੀਮ ਕਰ ਰਹੇ ਹਾਂ। ਸੋ ਇਹ ਸਟੈਟਸ ਕੋ ਨੂੰ ਬਦਲਣ ਦੀ ਗੱਲ ਹੈ
ਜੀ,
ਅਤੇ ਫਿਰ ਸਪੀਕਰ ਇਹਦੇ ਖਿਲਾਫ਼ ਵੋਟ ਕਰਨਗੇ
ਕਰੈਕਟ
ਇਸ ਮੋਸ਼ਨ ਦੇ, ਕਿਉਂਕਿ ਸਟੈਟਸ ਕੋ ਤਾਂ ਹੈ ਵੀ ਕਾਨੂੰਨ ਜਿੱਦਾਂ ਉਹਨੂੰ ਉੱਦਾਂ ਰੱਖਿਆ ਜਾਵੇ। ਸੋ ਜੇ ਇਹ ਕੌਨਫੀਡੈਂਸ ਮਤਾ ਬਣ ਜਾਏਗਾ ਫਿਰ ਮਤਲਬ ਕੀ ਹੈ ਕਿ ਸਰਕਾਰ ਜਿੱਦਾਂ ਦੀ ਹੈ ਉਹਨੂੰ ਉੱਦਾਂ ਰੱਖਿਆ ਜਾਵੇ।
ਸਟੈਟਸ ਕੋ ਹੈਗਾ ਕਿ ਇਸ ਮਤੇ ਦਾ ਪਾਸ ਹੋਣਾ ਮਤਲਬ ਸਰਕਾਰ ਦਾ ਬਰਕਰਾਰ ਰਹਿਣਾ,
ਸਰਕਾਰ ਦਾ
ਸਟੈਟਸ ਕੋ ਦਾ ਬਰਕਰਾਰ ਰਹਿਣਾ।
ਸੋ ਨਹੀਂ ਤਾਂ ਫਿਰ ਸਰਕਾਰ ਡਿੱਗ ਜਾਏਗੀ। ਸੋ ਫਿਰ ਇਸ ਕਰਕੇ ਇਹ ਥੋੜਾ ਕੰਪਲਿਕੇਟਿਡ ਹੈ, ਪਰ ਗੱਲ ਸਾਰੇ ਜੋੜ ਤੋੜਦੀ ਹੈ। ਇਸੇ ਕਰਕੇ ਵਿਜੇ ਜੀ ਇਹ ਹਮੇਸ਼ਾ ਬਿਹਤਰ ਹੁੰਦਾ ਕਿ ਜਿਹੜੀਆਂ ਪਾਰਟੀਆਂ ਨੇ ਵੀ ਜਾਂ ਤਾਂ ਇਹਨਾਂ ਦੇ ਕੋਲ ਮੁਕੰਮਲ ਮਾਇਨੋਰਿਟੀ ਹੋਵੇ ਜਾਂ ਮੁਕੰਮਲ ਮੈਜੋਰਿਟੀ ਹੋਵੇ। ਬਾਰਡਰ ਲਾਈਨ ਵਾਲੀਆਂ ਜਿਹੜੀਆਂ ਸਰਕਾਰਾਂ ਨੇ ਨਾ
ਉਹ ਪ੍ਰੋਬਲਮ ਆ,
ਉਹ ਪ੍ਰੋਬਲਮੈਟਿਕ ਆ, ਕਿਉਂਕਿ ਉਹਦੇ ਵਿੱਚ ਫਿਰ ਜਿਹੜੀ ਹਾਰਸ ਟ੍ਰੇਡਿੰਗ ਤੇ ਹੋਰ ਸਿਆਸਤ ਜਿਹੜੀ ਆ ਉਹ ਫਰੰਟ ਸੀਟ ਲੈ ਲੈਂਦੀ ਆ, ਜਿਹੜੇ ਅਸਲੀ ਪਾਲਿਸੀ ਇਸ਼ੂਜ਼ ਨੇ ਉਹ ਬੈਕ ਸੀਟ ਤੇ ਚੱਲ ਜਾਂਦੇ ਨੇ। ਕੱਲ ਡੀਵੀਡੀਬੀ ਨੇ ਆਪੇ ਗੱਲ ਕਹੀ, ਕਹਿੰਦੇ ਵੀ ਅਸਲ 'ਚ ਹੋਇਆ ਕਿ ਅਸੀਂ ਜਿਹੜਾ ਇੰਨਾ ਵਧੀਆ ਕਹਿੰਦੇ ਅਸੀਂ ਸਾਰੇ ਪ੍ਰਪੋਜ਼ਲਸ ਲੈ ਕੇ ਆਏ, ਜੋ ਮੋਸ਼ਨ ਆ ਕਹਿੰਦੇ ਬੜਾ ਪ੍ਰੈਕਟੀਕਲ ਬੜਾ ਵਧੀਆ ਮੋਸ਼ਨ ਆ, ਪਰ ਕਿਉਂਕਿ ਇਹਨੂੰ ਅਸੀਂ ਕੌਨਫੀਡੈਂਸ ਮੋਸ਼ਨ ਬਣਾਤਾ ਤੇ ਕਹਿੰਦੇ ਸਾਰੀ ਜਿਹੜੀ ਡਿਬੇਟ ਆ ਸਾਰੀ ਜਿਹੜੀ ਗੱਲਬਾਤ ਉਹ ਇਸੇ ਤੇ ਹੋਣ ਲੱਗ ਗਈ ਕਿ ਸਰਕਾਰ ਰਹੇਗੀ ਕਿ ਸਰਕਾਰ ਡਿੱਗ ਜਾਏਗੀ। ਵੀ ਸਿਆਸੀ ਡਿਬੇਟ ਹੋ ਗਈ ਤੇ ਪਾਲਿਸੀ ਤੇ ਡਿਬੇਟ ਨਹੀਂ ਹੋਈ।
ਨਹੀਂ ਪਰ
ਉਹਨੂੰ ਬਣਾਇਆ, ਦੇਖੋ ਨਾ ਸਿਆਸੀ ਡਿਬੇਟ ਵੀ ਤੁਸੀਂ ਬਣਾਈ,
ਤੁਸੀਂ ਬਣਾਈ ਹੈ ਨਾ। ਕੌਨਫੀਡੈਂਸ ਵੋਟ ਕੋਈ ਏਦਾਂ ਦਾ ਹੈ ਨਹੀਂ ਵੀ ਕਿਸੇ ਹੋਰ ਨੇ ਪ੍ਰਿਸਕ੍ਰਾਈਬ ਕਰਤੀ।
ਜਿਹੜਾ ਕੰਮ ਅਸੀਂ ਆਪ ਕੀਤਾ ਜਿਹੜੀ ਗਲਤੀ ਸਾਡੇ ਕੋਲੋਂ ਹੋਈ
ਉਹ ਹੋ ਗਈ
ਤੇ ਜਿਹੜੀ ਕਿਸੇ ਹੋਰ ਨੇ ਕੀਤੀ ਹੈ ਫਿਰ ਉਹਦੇ ਸਿਰ ਤੇ ਸਾਰਾ ਦੋਸ਼ ਮਾਰ ਦਿਓ।
ਅੱਛਾ, ਦੂਜੀ ਗੱਲ ਇਹ ਆ ਕਿ ਕੌਨਫੀਡੈਂਸ ਵੋਟ ਦਾ ਇੱਕ ਟੈਕਨੀਕੈਲਿਟੀ ਇਹ ਵੀ ਆ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਇੱਕ ਤੁਸੀਂ ਕਹਿ ਦਿਓ ਜਾਂ ਵਾਰ ਵਾਰ ਕਹਿੰਦੇ ਰਹੋ ਇੰਟਰਵਿਊਜ਼ ਦੇ ਵਿੱਚ ਕਿ ਜੀ ਇਹਨੂੰ ਅਸੀਂ ਕੌਨਫੀਡੈਂਸ ਵੋਟ ਬਣਾਵਾਂਗੇ, ਉਹਦੇ ਨਾਲ ਕੌਨਫੀਡੈਂਸ ਵੋਟ ਨਹੀਂ ਬਣਦੀ। ਜਦੋਂ ਮਤਾ ਪੇਸ਼ ਕੀਤਾ ਜਾਂਦਾ ਫਲੋਰ ਆਫ ਦਾ ਲੈਜਿਸਲੇਚਰ ਤੇ ਉਦੋਂ ਵੀ ਉਦੋਂ ਡਿਕਲੇਅਰ ਕਰਨਾ ਪੈਂਦਾ, ਉਦੋਂ ਫਿਰ ਉਹ ਕੌਨਫੀਡੈਂਸ ਵੋਟ ਉਸ ਸਮੇਂ ਰਜਿਸਟਰ ਹੁੰਦੀ ਆ ਉਦੋਂ ਬਣਦੀ ਆ। ਪਰ ਹਾਲ ਦੀ ਘੜੀ ਇਸ ਮਾਮਲੇ ਦਾ ਪਹਿਲਾਂ ਤਾਂ ਇਹੀ ਨਹੀਂ ਪਤਾ ਕਿ ਇਹਦਾ ਮਤਾ ਕਦੋਂ ਆਏਗਾ, ਤੇ ਜਦੋਂ ਵੀ ਆਏਗਾ ਇਸ ਵੇਲੇ ਇਹ ਕਿਹਾ ਗਿਆ ਸਰਕਾਰ ਵੱਲੋਂ ਕਿ ਜੀ ਇਹ ਕੌਨਫੀਡੈਂਸ ਵੋਟ ਨਹੀਂ ਹੋਏਗੀ। ਹੁਣ ਇਹਤੋਂ ਵੀ ਕੀ ਸਰਕਾਰ ਆਉਂਦੇ ਟਾਈਮ 'ਚ ਯੂਟਰਨ ਮਾਰ ਲੈਂਦੀ ਉਹ ਦੇਖਣਾ ਹੋਏਗਾ। ਵਾਸੂ ਜੀ ਥੋੜ੍ਹੀ ਜੀ ਗੱਲ ਹੁਣ ਕਰੀਏ ਇੱਥੇ ਆਪਣੀ ਲੋਕਲ ਪੋਲੀਟਿਕਸ ਦੀ। ਡੱਗ ਮੈਕੈਲਮ ਵੱਲੋਂ ਕੱਲ੍ਹ ਸੇਫ ਸਰੀ ਕੋਲੀਸ਼ਨ ਵੱਲੋਂ ਆਪਣੀ ਰੀ ਇਲੈਕਸ਼ਨ ਕੈਂਪੇਨ ਉਹ ਸ਼ੁਰੂ ਕੀਤੀ ਗਈ ਆ। ਡੱਗ ਮੈਕੈਲਮ ਜਿਹੜੇ ਕਿ ਸਰੀ ਦੇ ਮੇਅਰ ਰਹੇ ਨੇ 1996 ਤੋਂ 2005 ਤੱਕ ਪਹਿਲਾਂ, ਅਤੇ ਫਿਰ 2018 ਤੋਂ ਲੈ ਕੇ 2022 ਦੇ ਵਿਚਕਾਰ ਵੀ ਮੇਅਰ ਰਹੇ। ਪਿਛਲੀ ਵਾਰ ਜਦੋਂ ਮਿਊਂਸੀਪਲ ਚੋਣਾਂ ਹੋਈਆਂ ਸੀ ਉਹਦੇ 'ਚ 800 ਵੋਟਾਂ ਦਾ ਫਰਕ ਹੀ ਰਹਿ ਗਿਆ ਸੀ ਜਿਹਦੇ ਕਰਕੇ ਉਹ ਹਾਰ ਗਏ ਸੀ, ਅਤੇ ਇੱਕ ਵਾਰ ਫਿਰ ਤੋਂ ਹੁਣ ਉਹ ਚੋਣ ਮੈਦਾਨ ਵਿੱਚ ਨਿਤਰੇ ਨੇ। ਉਹਨਾਂ ਨੇ ਛੇਤੀ ਇਸ ਗੋਇੰਗ ਟੂ ਟਰਨ 82 ਇਅਰਸ ਓਲਡ
ਨੈਕਸਟ ਵੀਕ
ਅਗਲੇ ਹਫ਼ਤੇ ਜਨਮ ਦਿਨ ਉਹਨਾਂ ਦਾ। ਸੋ ਕੱਲ੍ਹ ਜਦੋਂ ਉਹਨਾਂ ਨੇ ਆਪਣੀ ਕੈਂਪੇਨ ਲਾਂਚ ਕੀਤੀ ਹੈ ਵਾਸੂ ਜੀ, ਵਾਅਦੇ ਉਹਨਾਂ ਨੇ ਕੀਤੇ ਨੇ 3।
ਸੋ ਕੱਲ ਜਿਹੜੀ ਕੈਂਪੇਨ ਲਾਂਚ ਹੋਈ ਹੈ, ਸੋ ਸੇਫ ਸਰੀ ਕੋਲੀਸ਼ਨ ਵੱਲੋਂ ਅਧਿਕਾਰਤ ਤੌਰ ਤੇ ਕੈਂਪੇਨ ਲਾਂਚ ਕੀਤਾ ਗਿਆ। ਮੌਜੂਦਾ ਜਿਹੜੇ ਦੋ ਕਾਉਂਸਲਰਸ ਨੇ ਮਨਦੀਪ ਨਾਗਰਾ ਤੇ ਡਗ ਐਲਫਰਡ, ਉਹ ਵੀ ਦੁਬਾਰਾ ਕੰਟੈਸਟ ਕਰਨਗੇ। ਬਾਕੀ ਜਿਹੜੀ ਸਲੇਟ ਆ ਉਹ ਕਹਿੰਦੇ ਸੀ ਵੀਲ ਰਨ ਆ ਫੁੱਲ ਸਲੇਟ, ਪਰ ਬਾਕੀ ਉਮੀਦਵਾਰ ਅਜੇ ਐਲਾਨੇ ਨਹੀਂ ਗਏ, ਆਉਣ ਵਾਲੇ ਸਮੇਂ ਵਿੱਚ ਐਲਾਨੇ ਜਾਣਗੇ। ਤੇ ਨਾਲ ਜਿਹੜੇ ਵਾਅਦੇ ਕੀਤੇ ਨੇ,
ਵਾਅਦੇ ਕੱਲ ਜ਼ਰੂਰ ਐਲਾਨ ਤੇ ਉਹਨਾਂ ਨੇ,
ਸੋ ਵਾਅਦੇ ਵੀ ਉਹਨਾਂ ਨੇ ਕੁਝ ਐਲਾਨੇ ਨੇ। ਉਹਦੇ ਵਿੱਚ ਜਿਹੜਾ ਇੱਕ ਮੇਨ ਚੀਜ਼ ਜਿਹੜੀ ਉਹ ਕਹਿ ਰਹੇ ਨੇ ਕਿ ਅਸੀਂ ਅਗਲੇ 4 ਸਾਲਾਂ ਵਾਸਤੇ ਪ੍ਰੋਪਰਟੀ ਟੈਕਸ ਦੇ ਵਿੱਚ ਕੋਈ ਇਜ਼ਾਫਾ ਨਹੀਂ ਕਰਾਂਗੇ, 0% ਪ੍ਰੋਪਰਟੀ ਟੈਕਸ ਇਨਕਰੀਜ਼ ਫੋਰ ਦਾ ਨੈਕਸਟ 4 ਇਅਰਸ।
ਬੇਸਿਕਲੀ ਜਿਹੜੀ ਪੂਰੀ ਟਰਮ ਹੋਏਗੀ ਜੇ ਮੇਅਰ ਬਣ ਜਾਂਦੇ ਨੇ ਇਸ ਸਾਲ ਅਕਤੂਬਰ 'ਚ ਜਦੋਂ ਚੋਣਾਂ ਹੁੰਦੀਆਂ, ਵੀ 4 ਸਾਲ ਵਾਸਤੇ ਪ੍ਰੋਪਰਟੀ ਟੈਕਸ ਕੋਈ ਵਾਧਾ ਨਹੀਂ ਹੋਏਗਾ। ਪਰ ਜਿਹੜੇ ਵਾਸੂ ਜੀ ਬਾਕੀ ਦੇ ਵਾਅਦੇ ਉਹਨਾਂ ਨੇ ਕੀਤੇ ਨੇ, ਇੱਕ ਉਹਨਾਂ ਨੇ ਆਖਿਆ ਕਿ ਸਰੀ ਪੁਲਿਸ ਸਰਵਿਸ ਨੂੰ 90 ਦਿਨਾਂ ਦੇ ਅੰਦਰ ਅੰਦਰ ਅਸੀਂ ਹੈਲੀਕਾਪਟਰ ਲੈ ਕੇ ਦੇਵਾਂਗੇ। ਕਿਉਂਕਿ ਕੱਲ੍ਹ ਗੱਲ ਉਹਨਾਂ ਨੇ ਇਹ ਕੀਤੀ ਆ ਡਗ ਮੈਕੈਲਮ ਨੇ ਕਿ ਸਰੀ ਕਹਿੰਦੇ ਫਾਰਮ ਲੈਂਡ ਦੇਖੋ ਬਹੁਤ ਹੈ ਵਿੱਚ, ਕਿ ਇੱਦਾਂ ਨਹੀਂ ਹੈ ਕਿ ਵੱਡਾ ਸ਼ਹਿਰ ਹੈ ਤੇ ਕਈ ਵਾਰੀ ਜਦੋਂ ਪੁਲਿਸ ਨੇ ਕਿਸੇ ਕ੍ਰਿਮੀਨਲ ਦਾ ਪਿੱਛਾ ਕਰਨਾ ਹੁੰਦਾ ਜਿਹੜਾ ਵਿੱਚ ਫਾਰਮ ਲੈਣ ਆ ਜਾਂਦਾ, ਕਨੈਕਟੀਵਿਟੀ ਕਈ ਵਾਰੀ ਸੜਕਾਂ ਦੀ ਉਸ ਹਿਸਾਬ ਦੀ ਨਹੀਂ ਬਣ ਪਾਉਂਦੀ, ਸੋ ਜੇ ਹੈਲੀਕਾਪਟਰ ਹੋਏਗਾ ਤਾਂ ਪੁਲਿਸ ਦਾ ਕੰਮ ਬਹੁਤ ਸੌਖਾ ਹੋ ਜਾਏਗਾ। ਤੇ ਵੈਸੇ ਵੀ ਸਰੀ ਪੁਲਿਸ ਸਰਵਿਸ ਵਾਲੇ ਕਹਿੰਦੇ ਨੇ ਕਿ ਜਦੋਂ ਉਹਨਾਂ ਕੋਲ ਉਹਨਾਂ ਨੂੰ ਸਾਂਝੇ ਹੈਲੀਕਾਪਟਰ ਦੀ ਲੋੜ ਪੈਂਦੀ ਆ, ਉਹ RCMP ਕੋਲ ਉਹਦੀ ਰਿਕੁਐਸਟ ਪਾਉਂਦੇ ਨੇ, ਫਿਰ ਕਈ ਵਾਰੀ ਉਹ ਜਿਹੜੀ ਰਿਕੁਐਸਟ ਡਿਨਾਈ ਹੋ ਜਾਂਦੀ ਆ।
ਯਾ ਤੇ ਜਦੋਂ ਐਕਸਟੋਰਸ਼ਨ ਸੰਬੰਧੀ ਸ਼ੂਟਿੰਗਸ ਬਹੁਤ ਜ਼ਿਆਦਾ ਹੋ ਰਹੀਆਂ ਸਨ, ਉਦੋਂ ਇਹ ਗੱਲ ਉੱਠੀ ਵੀ ਬਹੁਤ ਜ਼ਿਆਦਾ ਸੀ ਕਿ ਵੀ ਸਾਡੇ ਮੈਟਰੋ ਵੈਂਕੂਵਰ ਦੇ ਵਿੱਚ ਦੋ ਹੀ ਹੈਲੀਕਾਪਟਰਸ ਨੇ
ਜੀ,
ਤੇ ਉਹ ਫਿਰ ਸਾਂਝੇ ਤੌਰ ਤੇ ਇਸਤੇਮਾਲ ਹੁੰਦੇ ਆ, ਦਿੱਕਤਾਂ ਆ ਰਹੀਆਂ ਨੇ। ਸਰ ਇੰਨਾ ਵੱਡਾ ਸ਼ਹਿਰ ਹੈ ਤੇ ਇੰਨੀ ਵੱਡੀ ਸਮੱਸਿਆ ਨਾਲ ਜੂਝ ਰਿਹਾ, ਤੇ ਫਿਰ ਸਾਡੇ ਕੋਲ ਆਪਣਾ ਹੈਲੀਕਾਪਟਰ ਹੋਣਾ ਚਾਹੀਦਾ। ਸੋ ਆਮ ਜਨਤਾ ਦੇ ਵਿੱਚ ਉਹਨੂੰ ਲੈ ਕੇ ਇੱਕ ਸੈਂਟੀਮੈਂਟ ਕਾਫੀ ਸਟਰੋਂਗ ਸੀ, ਸੋ ਉਹਦੇ ਤੇ ਜਿਵੇਂ ਕੈਸ਼ਨ ਕਰਨ ਦੀ ਕੋਸ਼ਿਸ਼ ਹੈ ਕਿ ਅਸੀਂ 90 ਦਿਨਾਂ ਦੇ ਅੰਦਰ ਅੰਦਰ ਹੈਲੀਕਾਪਟਰ ਲੈ ਕੇ ਦੇਵਾਂਗੇ ਸਰੀ ਪੁਲਿਸ ਸਰਵਿਸ ਨੂੰ, ਵੀ ਜੇ ਡਗ ਮੈਕੈਲਮ ਮੇਅਰ ਬਣ ਜਾਂਦੇ ਨੇ।
ਤੇ ਫਿਰ ਇੱਕ ਗੱਲ ਇਹਨਾਂ ਨੇ ਆਖੀ ਹੈ ਕਿ ਸਕਾਈ ਟ੍ਰੇਨ ਨੂੰ ਐਕਸਟੈਂਡ ਕੀਤਾ ਜਾਏਗਾ ਕਿੰਗ ਜਾਰਜ ਤੋਂ ਨਿਊਟਨ ਟਾਊਨ ਸੈਂਟਰ ਤੱਕ।
ਯਾ ਤੇ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਵਾਅਦਾ ਕੀਤਾ ਸੀ, ਸੋ
22 ਵਾਲੇ ਜਦੋਂ ਹਾਰੇ ਸੀ
22 ਵਾਲੇ ਇਲੈਕਸ਼ਨ ਦੇ ਵਿੱਚ, ਸੋ ਇਲੈਕਸ਼ਨ ਤੋਂ ਕੁਝ ਹਫ਼ਤੇ ਪਹਿਲਾਂ ਹੀ ਉਹਨਾਂ ਨੇ ਆਪਣੇ ਪਲੇਟਫਾਰਮ ਦੇ ਵਿੱਚ ਇਹ ਵਾਅਦਾ ਵੀ ਜੋੜਿਆ ਸੀ ਕਿ ਕਿੰਗ ਜਾਰਜ ਤੱਕ ਅਸੀਂ ਸਕਾਈ ਟ੍ਰੇਨ ਲੈ ਕੇ ਆਵਾਂਗੇ, ਤੇ ਉਦੋਂ ਇਲੈਕਸ਼ਨ ਨਹੀਂ ਜਿੱਤ ਸਕੇ, 800 ਵੋਟਾਂ ਦੇ ਫਰਕ ਤੋਂ ਤਕਰੀਬਨ ਹਾਰੇ ਸਨ, ਤੇ ਹੁਣ ਉਹ ਦੁਬਾਰਾ ਉਸ ਵਾਅਦੇ ਨੂੰ ਲੈ ਕੇ ਆਏ ਨੇ, ਤੇ ਉਹਨਾਂ ਦਾ ਕਹਿਣਾ ਵੀ ਦੇਖ ਲਓ ਅਸੀਂ ਲੈਂਗਲੀ ਤੱਕ ਵੀ। ਸੋ ਇਹ ਤਾਂ ਗੱਲ ਪੱਕੀ ਹੈ, ਸਾਰੇ ਇਸ ਗੱਲ ਨੂੰ ਮੰਨਦੇ ਨੇ। ਲਿੰਡਾ ਐਨਿਸ ਨੇ ਤਾਂ ਕਿਹਾ ਸੀ ਕਿ ਜਿਹੜੇ ਲੈਂਗਲੀ ਤੱਕ ਹੁਣ ਜਿਹੜੇ ਨਵੇਂ ਸਕਾਈ ਟ੍ਰੇਨ ਸਟੇਸ਼ਨ ਬਣਨੇ ਨੇ,
ਉਹਨਾਂ ਵਿੱਚੋਂ
ਇੱਕ ਸਟੇਸ਼ਨ ਦਾ ਨਾਮ ਡਗ ਮੈਕੈਲਮ ਦੇ ਨਾਂ ਤੇ ਰੱਖਿਆ ਜਾਵੇ, ਵੀ ਕਿਉਂਕਿ ਉਹਨਾਂ ਨੇ ਇਹਦੀ ਐਡਵੋਕੇਸੀ ਕੀਤੀ, ਉਹਨਾਂ ਦੇ ਕਰਕੇ ਹੀ ਇਹ ਐਕਸਟੈਂਸ਼ਨ ਪੋਸੀਬਲ ਹੋਈ
ਹੈ। ਮੈਂ ਗੱਡੀ ਮੋੜ ਕੇ, ਕਿਉਂਕਿ ਪਹਿਲਾਂ ਤਾਂ ਇੱਥੇ ਵਸ ਰਹੀ
LRT
ਦੀ LRT ਵਿਛਣੀ ਸੀ।
ਸੋ ਉਹਨਾਂ ਨੇ ਕਿਹਾ
ਉਹ ਵੀ ਉਹਦਾ ਰਾਊਟ ਵੀ ਵੱਖਰਾ ਸੀ, ਖੈਰ LRT ਨੇ ਕਿੰਗ ਜਾਰਜ ਤੇ ਇੱਧਰ ਆਉਣਾ ਸੀ, ਤੇ ਫਿਰ ਜਿਹੜੀ ਸਕਾਈ ਟ੍ਰੇਨ ਹੈਗੀ ਆ ਉਹ ਸਰੀ ਤੋਂ ਲੈਂਗਲੀ ਤੱਕ ਜਾਏਗੀ
ਜੀ। ਸੋ ਇਹਦੇ ਵਿੱਚ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਵੀ ਲੈਂਗਲੀ ਤੱਕ ਤਾਂ ਚਲੋ ਕੰਮ ਚੱਲ ਹੀ ਰਿਹਾ, ਤੇ ਅਸੀਂ ਹੁਣ ਕਿੰਗ ਜਾਰਜ ਤੱਕ ਵੀ ਸਕਾਈ ਟ੍ਰੇਨ ਲੈ ਕੇ ਆਵਾਂਗੇ।
ਪਰ ਬਸ ਵੀ ਸਵਾਲ ਤੇ ਪੈਸੇ ਕਿੱਥੋਂ ਆਉਣਗੇ, ਜੇ ਪੈਸੇ ਹੁਣ ਮੈਂ ਕਹਿੰਦਾ ਤੁਸੀਂ ਭਾਵੇਂ ਸਕਾਈ ਟ੍ਰੇਨ ਵਾਈਟ ਰੋਕ ਦੇ ਪੀਅਰ ਤੱਕ ਲੈ ਜਾਓ, ਗੱਲ ਤੇ ਕੋਸਟ ਦੀ ਆ, ਕੱਲ ਇਹ ਸਵਾਲ ਪੁੱਛਿਆ ਗਿਆ
ਜੀ ਜੀ। ਸੋ ਇਹਦੇ ਵਿੱਚ ਦੇਖੋ ਡਗ ਮੈਕੈਲਮ ਦੇ ਉੱਤੇ ਵਿਰੋਧੀ ਧਿਰਾਂ ਵੱਲੋਂ ਇਹ ਦੋਸ਼ ਲੱਗਦੇ ਰਹੇ ਨੇ, ਬ੍ਰੈਂਡਾ ਲੋਕ ਨੇ ਵੀ ਕੱਲ ਇਹ ਗੱਲ ਕਹੀ ਆ, ਤੇ ਅੱਜ ਸਵੇਰੇ ਲਿੰਡਾ ਐਨਿਸ ਵੱਲੋਂ ਵੀ ਸਟੇਟਮੈਂਟ ਜਾਰੀ ਕਰਕੇ ਇਹ ਗੱਲ ਕਹੀ ਗਈ ਕਿ ਡਗ ਮੈਕੈਲਮ ਦੇ ਜਿਹੜੇ ਨੰਬਰਸ ਨੇ ਦੇ ਡੋਂਟ ਐਡ ਅਪ, ਕਿ ਵੀ ਉਹ ਹਮੇਸ਼ਾ ਵਾਅਦਾ ਜਿਹੜਾ ਉਹ ਕਰਦੇ ਆ ਉਸ ਤੋਂ ਲੰਬਾ ਚੱਲਦਾ ਪਲਾਨ, ਤੇ ਜਿੰਨੇ ਦੇ ਵਿੱਚ ਉਹ ਕੰਮ ਕਰਨ ਦੀ ਗੱਲ ਕਰਦੇ ਨੇ ਉਸ ਤੋਂ ਖਰਚੀਲਾ ਹੁੰਦਾ ਪਲਾਨ। ਸਾਰੇ ਸਰੀ ਪੁਲਿਸ ਟ੍ਰਾਂਜੈਕਸ਼ਨ ਦੀ ਐਗਜ਼ਾਮਪਲ ਦਿੰਦੇ ਨੇ। ਕੱਲ ਮੇਅਰ ਬ੍ਰੈਂਡਾ ਲੋਕ ਨੇ ਇਹ ਗੱਲ ਕਹੀ, ਅੱਜ ਸਵੇਰੇ ਲਿੰਡਾ ਐਨਿਸ ਇਹ ਗੱਲ ਕਹਿ ਰਹੇ ਨੇ, ਲਿੰਡਾ ਐਨਿਸ ਨਾਲ ਬ੍ਰੈਂਡਾ ਲੋਕ ਨੂੰ ਵੀ ਘੇਰ ਰਹੇ ਨੇ, ਉਹ ਕਹਿੰਦੇ ਵੀ ਬ੍ਰੈਂਡਾ ਲੋਕ ਨੇ ਵੀ ਸਰੀ ਪੁਲਿਸ ਟ੍ਰਾਂਜੈਕਸ਼ਨ ਦੇ ਵਿੱਚ ਬਹੁਤ ਰਿਕੇ ਡਾਏ ਜਿਹਦੇ ਕਰਕੇ ਇਹ ਪਲਾਨ ਮਹਿੰਗਾ ਹੋ ਗਿਆ ਤੇ ਲੰਬਾ ਚੱਲਿਆ, ਪਰ ਕਹਿੰਦੇ ਡਗ ਮੈਕੈਲਮ ਦੇ ਨੰਬਰਸ ਦੇ ਡੋਂਟ ਐਡ ਅਪ। ਪਰ ਡਗ ਮੈਕੈਲਮ ਦਾ ਇਹਦੇ ਵਿੱਚ ਇਹ ਕਹਿਣਾ ਸੀ, ਕਹਿੰਦੇ ਵੀ ਦੇਖੋ ਜਦੋਂ ਮੈਂ 4 ਸਾਲ ਪਹਿਲਾਂ ਮੈਂ ਮੇਅਰ ਸੀਗਾ, ਕਹਿੰਦੇ ਉਦੋਂ ਸਾਡੇ ਕੋਲ 6 ਜਨਰਲ ਮੈਨੇਜਰ ਹੁੰਦੇ ਸੀ ਸਿਟੀ ਦੇ ਵਿੱਚ, ਕਹਿੰਦੇ ਹੁਣ ਸਾਡੇ ਕੋਲ 12 ਜਾਂ 15 ਕਹਿੰਦੇ ਜਨਰਲ ਮੈਨੇਜਰਸ ਨੇ, ਵਿਚ ਆਈ ਥਿੰਕ ਇਜ਼ ਟੂ ਮੱਚ।
ਕਹਿੰਦੇ ਸਾਡੇ ਕੋਲ ਪਬਲਿਕ ਸੇਫਟੀ ਦਾ ਇੱਕ ਪੂਰਾ ਡਿਪਾਰਟਮੈਂਟ ਬਣਿਆ ਹੋਇਆ, ਜਿਹਨੂੰ ਵਾਸੂ ਜੀ ਸਰੀ RCMP ਦੇ ਸਾਬਕਾ ਮੁਖੀ ਬ੍ਰਾਇਨ ਐਡਵਰਡਸ ਲੀਡ ਕਰਦੇ ਨੇ, ਤੇ ਪਿਛਲੇ ਸਾਲ ਅਗਸਤ ਸਤੰਬਰ ਦੇ ਵਿੱਚ ਇਹ ਡਿਪਾਰਟਮੈਂਟ ਐਸਟੈਬਲਿਸ਼ ਕੀਤਾ ਗਿਆ ਸੀ। ਤੇ ਡਗ ਮੈਕੈਲਮ ਦਾ ਇਹ ਕਹਿਣਾ ਵੀ ਸਾਡੇ ਕੋਲ ਦੇਖੋ ਆਲਰੇਡੀ ਆਪਣੀ ਲੋਕਲ ਪੁਲਿਸ ਆ, ਪੁਲਿਸ ਦਾ ਆਪਣਾ ਲਹਿਦਾ ਬੋਰਡ ਆ, ਫਿਰ ਸਾਨੂੰ ਸਿਟੀ ਵਾਲੇ ਲੈਵਲ ਤੇ ਪਬਲਿਕ ਸੇਫਟੀ ਡਿਪਾਰਟਮੈਂਟ ਦੀ ਲੋੜ ਕੀ ਆ।
ਤੇ ਪ੍ਰੋਵਿੰਸ਼ੀਅਲ ਪਬਲਿਕ ਸੇਫਟੀ ਡਿਪਾਰਟਮੈਂਟ ਵੀ ਹੈ,
ਉਹ ਵੀ ਹੈ, ਮਿਨਿਸਟਰੀ ਆ ਪਬਲਿਕ ਸੇਫਟੀ ਦੀ। ਸੋ ਇਹ ਵਾਲੀ ਗੱਲ ਉਹਨਾਂ ਨੇ ਹਾਈਲਾਈਟ ਕੀਤੀ ਆ। ਪਰ ਦੇਖੋ
ਤਾਂ ਬੇਸਿਕਲੀ ਉਹ ਕੀ ਕਹਿ ਰਹੇ, ਕਹਿੰਦੇ ਵੀ ਅਸੀਂ ਇਹ ਕੋਸਟ ਕਟਿੰਗ ਕਰਾਂਗੇ, ਜਿਹੜੇ ਜਨਰਲ ਮੈਨੇਜਰ ਜ਼ਿਆਦਾ ਨੇ, ਅਸੀਂ ਜਿਹੜੇ ਉਹ ਕਹਿੰਦੇ ਫਾਲਤੂ ਦੇ ਕੁਝ ਡਿਪਾਰਟਮੈਂਟਸ ਬਣਾਏ ਹੋਏ ਨੇ, ਜੋ ਕਿ ਸਰੀ ਕਨੈਕਟ ਦਾ ਕਹਿਣਾ ਬ੍ਰੈਂਡਾ ਲੋਕ ਦਾ ਵੀ ਬੜੇ ਜ਼ਰੂਰੀ ਡਿਪਾਰਟਮੈਂਟਸ ਨੇ, ਪਰ ਡਗ ਮੈਕੈਲਮ ਕਹਿ ਰਹੇ ਨੇ ਵੀ ਵਿੱਚੋਂ ਜਿਹੜੀ ਫਜ਼ੂਲ ਖਰਚੀ ਹੈ ਅਸੀਂ ਉਹਨੂੰ ਮਨਫੀ ਕਰਾਂਗੇ, ਕੋਸਟ ਕਟਿੰਗ ਕਰਕੇ ਕਹਿੰਦੇ ਪੈਸੇ ਕਾਫੀ ਵਿੱਚੋਂ ਵੱਧ ਜਾਣਗੇ।
ਜੇ ਤਾਂ ਦੇਖੋ ਤੁਸੀਂ ਕਹੋ ਵੀ ਕੋਸਟ ਕਟਿੰਗ ਕਰਕੇ ਨਾ, ਸਿਰਫ ਤੇ ਸਿਰਫ ਤੁਸੀਂ ਟੈਕਸ ਦੇ ਵਿੱਚ ਵਾਧਾ ਨਹੀਂ ਕਰੋਗੇ, ਇੱਕ ਤਾਂ ਕਿਉਂਕਿ ਦੇਖੋ ਚੀਜ਼ਾਂ ਕਿਹੜੀਆਂ ਕਿਹੜੀਆਂ ਨੇ, ਟੈਕਸ ਦੇ ਵਿੱਚ ਵਾਧਾ ਨਹੀਂ ਹੋਏਗਾ ਕੋਈ, ਮਤਲਬ ਕਿ ਜਿੰਨਾ ਰੈਵਨਿਊ ਸਿਟੀ ਦਾ ਹੈ ਪ੍ਰੋਪਰਟੀ ਟੈਕਸਿਸ ਤੋਂ, ਉਹਦੇ ਵਿੱਚ ਆਉਂਦੇ ਸਾਲਾਂ 'ਚ ਕੋਈ ਵਾਧਾ ਨਹੀਂ ਹੋਏਗਾ। ਜੇ
ਤੇ ਇਹ ਨਾ ਭੁੱਲੀਏ ਕਿ ਸਿਟੀਜ਼ ਦਾ ਜਿਹੜਾ ਮੇਨ ਤੇ
ਸੋਰਸ ਆਫ ਰੈਵਨਿਊ,
ਮੈਜੋਰਿਟੀ ਜਿਹੜਾ ਸੋਰਸ ਆਫ ਰੈਵਨਿਊ ਆ ਉਹ ਪ੍ਰੋਪਰਟੀ ਟੈਕਸ ਇਨਕਰੀਜ਼ ਹੀ ਹੈ,
ਪ੍ਰੋਪਰਟੀ ਟੈਕਸ
ਹੀ ਹੈ
ਜੀ। ਸੋ ਉਹਦੇ 'ਚ ਵਾਧਾ ਨਹੀਂ ਕਰਨਾ। ਹੈਲੀਕਾਪਟਰ ਜੇ ਸਰੀ ਪੁਲਿਸ ਸਰਵਿਸ ਨੂੰ ਲੈ ਕੇ ਦੇਣਾ ਤਾਂ ਉਹਦਾ ਪਹਿਲਾਂ ਪ੍ਰੋਕਿਓਰਮੈਂਟ ਦਾ ਖਰਚਾ, ਫਿਰ ਉਹਦਾ ਓਪਰੇਟਿੰਗ ਐਕਸਪੈਂਸ, ਉਹਦੀ ਭਰਪਾਈ ਕਿੱਥੋਂ ਹੋਣੀ ਆ, ਕਿਉਂਕਿ ਉਹ ਇਹ ਤਾਂ ਹੈ ਨਹੀਂ, ਜਿਹੜਾ ਹੈਲੀਕਾਪਟਰ ਆ ਉਹ ਕਮਾਈ ਦਾ ਸਾਧਨ ਥੋੜੇ ਹੋਣਾ, ਉਹ ਤਾਂ ਇੱਕ ਪੀਸ ਆਫ ਇਨਫਰਾਸਟ੍ਰਕਚਰ,
ਸਵਾਰੀਆਂ ਚੱਕਣ
ਸੋ ਉਦਾਂ ਦਾ ਹੋਣਾ ਨਹੀਂ,
ਝੂਟਾ ਦਈਏ ਤੁਹਾਨੂੰ
ਉਦਾਂ ਦਾ
ਉਹ ਸਰੀ
ਜਦ ਤੱਕ ਸਕਾਈ ਟ੍ਰੇਨ ਬਣਦੀ ਆ। ਸੋ ਇੱਕ ਉਹ
ਨਾਲ ਤੁਹਾਨੂੰ ਪੁਲਿਸਿੰਗ ਦਾ ਵੀ ਥੋੜਾ ਜਿਹਾ ਇੱਕ ਤੁਹਾਨੂੰ ਆਈਡੀਆ ਮਿਲੇਗਾ ਵੀ ਪੁਲਿਸ ਦੇਖੋ ਕਿੰਨਾ ਔਖਾ ਕੰਮ ਕਰਦੀ ਹੈ।
ਸੋ ਇੱਕ ਉਹ ਖਰਚਾ, ਤੀਜੀ ਉਹ ਵੀ ਖਰਚਾ, ਸੋ ਖਰਚਿਆਂ ਦੀ ਭਰਪਾਈ ਕਿੱਥੋਂ ਹੋਣੀ ਹੈ? ਐਂਡ ਦੈਟ ਇਜ਼ ਸਮਥਿੰਗ ਜਿਹੜਾ ਆਫਕੋਰਸ ਇਹ ਜਿਹੜਾ ਸਵਾਲ ਹੈ ਉਹਨੂੰ ਸੇਫ ਸਰੀ ਕੋਲੇਸ਼ਨ ਨੂੰ ਜਦੋਂ ਪੁੱਟ ਕੀਤਾ ਜਾਏਗਾ ਡਗ ਮਕੈਲਮ ਨੂੰ, ਉਹਨੂੰ ਕਰਨਗੇ ਡਿਫੈਂਡ ਆਪਣੇ ਹਿਸਾਬ ਨਾਲ। ਦੂਜੀ ਗੱਲ ਜਿਹੜੀ ਇੱਥੇ ਹੋਰ ਇੰਟਰਸਟਿੰਗ ਆ ਉਹ ਇਹ ਆ, ਉਹਨਾਂ ਨੇ ਇਹ ਵੀ ਆਖਿਆ ਕਿ ਜਿਹੜਾ ਨਿਊਟਨ ਦੇ ਵਿੱਚ ਨਵੇਂ ਕਮਿਊਨਿਟੀ ਸੈਂਟਰ ਦੀ ਜਿਹੜੀ ਸਾਈਟ ਸੀ ਉਸ ਸਾਈਟ ਨੂੰ ਅਸੀਂ ਬਣਾਵਾਂਗੇ, ਉੱਥੇ ਪੂਲ ਵੀ ਬਣਾਵਾਂਗੇ ਅਤੇ ਕਮਿਊਨਿਟੀ ਸੈਂਟਰ ਬਣੇਗਾ, ਕਿਉਂਕਿ ਮੌਜੂਦਾ ਕਾਉਂਸਲ ਨੇ ਇਸ ਮੇਅਰ ਨੇ ਨਹੀਂ ਕੀਤਾ ਉਹਦੇ ਬਾਰੇ ਕੰਮ ਕੋਈ। ਇਹਨਾਂ ਨੇ ਨਿਊਟਨ ਸੈਂਟਰ ਦੀ ਜਿਹੜੀ ਕਮਿਊਨਿਟੀ ਸੈਂਟਰ ਦੀ ਨਵੇਂ ਦੀ ਸਾਈਟ ਆ ਉਹੀ ਤਬਦੀਲ ਕੀਤੀ। ਕੱਲ੍ਹ ਨਿਊਟਨ ਦਾ ਕਮਿਊਨਿਟੀ ਪਲਾਨ ਜਿਹੜਾ ਇੱਕ ਐਂਡੋਰਸ ਕੀਤਾ 30 ਸਾਲਾਂ ਦਾ ਪਲਾਨ ਆ, ਉਹਦੇ 'ਚ ਇਸ ਮੌਜੂਦਾ ਮੇਅਰ ਦੀ ਲੀਡਰਸ਼ਿਪ ਅਧੀਨ ਕਾਉਂਸਲ ਦੇ ਟੀਚੇ ਕੁਝ ਵੱਖਰੇ ਨੇ।
ਤੇ ਜਿਹੜੀ ਨਵੀਂ ਸਾਈਟ ਤੇ ਆ ਉੱਥੇ ਉਹ ਕਹਿੰਦੇ ਅਸੀਂ ਜਿਹੜਾ ਪ੍ਰੀ ਕੰਸਟਰਕਸ਼ਨ ਵਰਕ ਸ਼ੁਰੂ ਕਰ ਦਿੱਤਾ ਹੋਇਆ
ਹੈ ਨਾ। ਤੇ ਅੱਛਾ, ਦੂਜੀ ਗੱਲ ਜਿਹੜੀ ਹੁਣ ਡਗ ਮਕੈਲਮ ਦਾ ਕਹਿਣਾ ਵੀ ਸਕਾਈ ਟ੍ਰੇਨ ਲਿਆਵਾਂਗੇ ਕਿੰਗ ਜਾਰਜ ਤੋਂ ਨਿਊਟਨ ਟਾਊਨ ਸੈਂਟਰ ਤੱਕ, ਮਤਲਬ ਫਿਰ ਜਿਹੜੀ ਬੱਸ ਰੈਪਿਡ ਟ੍ਰਾਂਜ਼ਿਟ ਆ
ਉਹਦਾ ਕੀ ਬਣੇਗਾ,
ਉਹਦਾ ਕੀ ਬਣੇਗਾ ਜਿਹੜੀ ਕਿ ਕਿੰਗ ਜਾਰਜ ਕੋਰੀਡੋਰ ਰਾਹੀਂ ਬੱਸ ਦੀ ਕਿਲੇ ਦੀ ਲੇਨ ਬਣਨੀ ਆ। ਸੋ ਇਹ ਕਾਫੀ ਫਸਵਾਂ ਇੱਕ ਪੋਲੀਟੀਕਲ ਨੈਰੇਟਿਵ ਆਉਂਦੇ ਮਹੀਨਿਆਂ ਦੇ ਵਿੱਚ ਇਹ ਦੇਖਣ ਨੂੰ ਮਿਲੇਗਾ, ਜਿਹਦੇ ਵਿੱਚੋਂ ਸਿੱਧਾ ਸਿੱਧਾ ਸਵਾਲ ਇੱਕ ਨਿਕਲਦਾ ਕਿ ਕੀ ਡਗ ਮਕੈਲਮ ਦੇ ਮੇਅਰ ਬਣਨ ਦਾ ਮਤਲਬ ਇਹ ਹੋਏਗਾ ਕਿ ਜਿਹੜੇ ਮੌਜੂਦਾ ਕਈ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਉਹਨਾਂ ਦੇ ਉੱਪਰ ਕਾਟਾ ਫੇਰ ਕੇ ਦੁਬਾਰਾ ਤੋਂ ਕੰਮ ਸ਼ੁਰੂ ਹੋਏਗਾ, ਕਈਆਂ ਦਾ ਇਹ ਕਹਿਣਾ ਹੋਏਗਾ, ਕਈ ਇਸ ਗੱਲ ਨੂੰ ਆਈ ਥਿੰਕ ਹਾਈਲਾਈਟ ਕਰਨਾ ਜ਼ਰੂਰੀ ਆ ਕਿ ਨਹੀਂ ਜੀ, ਜਿਹੜੇ ਡਗ ਮਕੈਲਮ ਦੇ ਪਲਾਨਸ ਨੇ ਉਹ ਬਿਹਤਰ ਇਨਫਰਾਸਟ੍ਰਕਚਰ ਆ, ਕਿ BRT ਨਾਲੋਂ ਸਕਾਈ ਟ੍ਰੇਨ ਬਿਹਤਰ ਆ, ਸਰੀ ਪੁਲਿਸ ਨੂੰ ਹੈਲੀਕਾਪਟਰ ਮਿਲਣਾ ਜ਼ਰੂਰੀ ਆ, ਉਹ ਪਬਲਿਕ ਸੇਫਟੀ ਲਈ ਜ਼ਰੂਰੀ ਆ, ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦ ਤੁਸੀਂ ਬਜਟ ਦੀ ਛਾਨਣੀ ਰਾਹੀਂ ਵੇਖਦੇ ਹੋ ਤਾਂ ਫਿਰ ਉਹ ਕਿੱਥੇ ਸੈੱਟ ਹੁੰਦੀਆਂ ਨੇ ਇਹ ਦੇਖਣਾ ਹੋਏਗਾ।
ਬਿਲਕੁਲ, ਸੋ ਮਹਿੰਗੇ ਵਾਅਦੇ ਨੇ ਪਰ ਵਾਅਦੇ ਜਿਹੜੇ ਨੇ ਇਹ ਆਮ ਵੋਟਰ ਨੂੰ ਪਸੰਦ ਆਉਣ ਵਾਲੇ ਨੇ,
ਤੇ ਮਹਿੰਗੇ ਵਾਅਦੇ ਪੁਗਾਉਣ ਦਾ ਡਗ ਮਕੈਲਮ ਦਾ ਇਤਿਹਾਸ ਰਿਹਾ ਹੈ, ਭਾਵੇਂ ਸਕਾਈ ਟ੍ਰੇਨ ਵਾਲੀ ਐਕਸਟੈਂਸ਼ਨ ਹੋਵੇ ਜਾਂ ਸਰੀ ਪੁਲਿਸ ਵਾਲੀ।
ਦੇਖੋ, ਉਹਨਾਂ ਨੇ ਉਹ ਚੀਜ਼ ਸ਼ੁਰੂ ਕਰਾਤੀ, ਪੁਲਿਸ ਟ੍ਰਾਂਜੈਕਸ਼ਨ ਸ਼ੁਰੂ ਕਰਾਤੀ, ਨਿਬੜੀ ਅਜੇ ਤੱਕ ਨਹੀਂ।
ਜੀ ਜੀ,
ਸੋ ਉਹਦਾ ਜਿਹੜਾ ਖਲਾਰਾ ਜਿਹਾ ਪਿਆ ਉਹ ਫਿਰ ਦੂਸਰੀ ਕਾਉਂਸਲ ਨੂੰ ਸੰਭਾਲਣਾ ਪਿਆ, ਭਾਵੇਂ ਉਹਨਾਂ ਨੂੰ ਨਜਿੱਠਣਾ ਪਿਆ,
ਜਾਂ ਕਈ ਇਹ ਕਹਿਣਗੇ ਕਿ ਉਹ ਖਲਾਰਾ ਪਾਇਆ ਹੀ ਦੂਜੀ ਕਾਉਂਸਲ ਨੇ ਜ਼ਿਆਦਾ ਸੀ ਉਹਨਾਂ ਡਿੱਕੇ ਬਹੁਤ ਡਾਂਤੇ।
ਡਿਬੇਟਬਲ ਆ
ਜੀ ਜੀ,
ਪਰ ਟ੍ਰਾਂਜੈਕਸ਼ਨ ਉਹਨਾਂ ਨੇ ਸ਼ੁਰੂ ਕਰਾਤੀ, ਮੁਕੰਮਲ ਨਹੀਂ ਹੋ ਸਕੀ ਉਹਨਾਂ ਦੀ ਟਰਮ ਦੌਰਾਨ। ਫਿਰ ਇਸੇ ਤਰ੍ਹਾਂ ਸਕਾਈ ਟ੍ਰੇਨ ਦੀ ਕੰਸਟਰਕਸ਼ਨ, ਚਲੋ ਉਹਨੂੰ ਲੱਗਦਾ ਵੀ ਜ਼ਿਆਦਾ ਸਮਾਂ ਹੈ, ਉਹ ਸ਼ੁਰੂ ਕਰਾਤੀ ਪਰ ਉਹ ਅਜੇ ਵੀ ਮੁਕੰਮਲ ਨਹੀਂ ਹੋਈ ਕੰਸਟਰਕਸ਼ਨ। ਸੋ ਮੁਕੰਮਲ ਜਦੋਂ ਹੁੰਦੀ ਹੈ ਫਿਰ ਉਹਦੀ ਪ੍ਰੋਪਰ ਜਿਹੜੀ ਕੋਸਟ ਆਉਂਦੀ ਹੈ, ਸਾਨੂੰ ਪਤਾ ਕਿ ਲੈਂਗਲੀ ਤੱਕ ਜਿਹੜੀ ਸਕਾਈ ਟ੍ਰੇਨ ਸੀ ਇਹਦੀ ਓਰੀਜਨਲ ਕੋਸਟ ਉਹ ਡੇਢੀ ਹੋ ਚੁੱਕੀ, ਹੁਣ ਓਰੀਜਨਲ ਤੋਂ ਜਿਹੜੀ ਕੋਸਟ ਉਹ ਡੇਢੀ ਹੋ ਚੁੱਕੀ,
ਜਦੋਂ ਕਿ ਪਹਿਲਾਂ ਇਹ ਦੋ ਫੇਜ਼ਿਸ ਬਣਨੀ ਸੀ, ਇੱਕ ਸਿੰਗੂਲਰ ਫੇਜ਼ ਦੇ ਵਿੱਚ ਬਣਨ ਦੇ ਬਾਵਜੂਦ ਇਹਦੀ ਕੋਸਟ ਵੱਧ ਗਈ,
ਡੇਢੀ ਹੋਈ। ਤੇ ਪੁਲਿਸ ਟ੍ਰਾਂਜੈਕਸ਼ਨ ਵੀ ਮੇਅਰ ਨੇ ਉਦੋਂ ਕਿਹਾ ਸੀ ਕਿ ਇਹ ਸਰੀ RCMP ਤੋਂ ਸਾਨੂੰ 10% ਮਹਿੰਗੀ ਹੀ ਪਏਗੀ ਸਰੀ ਪੁਲਿਸ ਸਰਵਿਸ, ਤੇ ਉਹ ਗੱਲ ਸੱਚ ਨਹੀਂ ਸਾਬਤ ਹੋਈ। ਸਰੀ ਪੁਲਿਸ ਸਰਵਿਸ ਭਾਵੇਂ ਚਲੋ ਵਧੀਆ ਹੋਏਗੀ ਮਾੜੀ ਹੋਏਗੀ ਉਹ ਡਿਬੇਟੇਬਲ ਹੈ ਸਰਵਿਸ, ਹੁਣ ਸਾਡੀ ਮੌਜੂਦਾ ਪੁਲਿਸ ਸਰਵਿਸ ਅਸੀਂ ਸਾਨੂੰ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ ਉਹਨਾਂ ਨੂੰ, ਪਰ ਇਹ ਗੱਲ ਤਾਂ ਪੱਕੀ ਹੈ ਵੀ ਉਹ ਸਰੀ RCMP ਤੋਂ ਸਿਰਫ 10% ਮਹਿੰਗੀ ਪੁਲਿਸ ਸਰਵਿਸ ਨਹੀਂ ਹੈ, ਇਹ ਕਾਫੀ ਜ਼ਿਆਦਾ ਮਹਿੰਗਾ ਪਿਆ ਸਾਨੂੰ ਸੌਦਾ, ਪਰ ਕੋਸਟਿੰਗ ਨੂੰ ਲੈ ਕੇ ਕਿੰਤੂ ਪ੍ਰੰਤੂ ਹੋਣਾ। ਤੇ ਇਹਦੇ ਵਿੱਚ ਜੋ ਹੁਣ ਅਸੀਂ ਦੇਖਿਆ ਕਿ ਇੱਕ ਟ੍ਰੈਂਡ ਜਿਹਾ ਬਣ ਗਿਆ ਕਿ ਪ੍ਰੋਵਿੰਸ਼ੀਅਲੀ ਹੋਵੇ, ਫੈਡਰਲੀ ਹੋਵੇ ਜਾਂ ਹੁਣ ਉਹ ਮਿਊਨਿਸਪਲੀ ਹੈ, ਕਿ ਜਦੋਂ ਵੀ ਇਲੈਕਸ਼ਨ ਹੁੰਦਾ ਪੁਰਾਣੀ ਜਿਹੜੀ ਸਰਕਾਰ ਆ ਉਹਦੇ ਪਲਾਨਸ ਨੂੰ ਢਾ ਕੇ ਨਵੀਂ ਚੀਜ਼ ਉਸਾਰਨ ਦੀ ਬੜੀ ਗੱਲ ਹੁੰਦੀ ਆ।
ਜਿਹੜੀ ਮੌਜੂਦਾ ਕੌਂਸਲ ਆ ਇਹਨਾਂ ਨੇ ਵੀ ਤਾਂ ਜਿਹੜੇ ਸਾਬਕਾ ਕਿੰਗ ਜਾਰਜ ਤੇ ਰੋਨਾ ਵਾਲੀ ਸਾਈਟ ਆ,
ਹਾਂਜੀ,
ਇੱਥੇ ਨਿਊਟਨ ਕਮਿਊਨਿਟੀ ਸੈਂਟਰ ਦਾ ਪਲਾਨ ਕੈਂਸਲ ਕਰਕੇ
ਬਿਲਕੁਲ
ਦੂਜੇ ਪਾਸੇ ਜਾ ਕੇ ਲੱਗੇ,
ਗਵਰਨਮੈਂਟ ਹੋ ਚੁੱਕੀ ਸੀ, ਸਾਰਾ ਕੁਝ ਹੋ ਚੁੱਕਿਆ ਸੀ, ਕੰਮ ਸ਼ੁਰੂ ਹੋਣ ਵਾਲਾ ਸੀ, ਬੋਰਡ ਵੀ ਲੱਗ ਗਏ ਸੀ ਤੇ ਉਹਦੇ ਆਲੇ ਦੁਆਲੇ ਹਰੇ ਰੰਗ ਦੇ ਜਿਹੜੇ ਬੋਰਡ ਲੱਗੇ ਹੋਏ ਸੀ, ਉੱਥੋਂ ਕਹਿੰਦੇ ਇੱਥੇ ਨਹੀਂ ਬਣਾਵਾਂਗੇ ਉੱਧਰ ਬਣਾਵਾਂਗੇ। ਸੋ ਇਹ ਜਿਹੜਾ ਮੌਜੂਦਾ ਚੀਜ਼ ਨੂੰ ਢਾ ਕੇ ਹੋਰ ਥਾਂ ਤੇ ਕੰਮ ਬਣਾਉਣਾ, ਉਹਦੇ ਕਰਕੇ ਦੇਖੋ ਕੁਝ ਲੋਕ ਖੁਸ਼ ਹੁੰਦੇ ਹੋਣਗੇ ਵੀ ਕਈਆਂ ਦੇ ਹਿਸਾਬ ਨਾਲ ਹੋਏਗਾ ਕਿ ਇਹ ਬਿਹਤਰ ਆਈਡੀਆ ਹੈ, ਇਹ ਬਿਹਤਰ ਇਨਫਰਾਸਟ੍ਰਕਚਰ ਹੋਏਗਾ, ਪਰ ਉਹਦੇ ਵਿੱਚ ਇਹ ਨਾ ਭੁੱਲੀਏ ਕਿ ਜਿਹੜਾ ਨੁਕਸਾਨ ਆ ਉਹ ਟੈਕਸਪੇਅਰ ਦਾ ਹੁੰਦਾ।
ਬਿਲਕੁਲ ਸਹੀ ਗੱਲ,
ਕਿ ਇੱਕ ਚੀਜ਼ ਬਣੀ, ਹੁਣ ਮੈਸੀ ਟਨਲ ਦੀ ਐਗਜ਼ਾਮਪਲ ਹੀ ਆ, ਬ੍ਰਿਜ ਬਣਾਉਣਾ ਕਿ ਟਨਲ ਬਣਾਉਣੀ, ਉਹਦੇ ਵਿੱਚ ਨਾ ਬ੍ਰਿਜ ਬਣਿਆ ਨਾ ਟਨਲ ਬਣੀ ਆ ਤੇ ਪੈਸੇ ਬੜੇ ਜ਼ਾਇਆ ਹੋ ਚੁੱਕੇ,
ਕਿਉਂਕਿ ਕੁਛ ਵੀ ਨਹੀਂ ਬਣਿਆ। ਜਿਹੜੀਆਂ ਉਹਦੇ ਅੰਦਰ ਲਾਈਟਾਂ ਵਾਸੂ ਜੀ ਕੀਤੀਆਂ ਸੀਗੀਆਂ ਅਪਡੇਟ, ਉੱਥੇ ਪਤਾ ਨਹੀਂ ਕਿੰਨੇ ਮਿਲੀਅਨ ਡਾਲਰ ਦਾ ਖਰਚਾ ਆ ਗਿਆ,
ਸਿਰਫ ਲਾਈਟਾਂ ਦੀ,
ਜਿਹੜੀਆਂ ਉਹ ਲਾਈਟਾਂ ਬਲਦੀਆਂ ਟਨਲ ਦੇ ਅੰਦਰ, ਉਹ ਇਸ ਪੁਰਾਣੀ ਟਨਲ ਜਿਹੜੀ ਕਿ ਹੁਣ ਕਹਿ ਲਓ ਵੀ ਆਉਂਦੇ ਸਾਲਾਂ ਦੇ ਵਿੱਚ ਵੀ ਇਹ ਤਾਂ ਹੁਣ ਬਸ ਆਪਾਂ ਬੁੱਤਾ ਸਾਰ ਰਹੇ ਹਾਂ ਇਹਦੇ ਨਾਲ, ਉਹਦੇ ਅੰਦਰ ਮਲਟੀ ਮਿਲੀਅਨ ਡਾਲਰ ਦੀਆਂ ਨਵੀਆਂ ਲਾਈਟਾਂ ਲਾਉਣੀਆਂ
ਪਈਆਂ। ਐਗਜੈਕਟਲੀ,
ਵਾਸੂ ਜੀ ਇਸ ਦੱਸ ਦਈਏ ਡੇ ਟੂ ਡੇ ਗਰੋਸਰੀ ਐਂਡ ਪ੍ਰੋਡਿਊਸ ਡੈਲਟਾ ਵਾਲੇ ਸੂਚਨਾ ਦੇ ਰਹੇ ਨੇ, ਡੈਲਟਾ ਵਿੱਚ ਤੁਹਾਡਾ ਪਸੰਦੀਦਾ ਗਰੋਸਰੀ ਸਟੋਰ ਵਾਪਸ ਆ ਗਿਆ ਹੈ। ਡੇ ਟੂ ਡੇ ਗਰੋਸਰੀ ਐਂਡ ਪ੍ਰੋਡਿਊਸ ਰੀਓਪਨ ਹੋ ਗਿਆ 120 ਸਟਰੀਟ ਤੇ 82 ਐਵੀਨਿਊ ਤੇ, ਹੁਣ ਹੈੱਡ ਆਫਿਸ ਮੈਨੇਜਮੈਂਟ ਦੇ ਅੰਡਰ ਲੋਕੇਸ਼ਨ ਨੂੰ ਪੂਰੀ ਤਰ੍ਹਾਂ ਰਿਫਰੈਸ਼ ਕਰ ਦਿੱਤਾ ਗਿਆ ਹੈ। ਫੁੱਲੀ ਸਟਾਕਡ ਸ਼ੈਲਵਸ ਨਾਲ ਕਰੋ ਫੁੱਲ ਔਨ ਸੇਵਿੰਗਸ, ਫਰੈਸ਼ ਪ੍ਰੋਡਿਊਸ, ਡਰਾਈ ਗਰੋਸਰੀਜ਼, ਯੂਟੈਂਸਿਲਸ ਅਤੇ ਤੁਹਾਡੀ ਰੋਜ਼ ਦੀ ਜ਼ਰੂਰਤ ਦਾ ਸਾਰਾ ਸਮਾਨ ਇੱਕੋ ਥਾਂ ਤੇ ਅਨਬੀਟੇਬਲ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ ਡੇ ਟੂ ਡੇ ਗਰੋਸਰੀ ਐਂਡ ਪ੍ਰੋਡਿਊਸ 1197 61 82 Avenue Delta, ਜਿੱਥੇ ਚੱਲ ਰਹੇ ਨੇ ਓਪਨਿੰਗ ਸਪੈਸ਼ਲ ਆਫਰਸ। ਸੋ ਡੇ ਟੂ ਡੇ ਗਰੋਸਰੀ 120 ਤੇ 82 ਤੇ ਡੈਲਟਾ ਵਿੱਚ ਦੁਬਾਰਾ ਖੁੱਲ੍ਹ ਗਿਆ, ਹੁਣ ਡਾਇਰੈਕਟ ਹੈੱਡ ਆਫਿਸ ਮੈਨੇਜਮੈਂਟ ਦੀ ਦੇਖ ਰੇਖ ਅਧੀਨ। ਵਾਸੂ ਜੀ, ਇੱਕ ਹੋਰ ਇੰਟਰਸਟਿੰਗ ਖਬਰ ਆ ਕਿ ਸਿਟੀ ਆਫ ਸਰੀ ਵੱਲੋਂ ਮੁਕੱਦਮਾ ਕਰ ਦਿੱਤਾ ਗਿਆ ਹੈ ਮੈਟਰੋ ਵੈਨਕੂਵਰ ਦੀ ਇੱਕ ਇਕਨੋਮਿਕ ਡਿਵੈਲਪਮੈਂਟ ਏਜੰਸੀ ਆ, ਮੈਟਰੋ ਵੈਨਕੂਵਰ ਦੀ ਏਜੰਸੀ ਜਿਹਦਾ ਨਾਮ ਹੈ ਇਨਵੈਸਟ ਵੈਨਕੂਵਰ। ਅਤੇ ਇਨਵੈਸਟ ਵੈਨਕੂਵਰ ਦਾ ਟੀਚਾ ਕੀ ਆ, ਉਹ ਕਹਿੰਦੇ ਕੀ ਨੇ ਕਿ ਜੀ ਅਸੀਂ ਤਾਂ ਆਪਣੇ ਪੂਰੇ ਖੇਤਰ ਦੇ ਵਿੱਚ ਇਨਵੈਸਟਮੈਂਟ ਨੂੰ ਅਟਰੈਕਟ ਕਰਨ ਦੇ ਵਾਸਤੇ ਕੰਮ ਕਰਦੇ ਹਾਂ। ਇਹ ਹੁਣ ਸਾਨੂੰ ਪਤਾ ਹੈ ਕਿ ਮੈਟਰੋ ਵੈਨਕੂਵਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਬੜੇ ਉੱਠਦੇ ਰਹੇ ਨੇ ਪਿਛਲੇ ਸਾਲਾਂ, ਜਦੋਂ ਦਾ ਉਹ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਨੌਰਥ ਸ਼ੋਰ ਵਾਲਾ 5 ਗੁਣਾ ਭਾਅ 'ਤੇ ਬਣਿਆ, ਕਿ ਇਹਨਾਂ ਨੂੰ ਸਿਰਫ ਆਪਣੇ ਜਿਹੜੇ ਮੇਨ ਕੰਮ ਹੈ ਉਹਦੇ ਉੱਪਰ ਹੀ ਫੋਕਸ ਕਰਨਾ ਚਾਹੀਦਾ, ਜੋ ਕਿ ਹੈ ਵਾਟਰ ਸੂਵੇਜ ਅਤੇ ਵੇਸਟ ਕਲੈਕਸ਼ਨ, ਵੀ ਸਿਰਫ ਉਹਦਾ ਕੰਮ ਕਰੋ ਤੁਸੀਂ, ਬਾਕੀ ਚੀਜ਼ਾਂ ਦੇ ਵਿੱਚ ਤੁਸੀਂ ਐਵੇਂ ਫਾਲਤੂ ਦੇ ਵਿੱਚ ਆਪਣੇ ਲੱਤ ਨਾ ਅੜਾਓ, ਕਿਉਂਕਿ ਤੁਹਾਡੇ ਕੋਲ ਜਿਹੜੇ ਤੁਸੀਂ ਜਿਸ ਹਿਸਾਬ ਦੇ ਖਰਚੇ ਕਰਦੇ ਹੋ ਉਹ ਫਿਰ ਸਹੇੜਨੇ ਅਤੇ ਜਸਟੀਫਾਈ ਕਰਨੇ ਬੜੇ ਔਖੇ ਨੇ। ਜਿਹੜਾ ਵਾਸੂ ਜੀ ਇਨਵੈਸਟ ਵੈਨਕੂਵਰ ਦਾ ਇਹਨਾਂ ਦਾ ਇਹ ਏਜੰਸੀ ਆ, ਜਿੰਨੀ ਵੀ ਮੈਟਰੋ ਵੈਨਕੂਵਰ ਦੀਆਂ, ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦੀਆਂ ਜਿੰਨੀਆਂ ਵੀ ਮੈਂਬਰ ਮਿਊਨਿਸਪੈਲਿਟੀਜ਼ ਨੇ, ਸਿਟੀਜ਼ ਨੇ, ਉਹ ਇਹਦੇ ਵਿੱਚ ਪੈਸੇ ਕੰਟਰੀਬਿਊਟ ਕਰਦੀਆਂ।
ਸੋ 2019 ਦੇ ਵਿੱਚ ਇਹ ਇਨਵੈਸਟ ਵੈਨਕੂਵਰ ਏਜੰਸੀ ਬਣਾਈ ਗਈ ਮੈਟਰੋ ਵੈਨਕੂਵਰ ਵੱਲੋਂ, ਤੇ ਇਹਨਾਂ ਦਾ ਇਹ ਕਹਿਣਾ ਇਹ ਸੀ ਵੀ ਅਸੀਂ ਇਹਦੇ ਨਾਲ ਕੀ ਕਰਾਂਗੇ, ਮੈਟਰੋ ਵੈਨਕੂਵਰ ਪੂਰੇ ਰੀਜਨ ਦੇ ਵਿੱਚ ਨਵੀਂ ਇਨਵੈਸਟਮੈਂਟ ਲੈ ਕੇ ਆਵਾਂਗੇ, ਨਵੀਆਂ ਜੋਬਸ ਕ੍ਰੀਏਟ ਹੋਣਗੀਆਂ, ਕੰਪਨੀਆਂ ਆ ਕੇ ਇੱਥੇ ਦਫ਼ਤਰ ਖੋਲਣਗੀਆਂ, ਵੇਅਰ ਹਾਊਸਿਸ ਬਣਾਉਣਗੀਆਂ, ਇਨਵੈਸਟਮੈਂਟ ਹੋਏਗੀ ਕਿ ਸਾਰਿਆਂ ਦਾ ਫਾਇਦਾ ਹੋਏਗਾ। ਹੁਣ ਚੱਕਰ ਇਹ ਹੈ ਕਿ ਜੇ ਆਪਾਂ ਦੇਖੀਏ 2025 ਦੇ ਵਿੱਚ ਇਨਵੈਸਟ ਵੈਨਕੂਵਰ ਦਾ ਬਜਟ ਹੈ $5 million ਦਾ, ਕਿ ਜਿਹੜਾ ਖਰਚਾ ਵਗੈਰਾ ਇਹਨਾਂ ਦਾ ਹੋਏਗਾ ਚੱਲਦਾ ਰੱਖਣ ਲਈ ਇਸ ਏਜੰਸੀ ਨੂੰ, ਉਹਦੇ ਵਿੱਚੋਂ $4.2 million ਮਿਊਨਿਸਪੈਲਿਟੀਜ਼ ਜਿਹੜੀਆਂ ਮੈਂਬਰ ਨੇ ਮੈਟਰੋ ਵੈਨਕੂਵਰ ਦੀਆਂ
ਉਹਨਾਂ ਨੇ
ਦੇਣੇ ਨੇ। ਸੋ ਸਿਟੀ ਆਫ ਸਰੀ ਦਾ ਕਹਿਣਾ ਕਿ 2019 ਤੋਂ ਲੈ ਕੇ ਹੁਣ ਤੱਕ ਅਸੀਂ $2.6 million ਇਸ ਏਜੰਸੀ ਦੇ ਖਰਚਿਆਂ ਨੂੰ ਚੱਲਦਾ ਰੱਖਣ ਲਈ ਦੇ ਚੁੱਕੇ ਹਾਂ, ਤੇ ਉਹਦੇ ਵਿੱਚੋਂ ਸਾਨੂੰ ਵੈਲਿਊ ਫਾਰ ਮਨੀ ਨਹੀਂ ਮਿਲੀ, ਇਸ ਸਰੀ ਦੇ ਵਿੱਚ ਇਸ ਏਜੰਸੀ ਦੇ ਕਰਕੇ ਦਾ ਕੋਈ ਇਨਵੈਸਟਮੈਂਟ ਆਈ ਨਹੀਂ। ਸੋ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਸਿਟੀ ਆਫ ਸਰੀ ਨੇ ਇੱਕ ਅਰਜ਼ੀ ਲਗਾਈ ਮੈਟਰੋ ਵੈਨਕੂਵਰ ਨੂੰ, ਚਿੱਠੀ ਲਿਖੀ, ਉਹਨਾਂ ਨੇ ਕਿਹਾ ਵੀ ਜੀ ਰਿਸਪੈਕਟਫੁਲੀ ਅਸੀਂ ਇਨਵੈਸਟ ਵੈਨਕੂਵਰ ਦੇ ਵਿੱਚੋਂ ਵਿਦਡਰਾ ਕਰਨਾ ਚਾਹੁੰਦੇ ਹਾਂ,
ਸਾਡੇ ਪੈਸੇ ਮੋੜ ਦਿਓ,
ਤੇ ਜਿਹੜੇ ਅਸੀਂ 2019 ਤੋਂ ਤੁਹਾਨੂੰ ਹੁਣ ਤੱਕ ਪੈਸੇ ਦਿੱਤੇ ਨੇ ਸਾਨੂੰ ਪੈਸੇ ਮੋੜ ਦਿੱਤੇ ਜਾਣ। ਉਹਦੇ ਜਵਾਬ ਦੇ ਵਿੱਚ ਅਗਲੇ ਮਹੀਨੇ ਮਈ 2025 ਦੇ ਵਿੱਚ ਮੈਟਰੋ ਵੈਨਕੂਵਰ ਦੇ ਜਿਹੜੇ CAO ਨੇ, ਚੀਫ ਐਡਮਿਨਿਸਟ੍ਰੇਟਿਵ ਆਫਿਸਰ ਜੈਰੀ ਡੋਬਰੋਵਾਲ ਨੇ, ਉਹਨਾਂ ਨੇ ਫਿਰ ਰਿਪਲਾਈ ਕੀਤਾ ਤੇ ਉਹ ਕਹਿੰਦੇ ਕਿ ਦੇਖੋ ਵੀ ਜਿਹੜੀ ਇਨਵੈਸਟ ਵੈਨਕੂਵਰ ਹੈ ਵੀ ਇਹਦੇ ਵਿੱਚੋਂ ਤੁਸੀਂ ਯੂਨੀਲੈਟਰਲੀ ਵਿਦਡਰਾ ਨਹੀਂ ਕਰ ਸਕਦੇ ਤੇ ਰੀਫੰਡ ਦਾ ਤਾਂ ਕੋਈ ਕੇਸ ਬਣਦਾ ਹੀ ਨਹੀਂ। ਸੋ ਇਹਦੇ ਜਵਾਬ ਵਿੱਚ ਹੁਣ ਸਿਟੀ ਵੱਲੋਂ ਇਹ ਕਿਹਾ ਜਾ ਰਿਹਾ ਕਿ ਸੋ ਸਿਟੀ ਦੇ ਜਿਹੜੇ ਮੈਨੇਜਰ ਨੇ ਸਾਡੇ ਰੌਬ ਕੋਸਟੈਂਜ਼ੋ, ਉਹਨਾਂ ਨੇ ਚਿੱਠੀ ਲਿਖ ਕੇ ਕਿਹਾ, ਕਹਿੰਦੇ ਅੱਜ ਤੋਂ ਬਾਅਦ ਅਸੀਂ ਤੁਹਾਡੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਪਾਉਣਾ, ਤੁਹਾਨੂੰ ਕੋਈ ਪੈਸੇ ਨਹੀਂ ਭੇਜਣੇ। ਤੇ ਦੂਜੀ ਗੱਲ ਕਹਿੰਦੇ ਕਿ ਸਾਡਾ ਆਧਾਰ ਕੀ ਹੈ ਸਾਡੀ ਆਰਗੂਮੈਂਟ ਦਾ, ਕਿਉਂਕਿ ਜਿਹੜੇ ਪੈਸੇ ਤੁਸੀਂ ਸਾਡੇ ਕੋਲੋਂ ਅੱਜ ਤੱਕ ਕਲੈਕਟ ਕੀਤੇ ਨੇ ਉਹ ਪੈਸੇ ਮੋੜੋ, ਕਿਉਂਕਿ ਉਹ ਤੁਸੀਂ ਇਲੀਗਲੀ ਕਲੈਕਟ ਕੀਤੇ ਨੇ, ਕਿਉਂਕਿ ਜਦੋਂ 2019 ਦੇ ਵਿੱਚ ਇਨਵੈਸਟ ਵੈਨਕੂਵਰ ਨੂੰ ਬਣਾਇਆ ਗਿਆ ਉਹਦੇ ਨਾਲ ਕੋਈ ਸਪੋਰਟਿੰਗ ਬਾਇਲਾਅ ਐਗਜ਼ਿਸਟ ਨਹੀਂ ਕਰਦਾ।
ਹਾਂ, ਤੇ ਉਹਨਾਂ ਨੇ ਇਹ ਆਖਿਆ ਕਿ ਜਿਹੜਾ ਇਹਦੇ ਕਰਕੇ ਤੁਸੀਂ ਨਾ ਕੋਈ ਪ੍ਰੋਪਰ ਕੰਸਲਟੇਸ਼ਨ ਕੀਤੀ, ਨਾ ਇਹਦਾ ਕੋਈ ਪ੍ਰੋਪਰ ਬਾਇਲਾਅ ਬਣਾਇਆ। ਜੈਰੀ ਡੋਬਰੋਵਾਲਨੀ ਨੇ ਜਦੋਂ ਲਾਸਟ ਈਅਰ ਚਿੱਠੀ ਲਿਖੀ, ਉਹਨਾਂ ਨੇ ਕਿਹਾ ਵੀ ਜਿਹੜਾ ਸਾਡਾ ਇਸ ਵੇਲੇ ਸਕੋਪ ਆਫ ਸਰਵਿਸਿਜ਼ ਪ੍ਰਦਾਨ ਕਰਨ ਦਾ ਹੈ ਉਹਦੇ ਅਧੀਨ ਇਹ ਆਉਂਦਾ, ਇਸ ਕਰਕੇ ਸਾਨੂੰ ਲੈਦੇ ਬਾਇਲਾਅ ਦੀ ਜ਼ਰੂਰਤ ਨਹੀਂ, ਇਸ 'ਤੇ ਤਾਂ ਇਹ ਕੰਮ ਕਰਾਂਗੇ। ਵਾਸੂ ਜੀ, ਤੁਸੀਂ ਇਹ ਦੇਖੋ ਕਿ ਇਨਵੈਸਟ ਸਰੀ ਨਾਂ ਦੀ ਸੰਸਥਾ ਸਿਟੀ ਆਫ ਸਰੀ ਦੀ ਆਪਣੀ ਵੀ ਐਗਜ਼ਿਸਟ ਕਰਦੀ ਆ, ਜਿਹਦਾ ਕਿ ਮਕਸਦ ਇਹ ਵੀ ਸਰੀ ਦੇ ਵਿੱਚ ਇਨਵੈਸਟਮੈਂਟ ਅਟਰੈਕਟ ਕਰਨੀ ਆ। ਆਹ 2025 ਦਾ ਇੱਕ ਪਿਛਲੇ ਸਾਲ ਦਾ ਫਰਵਰੀ ਦਾ ਮੈਮੋ ਆ, ਉਹਦੇ ਮੁਤਾਬਕ ਮੈਟਰੋ ਵੈਨਕੂਵਰ ਦਾ ਇਹ ਕਹਿਣਾ ਕਿ ਇਨਵੈਸਟ ਵੈਨਕੂਵਰ ਵੱਲੋਂ 2022 ਤੋਂ ਲੈ ਕੇ ਫਰਵਰੀ 2025 ਤੱਕ 18 ਕੰਪਨੀਆਂ ਅਟਰੈਕਟ ਕੀਤੀਆਂ ਜਾ ਚੁੱਕੀਆਂ ਨੇ, $1.3 billion ਤੋਂ ਵੀ ਵੱਧ ਦੀ ਇਨਵੈਸਟਮੈਂਟ ਆਈ ਆ, ਤੇ 960 ਤੋਂ ਵੀ ਜ਼ਿਆਦਾ ਜੋਬਸ ਇਸ ਖੇਤਰ ਦੇ ਵਿੱਚ ਰੀਜਨ ਦੇ ਵਿੱਚ ਕ੍ਰੀਏਟ ਹੋਈਆਂ। ਹੁਣ ਤੁਸੀਂ ਹਿਸਾਬ ਲਾਓ, ਜੇ $4.5 million ਦਾ ਬਜਟ ਆ, ਰਾਊਂਡ ਆਫ ਕਰ ਲਓ, $4.8 million ਦਾ ਸਾਲਾਨਾ ਬਜਟ ਇਨਵੈਸਟ ਵੈਨਕੂਵਰ ਦਾ, ਜੇ 3 ਸਾਲਾਂ ਜੇ 960 ਜੋਬਸ ਇਹਨਾਂ ਨੇ ਕ੍ਰੀਏਟ ਕੀਤੀਆਂ 3 ਸਾਲਾਂ 'ਚ, ਤਾਂ ਸਾਲ ਦੀਆਂ ਐਵਰੇਜ ਹੋਈਆਂ 320 ਜੋਬਸ, ਮਤਲਬ ਹਰ ਇੱਕ ਜੋਬ ਕ੍ਰੀਏਟ ਕਰਨ ਦੇ ਪਿੱਛੇ ਮੈਟਰੋ ਵੈਨਕੂਵਰ ਵਾਲਿਆਂ ਨੇ $15,000 ਖਰਚਿਆ।
ਤੇ ਇਹ ਪੂਰੇ ਰੀਜਨ ਵਾਸਤੇ, ਪੂਰੇ ਰੀਜਨ ਵਾਸਤੇ
ਨਾਮ ਇਹਦਾ ਇਨਵੈਸਟ ਵੈਨਕੂਵਰ ਆ। ਇੱਕ ਇਹ ਤੋਂ ਵੀ ਚਿੜ ਹੈਗੀ ਆ ਕਿ ਭਾਵੇਂ ਪੂਰੇ ਰੀਜਨ ਵਾਸਤੇ ਆ, ਪੈਸਾ ਪੂਰਾ ਰੀਜਨ ਕੰਟਰੀਬਿਊਟ ਕਰ ਰਿਹਾ, ਉਹਦੀ ਜਿਹੜੀ ਬ੍ਰੈਂਡਿੰਗ ਆ ਉਹ ਐਂ ਲੱਗਦਾ ਵੀ ਇਨਵੈਸਟ ਵੈਨਕੂਵਰ ਵੀ ਇਕੱਲੇ ਵੈਨਕੂਵਰ 'ਚ ਕੰਮ ਇਨਵੈਸਟਮੈਂਟ ਕਰੋ।
ਤੇ ਇਹਦੇ ਬਾਰੇ ਵੈਨਕੂਵਰ ਦੇ ਮੇਅਰ ਕੈਨ ਸਿਮ ਦਾ ਇਹ ਕਹਿਣਾ ਕਿ ਇਨਵੈਸਟ ਵੈਨਕੂਵਰ ਏਜੰਸੀ ਕਹਿੰਦੇ ਭਾਵੇਂ ਇੰਨੀ ਮਾੜੀ ਨਹੀਂ, ਵੀ ਉਹਨੂੰ ਤੁਸੀਂ ਮੈਟਰੋ ਵੈਨਕੂਵਰ ਤੋਂ ਅੱਡ ਕਰ ਦਿਓ, ਕਹਿੰਦੇ ਉਹ ਜ਼ਿਆਦਾ ਇਫੈਕਟਿਵ ਸਾਬਤ ਹੋ ਸਕੇਗੀ।
ਵਾਸੂ ਜੀ, ਜਿਹੜੇ ਬਿਜ਼ਨਸ ਚੈਂਬਰਸ ਨੇ, ਜਿਹੜੇ ਹੋਰ ਕੋਈ ਇਸ ਤਰ੍ਹਾਂ ਦੇ ਬਿਜ਼ਨਸ ਗਰੁੱਪਸ ਨੇ, ਕੰਮ ਤਾਂ ਉਹ ਵੀ ਇਹੀ ਕਰ ਰਹੇ ਨੇ, ਪ੍ਰੋਵਿੰਸ਼ੀਅਲ ਗਵਰਨਮੈਂਟ ਵੀ ਤਾਂ ਇਹੀ ਕੰਮ ਕਰ ਰਹੀ ਹੈ,
ਰਵੀ ਕਾਲੋਂ ਇਹੀ ਕੰਮ ਕਰਦੇ ਨੇ,
ਉਹਨਾਂ ਦਾ ਇਹੀ ਕੰਮ,
ਇਕਨੋਮਿਕ ਡਿਵੈਲਪਮੈਂਟ ਦੇ ਮਿਨਿਸਟਰ ਨੇ ਉਹ, ਇਕਨੋਮਿਕ ਡਿਵੈਲਪਮੈਂਟ ਐਂਡ ਜੋਬਸ
ਜੀ,
ਸੋ ਉਹ ਵੀ ਇਹੀ ਕੰਮ ਕਰ ਰਹੇ ਨੇ। ਸਿਟੀ ਦਾ ਕਹਿਣਾ ਸਾਡੇ ਕੋਲ ਆਪਣੀ ਇਨਵੈਸਟ ਸਰੀ, ਆਪਣੀ ਇੱਕ ਅਲਹਿਦਾ ਇਸ ਤਰ੍ਹਾਂ ਦੀ ਏਜੰਸੀ ਹੈ। ਸੋ ਹੁਣ ਸਿਟੀ ਆਫ ਸਰੀ ਨੇ ਇਸ ਮਹੀਨੇ ਬੀਸੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਲਗਾ ਦਿੱਤੀ
1 ਅਪ੍ਰੈਲ ਨੂੰ।
ਸੋ ਉਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਇਹ ਅਰਜ਼ੀ ਲਗਾਈ ਹੈ ਕਿ ਸੁਪਰੀਮ ਕੋਰਟ ਬੀਸੀ ਦੀ ਹੁਣ ਇਹ ਆਰਡਰ ਪਾਸ ਕਰੇ ਕਿ ਇਨਵੈਸਟ ਵੈਂਕੂਵਰ, ਮੈਟਰੋ ਵੈਂਕੂਵਰ ਵੱਲੋਂ ਜਿਹੜੀ ਏਜੰਸੀ 2019 ਦੇ ਵਿੱਚ ਬਣਾਈ ਗਈ, ਇਹ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ, ਕਿ ਇਹਨਾਂ ਨੇ ਆਪਣੀ ਅਥਾਰਿਟੀ ਨੂੰ ਓਵਰਸਟੈਪ ਕੀਤਾ ਮੈਟਰੋ ਵੈਂਕੂਵਰ ਨੇ, ਕਿਉਂਕਿ ਇਹਦੇ ਨਾਲ ਕੋਈ ਸਪੋਰਟਿੰਗ ਬਾਇਲਾਅ ਨਹੀਂ ਹੈ, ਇਹਨੂੰ ਬਣਾਉਣ ਵਾਲੇ ਕੋਈ ਕੰਸਲਟੇਸ਼ਨ ਨਹੀਂ ਕੀਤੀ ਗਈ, ਤੇ ਹੁਣ ਇਹ ਸਾਨੂੰ ਵਿਦਡਰਾਅ ਵੀ ਨਹੀਂ ਕਰਨ ਦੇ ਰਹੇ, ਵੀ ਇਹ ਤਾਂ ਜ਼ਬਰਦਸਤੀ ਦਾ ਕਹਿ ਲਓ ਵੀ ਇੱਕ ਗਰੁੱਪ ਹੋ ਗਿਆ, ਵੀ ਮੈਂ ਤੈਨੂੰ ਪਾਰਟੀ ਤੇ ਬੁਲਾਉਣਾ, ਪਾਰਟੀ ਤੇ ਬੁਲਾਉਣਾ, ਤੈਨੂੰ ਆਉਣਾ ਹੀ ਪੈਣਾ,
ਆਉਣਾ ਪੈਣਾ,
ਕਹਿੰਦਾ ਮੈਂ ਨਹੀਂ ਆਉਣਾ ਯਾਰ ਤੇਰੀ ਪਾਰਟੀ, ਨਹੀਂ ਤੂੰ ਆਉਣਾ ਹੀ ਪੈਣਾ,
ਆਉਣਾ ਤੇ ਤੂੰ
ਪੈਸੇ ਵੀ ਤੂੰ ਹੀ ਦੇਣੇ,
ਹਾਂ
ਖਰਚਾ ਵੀ ਤੂੰ ਹੀ ਦੇਣਾ,
ਹਾਂ ਵੀ ਤੂੰ ਪੋਟਲਕ ਤੇ ਆਈ ਤੇ ਤੂੰ ਸਾਰਿਆਂ ਵਾਸਤੇ ਰੋਟੀ ਬਣਾ ਕੇ ਲੈ,
ਐਗਜ਼ੈਕਟਲੀ, ਕਿਉਂਕਿ ਮੈਂ ਨਹੀਂ ਜਾਣਾ ਯਾਰ, ਕਿਉਂ ਜਾਊਂ ਮੈਂ ਗੰਨੇ ਖੇਤ,
ਹਾਂ ਵਾਸੂ ਜੀ ਮੈਟਰੋ ਵੈਨਕੂਵਰ ਦਾ ਪੂਰਾ ਸਟਰਕਚਰ ਦੇਖੋ, ਪਿਛਲੇ ਸਾਲਾਂ ਦੇ ਵਿੱਚ ਸਵਾਲਾਂ ਦੇ ਘੇਰੇ ਚ ਰਿਹਾ। 1960s 1970s ਦੇ ਵਿੱਚ ਮੈਟਰੋ ਵੈਨਕੂਵਰ ਨੂੰ ਡਿਜ਼ਾਈਨ ਕੀਤਾ ਗਿਆ ਸੀ, ਰੀਜਨਲ ਡਿਸਟ੍ਰਿਕਟ ਆ ਮੈਟਰੋ ਵੈਨਕੂਵਰ, ਰੀਜਨਲ ਡਿਸਟ੍ਰਿਕਟ। ਉਦੋਂ ਜਿਹੜੀ ਸਾਊਥ ਆਫ ਦਾ ਫਰੇਜ਼ਰ ਕਮਿਊਨਿਟੀਜ਼ ਨੇ, ਸਰੀ ਉਦੋਂ ਲਗਭਗ ਫਾਰਮ ਏਰੀਆ ਹੁੰਦਾ ਸੀ, ਤਬਦੀਲੀ ਬਹੁਤ ਜ਼ਿਆਦਾ ਆ ਚੁੱਕੀ ਆ, ਅਤੇ ਜਿਹੜੇ ਹੁਣ ਸਾਊਥ ਆਫ ਦਾ ਫਰੇਜ਼ਰ ਜਿਹੜੇ ਸਿਟੀਜ਼ ਏ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦਾ ਹਿੱਸਾ ਨੇ ਸਰੀ ਵਰਗੇ, ਸਰੀ ਨੂੰ ਤਾਂ ਐਂ ਲੱਗਦਾ ਕੀ ਆ ਵੀ ਪ੍ਰੋਜੈਕਸ਼ਨ ਇਹ ਆ ਕਿ ਬੀ ਸੀ ਦਾ ਸਭ ਤੋਂ ਵੱਡਾ ਸ਼ਹਿਰ ਸਰੀ ਨੇ ਬਣ ਜਾਣਾ, ਅਤੇ ਫਿਰ ਨਾਮ ਮੈਟਰੋ ਵੈਨਕੂਵਰ ਕਿਉਂ ਹੋਵੇ। ਸੋ ਇੱਕ ਇਹ ਥੋੜ੍ਹੀ ਜਿਹੀ ਖਿੱਚੋਤਾਣ ਉੱਧਰਲੇ ਪਾਸੇ ਨੂੰ ਵੀ ਆ।
ਅਤੇ ਮੇਅਰ ਬ੍ਰੈਂਡਾ ਲੋਕ ਹਮੇਸ਼ਾ ਤੋਂ ਹੀ ਪਿਛਲੇ ਕਈ ਸਾਲਾਂ ਤੋਂ ਇਹ ਗੱਲ ਕਰਦੇ ਰਹੇ ਨੇ ਕਿ ਸਾਡੇ ਨਾਲ ਹਰ ਕਦਮ ਤੇ ਵਿਤਕਰਾ ਹੋ ਰਿਹਾ, ਤੇ ਇਹ ਮੈਟਰੋ ਵੈਂਕੂਵਰ ਕਿਉਂ ਇਹਨੂੰ ਮੈਟਰੋ ਸਰੀ ਕਿਹਾ ਜਾਏ,
ਮੈਟਰੋ ਸਰੀ ਕਿਹਾ,
ਮੈਟਰੋ ਸਰੀ ਫਿਰ ਜਾਂ ਫਿਰ ਵੱਖਰਾ ਬਣਾ ਦਿਓ।
ਪਰ ਇਹ ਗੱਲ ਪੱਕੀ ਹੈ, ਦੇਖੋ ਪ੍ਰੀਮੀਅਰ ਡੇਵਿਡ ਈਬੀ ਨੇ ਨਾ 2024 ਵਾਲੀਆਂ ਚੋਣਾਂ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਮੈਟਰੋ ਵੈਂਕੂਵਰ 'ਚ ਅਸੀਂ ਦੇਖਾਂਗੇ ਕਿ ਕੁਝ ਕਰਨ ਦੀ ਜ਼ਰੂਰਤ ਹੈ, ਕੀਤਾ ਕੁਝ ਨਹੀਂ ਗਿਆ। ਪਿਛਲੇ ਦਿਨ ਹੀ ਹਾਊਸਿੰਗ ਮਿਨਿਸਟਰ ਕ੍ਰਿਸਟੀਨ ਬੋਇਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ, ਅਤੇ ਮੈਂ ਉਹਨਾਂ ਨੂੰ ਡੀ ਸੀ ਸੀਜ਼ ਬਾਰੇ ਅਤੇ ਮੈਟਰੋ ਵੈਂਕੂਵਰ ਦੇ ਫਾਲਤੂ ਖਰਚਿਆਂ ਬਾਰੇ ਸਵਾਲ ਪੁੱਛਿਆ। ਉਹ ਕਹਿੰਦੇ, ਮੈਂ ਕਿਹਾ ਤੁਸੀਂ ਕਰਨਾ ਕੀ ਇਹਦੇ ਬਾਰੇ, ਕਰੋਗੇ ਕੁਛ ਵੀ? ਤੁਸੀਂ ਕਹਿੰਦੇ ਰਹਿੰਦੇ ਹੋ ਸਰਕਾਰ ਤੁਹਾਡੀ ਵੀ ਕਰਾਂਗੇ। ਕਹਿੰਦੇ ਨਹੀਂ, ਮੈਟਰੋ ਵੈਨਕੂਵਰ ਵਾਲਿਆਂ ਨੇ ਨਾ ਆਪਣੀ ਇੱਕ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰਾ ਰਹੇ ਨੇ, ਉਹ ਅਸੀਂ ਉਹਦਾ ਇੰਤਜ਼ਾਰ ਕਰ ਰਹੇ ਹਾਂ।
ਵਿਜੇ ਜੀ, ਟੈਂਡੈਂਸੀ ਸਮਝੀਏ।
ਹਾਂ,
ਸੋ ਜਿਹੜੀ ਕੋਈ ਵੱਖਰੀ ਇੱਕ ਜੁਰਿਸਡਿਕਸ਼ਨ ਬਣੀ ਹੋਈ ਹੈ,
ਬਸ
ਉਹ ਕੰਮ ਆਏਗੀ ਨਾ, ਕਿ ਕਦੋਂ ਕਿਸੇ ਦੇ ਦੋਸ਼ ਮੜਨ ਦੇ ਵਿੱਚ ਉਹ ਜਿਹੜੀ ਵੱਖਰੀ ਜੁਰਿਸਡਿਕਸ਼ਨ ਕੰਮ ਆਏਗੀ,
ਬਸ
ਕਿ ਜੇ ਕੰਮ ਖਰਾਬ ਹੋ ਰਿਹਾ ਇਹ ਮੈਟਰੋ ਵੈਂਕੂਵਰ ਕਰਕੇ ਹੋ ਰਿਹਾ,
ਸਾਡੇ ਕਰਕੇ ਨਹੀਂ।
ਜੇ ਹੈਲਥ ਕੇਅਰ ਦੇ ਵਿੱਚ ਕੰਮ ਖਰਾਬ ਹੋ ਰਿਹਾ ਉਹ ਫਰੇਜ਼ਰ ਹੈਲਥ ਕਰਕੇ ਜਾਂ ਵੈਂਕੂਵਰ ਕੋਸਟਲ ਹੈਲਥ ਕਰਕੇ ਹੋ ਰਿਹਾ,
ਕਰੈਕਟ,
ਇਸ ਏਜੰਸੀ ਕਰਕੇ ਹੋ ਰਿਹਾ, ਇਸ ਹੈਲਥ ਅਥਾਰਟੀ ਕਰਕੇ ਹੋ ਰਿਹਾ, ਮਿਨਿਸਟਰੀ ਆਫ ਹੈਲਥ ਕਰਕੇ ਨਹੀਂ।
ਤੇ ਜੇ ਅਸੀਂ ਫਲਾਨਾ ਡਿਸੀਜਨ ਲਿਆ ਸੀ ਉਹ ਡਿਸੀਜਨ ਪੁੱਠਾ ਪੈ ਗਿਆ, ਇਹ ਮਿਨਿਸਟਰ ਨੇ, ਇਹ ਤਾਂ ਅਸੀਂ ਇੰਡੀਪੈਂਡੈਂਟ ਰਿਪੋਰਟ ਬਣਵਾਈ ਸੀ ਐਕਸਪਰਟਸ ਤੋਂ, ਐਕਸਪਰਟ ਨੇ ਆਪਣੀ ਰਿਪੋਰਟ 'ਚ ਇਹ ਕਿਹਾ, ਅਸੀਂ ਉਹ ਰਿਕਮੈਂਡੇਸ਼ਨ ਲਾਗੂ ਕਰ
ਦਿੱਤੀਆਂ,
ਅਸੀਂ ਉਹਦੇ ਵਿੱਚ ਤਬਦੀਲੀ ਕਰਨ ਨੂੰ ਅਸੀਂ ਹਮੇਸ਼ਾ ਹੀ ਤਿਆਰ ਹਾਂ।
ਬਿਲਕੁਲ, ਤੇ ਮੈਟਰੋ ਵੈਂਕੂਵਰ ਜੀ ਹੁਣ ਆਪਣੀ ਰਿਪੋਰਟ ਬਣਾ ਰਹੇ ਨੇ, ਬਣਾ ਲਓ, ਉਹਦੇ ਵਿੱਚ ਜੇ 6 ਰਿਕਮੈਂਡੇਸ਼ਨ ਹੋਣਗੀਆਂ ਵਿੱਚੋਂ ਅਸੀਂ 4 ਉਹ ਇੰਪਲੀਮੈਂਟ ਕਰ ਦੇਣਗੇ, ਬਾਅਦ ਜਦੋਂ ਸਹੀ ਨਹੀਂ ਬੈਠਣਗੀਆਂ ਕਹਾਂਗੇ ਜੀ ਦੇਖੋ ਇਹਨਾਂ ਨੇ ਰਿਪੋਰਟ ਬਣਾਈ ਸੀ ਤੇ ਇਹਨਾਂ ਨੇ ਵਿੱਚ 6 ਰਿਕਮੈਂਡੇਸ਼ਨ ਸੀਗੀਆਂ ਵਿੱਚੋਂ 4 ਲਾਗੂ ਵੀ
ਹੋਈਆਂ,
ਤੇ ਜੋ ਸਹੀ ਨਹੀਂ ਹੋਈਆਂ ਇਹਨਾਂ ਦੀ ਗਲਤੀ, ਇਹਨਾਂ ਦੀ ਰਿਪੋਰਟ ਗਲਤ ਸੀ।
ਸੋ
ਇੱਕ ਜਿਹੜੀ ਕੋਈ ਜੁਰਿਸਡਿਕਸ਼ਨ ਬਣੀ ਬਣਾਈ ਹੈ ਉਹਨੂੰ ਕਿਉਂ ਹਟਾਉਣਗੇ? ਉਹ ਦੋਸ਼ ਮੜਨ ਦੇ ਕੰਮ ਆਉਂਦੀ ਹੈ।
ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਸ਼ੁਕਰੀਆ
ਜੀ।
ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਹੁੰਦੀ ਹੈ।
ਥੈਂਕ ਯੂ।